ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਹਾਡਾ ਸੰਪਰਕ ਸਾਡੇ ਨਾਲ ਬਣਿਆ, ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪਿਆਰ ਮੁਹੱਬਤ, ਦੁਆ ਜੀ ਆਪ ਸਭ ਲਈ। ਉਮੀਦ ਕਰਦੇ ਹਾਂ ਆਪ ਸਭ ਦਾ ਦਿਨ ਜਿਹੜਾ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਆਪ ਜੀ ਦੀ ਜ਼ਿੰਦਗੀ ਹੈ ਜਿਹੜੀ ਉਹ ਆਪਣੇ ਮੁਕਾਮ ਵੱਲ ਵੱਧ ਰਹੀ ਹੋਵੇਗੀ। ਸੋ ਇਨ੍ਹਾਂ ਹੀ ਦੁਆਵਾਂ ਤੇ ਅਰਦਾਸਾਂ ਬੇਨਤੀਆਂ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਅੱਜ ਦਿਨ 4 ਜੂਨ 2018 ਤੇ 22 ਜੇਠ ਆ ਜੀ, ਨਾਨਕ ਸ਼ਾਹੀ ਸੰਮਤ ਮੁਤਾਬਕ 550ਵਾਂ ਬਰਾ, ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 2075ਵਾਂ ਸਾਲ। ਸੋ ਦਿਨ ਮਹੀਨੇ ਸਾਲ ਬੜੀ ਤੇਜ਼ੀ ਨਾਲ ਲੰਘ ਰਹੇ ਆ ਤੇ ਜਿਹੜਾ 2018 ਕੱਲ ਪਰਸੋਂ ਚੜਿਆ ਸੀ ਤੇ ਉਹ ਅੱਧ ਵਿਚਕਾਰ ਵੀ ਪਹੁੰਚ ਗਿਆ। ਸੋ ਅੱਧ ਵਿਚਕਾਰ ਜਦੋਂ ਸਾਲ ਆ ਜਾਂਦਾ ਤੇ ਖਾਸ ਕਰਕੇ ਆਸਟ੍ਰੇਲੀਆ ਵਸਦੇ ਸੱਜਣਾ ਮਿੱਤਰਾਂ ਲਈ ਉਹ ਟੈਕਸ ਈਅਰ ਦੇ ਤੌਰ ਤੇ ਵੀ ਜਿਹੜਾ ਉਹਦੀ ਫਾਈਨੈਂਸ਼ੀਅਲ ਈਅਰ ਦੀ ਸਮਾਪਤੀ ਦੇ ਤੌਰ ਤੇ ਵੀ ਦੇਖਿਆ ਜਾਂਦਾ। ਸੋ ਜੂਨ ਮਹੀਨੇ ਦੀ 30 ਤਰੀਕ ਤੱਕ ਜਿਹੜਾ ਸੀ ਟੈਕਸ ਦੇ ਮਾਮਲੇ ਦੇ ਵਿੱਚ ਸਾਰੇ ਕੁਛ ਆਪਦੀ ਜਿਹੜੀ ਲੌਗ ਸੈਟਅਪ ਕਰਨੀ ਹੁੰਦੀ ਆ। ਸੋ ਦੋਸਤੋ, ਜੇ ਤੁਸੀਂ ਕਿਸੇ ਵੀ ਵਪਾਰ ਦੇ ਵਿੱਚੋਂ ਜਾਂ ਤੁਸੀਂ ਇੰਡੀਵਿਜੁਅਲ ਜੋ ਵੀ ਜੋਬ ਕਰਦੇ ਹੋ, ਸੋ ਇਹ ਮਹੀਨੇ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਜਾਗਰੂਕ ਹੋ ਕੇ ਕੰਮ ਕਰ ਲਓਗੇ ਤਾਂ ਤੁਸੀਂ ਬਹੁਤ ਸਾਰਾ ਆਪਣਾ ਪੈਸਾ ਤੇ ਬਹੁਤ ਵਧੀਆ ਆਪਣਾ ਰਿਕਾਰਡ ਹਿਸਟਰੀ ਨੂੰ ਕਾਇਮ ਕਰ ਸਕਦੇ ਹੋ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਟੈਕਸ ਚੋਰੀ ਕਰਨ ਦੇ ਲਈ ਨਹੀਂ ਕਹਿੰਦੀਆਂ, ਟੈਕਸ ਨਾਲ ਸਮਾਰਟ ਪਲੇ ਕਰਨ ਲਈ ਉਹ ਖੁਦ ਕਹਿੰਦੀਆਂ। ਸੋ ਸਮਾਰਟ ਪਲੇ ਕਰਨ ਲਈ ਜੂਨ ਦਾ ਮਹੀਨਾ ਬਹੁਤ ਅਹਿਮ ਮਹੀਨਾ ਹੁੰਦਾ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਸਾਨੂੰ ਪਤਾ ਨਹੀਂ ਚੱਲਦਾ, ਬਾਅਦ ਚ ਸਾਨੂੰ ਦੱਸਿਆ ਜਾਂਦਾ, ਸਾਡਾ ਅਕਾਊਂਟੈਂਟ ਦੱਸਦਾ ਵੀ ਤੁਸੀਂ ਜਿਹੜਾ ਕੁਛ ਨਾ ਕੁਛ ਜੇ ਟੈਕਸ ਬਚਾ ਸਕਦੇ ਸੀ ਇੱਦਾਂ ਇੱਦਾਂ ਕਰਕੇ, ਕੁਛ ਨਾ ਕੁਛ ਟ੍ਰਿਕ ਹੁੰਦੇ ਆ ਜਿਹੜੇ ਕਿ ਜਿਹਨੂੰ ਠੱਗੀ ਹੇਰਾਫੇਰੀ ਨਹੀਂ ਕਹਿ ਸਕਦੇ, ਉਹ ਇੱਕ ਜਾਇਜ਼ ਜਾਂ ਸਮਾਰਟ ਪਲੇ ਜਾਂ ਟ੍ਰਿਕ ਆ। ਸੋ ਉਹ ਟ੍ਰਿਕ ਤੁਸੀਂ ਵਰਤ ਲੈਣੇ ਚਾਹੀਦੇ ਆ ਤੇ ਇਹ ਮਹੀਨਾ ਖਾਸ ਕਰਕੇ ਬਹੁਤ ਚੰਗਾ ਇਹਨਾਂ ਟ੍ਰਿਕਾਂ ਨੂੰ ਵਰਤ ਲਈ, ਕਿਉਂਕਿ ਫੇਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਤੁਸੀਂ ਚੀਜ਼ ਤੇ ਪੈਸੇ ਲਾਓਗੇ ਜਾਂ ਕੁਝ ਵੀ ਕਰੋਗੇ ਉਹ ਨਵੇਂ ਸਾਲ ਦੇ ਵਿੱਚ ਚਲਾ ਜਾਊਗਾ। ਮੰਨ ਲਈਏ ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਤੁਹਾਨੂੰ ਬਿਜ਼ਨਸ ਦੇ ਵਿੱਚ ਟੈਕਸ ਐਤਕੀ 20-30 ਹਜ਼ਾਰ ਪੈਣਾ ਗਾ, ਤਾਂ ਤੁਸੀਂ ਬਿਹਤਰ ਆ ਉਹਦੇ ਨਾਲੋਂ ਜੇ ਕੋਈ ਟੈਕਸ ਡਿਡਕਸ਼ਨ ਦੇ ਲਈ ਕੋਈ ਚੀਜ਼ ਖਰੀਦ ਲੈਂਦੇ ਹੋ, ਉਹਦੇ ਚ ਸਰਕਾਰਾਂ ਨੂੰ ਕੋਈ ਪ੍ਰੋਬਲਮ ਨਹੀਂ, ਤੁਹਾਡਾ ਉਹ ਖਰਚੇ ਚ ਪੈ ਜਾਂਦਾ ਤੇ ਤੁਹਾਨੂੰ ਉਹ ਚੀਜ਼ ਦੀ ਲੋੜ ਆ ਤਾਂ ਤੁਸੀਂ ਉਹ ਖਰੀਦ ਲਓਗੇ ਤਾਂ ਕੋਈ ਬੁਰਾਈ ਵੀ ਨਹੀਂ ਹੈਗੀ। ਸੋ ਜਿਵੇਂ ਹੁਣ ਆਪਾਂ ਇੱਕ ਨਵੀਂ ਐਡਵਰਟਾਈਜ਼ਮੈਂਟ ਟਰੈਕਟਰਾਂ ਦੀ ਸੇਲ ਦੀ ਚੱਲੀ ਹੋਈ ਆ, ਮਹਿੰਦਰਾ ਟਰੈਕਟਰ ਤੇ ਯੂਟ ਦੀ, ਤੁਸੀਂ ਰੋਜ਼ ਹੁਣ ਸੁਣਦੇ ਹੋ, ਉਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ ਤੇ ਆਪਾਂ ਰੇਡੀਓ ਅਖਬਾਰ ਜਿਹੜੀ ਉਹਨਾਂ ਦੀ ਐਡ ਕਰ ਰਹੇ ਹਾਂ, ਪਰ ਉਹਨਾਂ ਦੀ ਐਡ ਦੇ ਵਿੱਚ ਬੜੀ ਸਿੰਪਲ ਜੀ ਗੱਲ ਆ ਜੀ ਵੀ ਇਹ ਜੂਨ ਮਹੀਨੇ ਦਾ ਜਿਹੜਾ ਐਂਡ ਆਫ ਫਾਈਨੈਂਸ਼ੀਅਲ ਈ ਸੇਲ ਆ ਜਿਹੜੀ ਉਹਦੀ, ਉਹਦੇ ਵਿੱਚ ਉਹਨਾਂ ਨੇ ਟਰੈਕਟਰ ਬੜਾ ਵਾਜਬ ਕੀਮਤਾਂ ਦੇ ਉੱਤੇ ਲਾ ਰਿਹਾ, ਸਿਰਫ 19,900 ਦਾ ਟਰੈਕਟਰ ਇੱਕ ਉਹਨਾਂ ਦਾ ਬ੍ਰਾਂਡ ਆ ਜਿਹੜਾ ਉਹ ਐਡ ਚ ਦੇ ਰਹੇ ਆ। ਇਵੇਂ ਮੈਂ ਉਹਨਾਂ ਦੇ ਯੂਟ ਵੀ ਦੇਖ ਕੇ ਆਇਆ ਸੀ, ਜਿਹੜੇ ਯੂਟ ਆ ਦੇਖੋ ਅੱਜ ਕੱਲ ਜੇ ਲੈਣੇ ਆ ਕੋਈ ਵੀ ਵੱਡੀਆਂ ਕੰਪਨੀਆਂ ਦਾ, 50-60 ਹਜ਼ਾਰ ਤੋਂ ਘੱਟ ਕੋਈ ਯੂਟ ਨਹੀਂ ਆਉਂਦਾ, ਪਰ ਜੇ ਤੁਸੀਂ ਸੱਚੀ ਯੂਟ ਲੈਣ ਦੇ ਇੱਛੁਕ ਹੋ ਤਾਂ ਤੁਸੀਂ ਮਹਿੰਦਰਾ ਨਾਲ ਜ਼ਰੂਰ ਸੰਪਰਕ ਕਰਿਓ, ਮੈਂ ਉਹਨਾਂ ਦੇ ਯੂਟ ਜਾ ਕੇ ਦੇਖ ਕੇ ਆਇਆ। ਜੇ ਤਾਂ ਤੁਸੀਂ ਪੁਰਾਣੇ ਜਿਹੜਾ ਉਹਨਾਂ ਦਾ ਪਿਛਲਾ ਮਾਡਲ ਆ ਲੈਣਾ, ਉਹ ਕੋਈ ਪੁਰਾਣਾ ਨਹੀਂ, ਬਹੁਤ ਵਧੀਆ ਯੂਟ ਆ ਸਿੰਗਲ ਕੈਬ, ਉਹ ਸਿਰਫ $19,000 ਦਾ ਤੇ ਨਵਾਂ ਯੂਟ। ਤੇ ਜੇ ਤੁਸੀਂ ਕਹਿ ਦੋਗੇ ਵੀ ਜੇ ਤੁਸੀਂ ਲੇਟੈਸਟ ਜਿਹੜਾ ਵੱਡਾ ਡਿਊਲ ਕੈਬ ਆਇਆ ਉਹ ਵੀ ਤਕਰੀਬਨ 27-28 ਹਜ਼ਾਰ ਦੇ ਯੂਟ ਮਿਲੀ ਜਾਂਦੇ ਆ। ਸੋ ਜੇ ਤੁਸੀਂ ਫਾਈਨੈਂਸ਼ੀਅਲ ਈਅਰ ਦੇ ਉੱਤੇ ਕੁਛ ਨਾ ਕੁਛ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਆਪਣਾ ਹੋਮ ਬ੍ਰਾਂਡ ਜਿਹੜਾ ਮਹਿੰਦਰਾ ਕਿਤੇ ਨਾ ਕਿਤੇ ਤੁਹਾਨੂੰ ਆਪਣਾ ਟੱਚ ਵੀ ਦੇਊਗਾ, ਤੁਹਾਨੂੰ ਥੋੜਾ ਜਿਹਾ ਇੱਕ ਮਹਿਸੂਸ ਹੁੰਦਾ ਵੀ ਸਾਡੇ ਜਿਹੜਾ ਪਿਛੋਕੜ ਨਾਲ ਜੁੜਿਆ ਹੋਇਆ ਨਾਂ, ਤੇ ਬਹੁਤ ਵਧੀਆ ਉਹਦੇ ਰਿਵਿਊ ਆ। ਮੈਂ ਵੀ ਪਹਿਲਾਂ ਥੋੜਾ ਜਿਹਾ ਝਿਜਕਦਾ ਸੀ ਕਿਉਂਕਿ ਸਾਡੇ ਮਨ ਦੇ ਵਿੱਚ ਥੋੜੀਆਂ ਜਿਹੀਆਂ ਇੱਕ ਸ਼ੰਕਾਵਾਂ ਆਪਣੇ ਮੁਲਕ ਪ੍ਰਤੀ, ਆਪਣੇ ਮੁਲਕ ਦੀਆਂ ਚੀਜ਼ਾਂ ਪ੍ਰਤੀ, ਪਰ ਹੁਣ ਥੋੜੀਆਂ ਜਿਹੀਆਂ ਸ਼ੰਕਾਵਾਂ ਦੂਰ ਹੁੰਦੀਆਂ ਜਾਂਦੀਆਂ, ਕਿਉਂਕਿ ਦੇਖਿਆ ਵੀ ਜੇ ਕਿਤੇ ਹੁਣ ਸ਼ੋਪਿੰਗ ਦੇ ਵਿੱਚ ਵੀ ਜਾਂਦੇ ਹਾਂ ਤੇ ਉੱਥੇ ਮੇਡ ਇਨ ਇੰਡੀਆ ਲਿਖਿਆ ਕੋਈ ਮਿਲ ਜਾਂਦਾ ਤੇ ਉਹਦੇ ਤੇ ਸਾਨੂੰ ਦੂਜੇ ਚਾਈਨਾ ਨਾਲੋਂ ਜਾਂ ਹੋਰ ਚੀਜ਼ਾਂ ਨਾਲੋਂ ਵੱਧ ਭਰੋਸਾ ਲੱਗਦਾ ਵੀ ਇਹ ਠੀਕ ਆ। ਸੋ ਮਹਿੰਦਰਾ ਦੇ ਵੀ ਮੈਂ ਗੋਰਿਆਂ ਦੇ ਵੀ ਰਿਵਿਊ ਪੜ੍ਹ ਰਿਹਾ ਸੀ, ਬਹੁਤ ਸੋਹਣੇ ਰਿਵਿਊ ਆ, ਤੇ ਉਹਨਾਂ ਨੇ ਸਾਨੂੰ ਵੀ ਜਿਹੜੀ ਮਾਲੀ ਮਦਦ ਰੇਡੀਓ ਨੂੰ ਤੇ ਅਖਬਾਰ ਨੂੰ ਵੀ ਦੇਣ ਦਾ ਵਾਅਦਾ ਕੀਤਾ, ਤੇ ਹੁਣ ਦੇਖੋ ਦੋ ਫਾਇਦੇ ਆ, ਇੱਕ ਪਾਸੇ ਸਾਡੀ ਕਮਿਊਨਿਟੀ ਦੇ ਇੱਕ ਵੱਡੇ ਕਾਰਜ ਨੂੰ ਉਹ ਹਿੱਸਾ ਪਾ ਰਹੇ ਆ ਤੇ ਤਾਂ ਹੀ ਅਸੀਂ ਉਹਨਾਂ ਨੂੰ ਰਿਕਮੈਂਡ ਕਰ ਰਹੇ ਹਾਂ। ਸੋ ਇਹਨੂੰ ਐਡਵਰਟਾਈਜ਼ਮੈਂਟ ਸਮਝੋ ਜਾਂ ਸਾਡੇ ਵੱਲੋਂ ਰਿਕਮੈਂਡੇਸ਼ਨ ਸਮਝੋ ਜਾਂ ਤੁਸੀਂ ਸਮਝੋ ਵੀ ਇਹ ਕਮਿਊਨਿਟੀ ਦੇ ਨਾਲ ਖੜਨ ਵਾਲੇ ਲੋਕ ਆ, ਸੋ ਇਹਨਾਂ ਲੋਕਾਂ ਨੂੰ ਆਪਣਾ ਫਰਜ਼ ਬਣਦਾ ਉਹਨਾਂ ਦਾ ਸਾਥ ਦਈਏ ਤੇ ਉਹ ਆਪਣਾ ਸਾਥ ਦੇਣ। ਸੋ ਇਸੇ ਲਈ ਜਿਹੜੀ ਇੰਗਲਿਸ਼ ਦੇ ਵਿੱਚ ਐਡ ਤਾਂ ਚੱਲ ਰਹੀ ਆ ਪਰ ਮੈਂ ਉਹਦਾ ਪੰਜਾਬੀਕਰਨ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਪਰ ਅੱਜ ਦੇ ਪ੍ਰੋਗਰਾਮ ਦੀ ਜੇ ਰੂਪਰੇਖਾ ਦੱਸਾਂ ਤੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਤੇ ਜਿਹੜੀਆਂ ਖਬਰਾਂ ਤੇ ਵੀ ਝਾਤ ਮਾਰਨੀ ਆ, ਗੀਤ ਸੰਗੀਤ ਵੀ ਸੁਣਨਾ, ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਹੋ ਸਕਦਾ ਇੱਕ ਅੱਧੀ ਕਾਲ ਵੀ ਲਵਾਂਗੇ। ਪਰ ਥੋੜਾ ਜਿਹਾ ਨਾ ਇੱਕ ਅੱਜ ਮੈਂ ਬਦਲਾਵ ਦੀ ਗੱਲ ਕਰਨੀ ਚਾਹਾਂਗਾ। ਕੱਲ ਵੀ ਥੋੜੀ ਜਿਹੀ ਗੱਲ ਕੀਤੀ ਸੀ ਪਰ ਹੁਣ ਥੋੜੀ ਜਿਹੀ ਟਾਈਮ ਆ ਖੁੱਲ ਕੇ ਗੱਲ ਕਰਨ ਦਾ ਤੇ ਕਹਿਣ ਦਾ। ਤਕਰੀਬਨ 2011 ਤੋਂ ਲਹਿਰਾਂ ਦੇ ਵਿੱਚ ਸੋਮਵਾਰ ਦਾ ਸ਼ੋਅ ਆ ਜਿਹੜਾ ਮੈਂ ਕਰਦਾ ਆ ਰਿਹਾ, ਤਕਰੀਬਨ 7 ਸਾਲ ਦੇ ਹੋ ਗਏ ਤੇ 7 ਸਾਲਾਂ ਦੇ ਵਿੱਚ ਮਸਾਂ ਹੀ ਜਿਵੇਂ ਹੁਣ ਪਿਛਲਾ ਇੱਕ ਹਫ਼ਤਾ ਮੇਰੀ ਗੈਰ ਹਾਜ਼ਰੀ ਸੀ ਜਾਂ ਜਦੋਂ ਕਿਤੇ ਇੰਡੀਆ ਜਾਂਦੇ ਹਾਂ ਉਦੋਂ ਗੈਰ ਹਾਜ਼ਰੀ ਹੁੰਦੀ ਆ, ਤੇ ਨਹੀਂ ਤਾਂ ਕੋਸ਼ਿਸ਼ ਹੁੰਦੀ ਆ ਵੀ ਤੁਹਾਡੀ ਸੇਵਾ ਦੇ ਵਿੱਚ ਕਿੰਨਾ ਵੀ ਔਖਾ ਸੌਖਾ ਹੋ ਕੇ ਆਇਆ ਜਾਵੇ ਤੇ ਆਉਣੇ ਆ। ਪਰ ਸਮੇਂ ਦੇ ਨਾਲ ਕਹਿੰਦੇ ਹੁੰਦੇ ਆ ਬਦਲਾਅ ਜ਼ਰੂਰੀ ਹੁੰਦੇ ਆ, ਖੜਾ ਪਾਣੀ ਵੀ ਗੰਧਲ ਜਾਂਦਾ ਤੇ ਥੋੜੇ ਬਹੁਤੇ ਬਦਲਾਅ ਕਰਨ ਬਾਰੇ ਮੈਂ ਕਾਫੀ ਲੰਮੇ ਚਿਰ ਤੋਂ ਸੋਚ ਰਿਹਾ ਸੀ ਪਰ ਹੁਣ ਉਹ ਰਾਈਟ ਟਾਈਮ ਆ ਗਿਆ ਜੀ ਉਹ ਬਦਲਾਅ ਕਰਨ ਦਾ। ਤੇ ਉਹਦੇ ਬਦਲਾਅ ਦੇ ਵਿੱਚ ਅਸੀਂ ਪ੍ਰੋਗਰਾਮਾਂ ਦੀ ਰੂਪਰੇਖਾ ਵੈਸੇ ਤਾਂ ਇੱਕ ਅੱਧੇ ਹਫ਼ਤੇ ਦੇ ਵਿੱਚ ਸੈਟਿੰਗ ਹੋਊਗੀ ਸਾਰੀ, ਕੱਲ ਲਈ ਅਸੀਂ ਇਹਦੇ ਬਾਰੇ ਕਾਫੀ ਰਾਇ ਮਸ਼ਵਰਾ ਮੈਂ ਮਨਦੀਪ ਤੇ ਸਰਬਜੀਤ ਹੋਰਾਂ ਨੇ ਕੀਤਾ ਸੀ ਤੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਹੋਰ ਅਮਲੀ ਜਾਮਾ ਬਣਾਉਣੇ ਆ। ਉਹਦੇ ਚ ਇਹ ਆ ਵੀ ਸੋਮਵਾਰ ਨੂੰ ਹੁਣ ਜਿਹੜਾ ਤੁਸੀਂ ਮੇਰੇ ਮੈਂ ਤੁਹਾਡਾ ਮਗਜ਼ ਖਾਂਦਾ ਹੁੰਦਾ ਸੀ ਜਾਂ ਮੈਂ ਉੱਚੀ ਬੋਲ ਕੇ ਤੜਕੇ ਖਾਂਦਾ, ਲਓ ਜੀ ਹਾਜ਼ਰ ਆ ਮਿੰਟੂ ਬਰਾੜ, ਹੁਣ ਉਹ ਮਿੰਟੂ ਬਰਾੜ ਸ਼ਾਇਦ ਇਹ ਸ਼ਬਦ ਤੁਸੀਂ ਥੋੜੇ ਚਿਰ ਲਈ ਨਾ ਸੁਣੋ ਤੇ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਕਿਤੇ ਜਾ ਰਿਹਾ, ਮੈਂ ਇੱਥੇ ਹੋਊਂਗਾ, ਮੈਂ ਸੋਮਵਾਰ ਵੀ ਹਾਜ਼ਰੀ ਲਵਾਉਂਗਾ ਪਰ ਮੈਂ ਚਾਹੁੰਦਾ ਵੀ ਸੋਮਵਾਰ ਦਾ ਪ੍ਰੋਗਰਾਮ ਵੀ ਮੈਂ ਜਿਵੇਂ ਬਾਕੀ ਦੇ ਪ੍ਰੋਗਰਾਮਾਂ 'ਚ ਅੱਧਾ ਘੰਟਾ ਆਉਣਾ ਜਾਂ 40 ਮਿੰਟ ਆਉਣਾ ਤਾਂ ਮੈਂ ਉਨੀ ਕੁ ਹਾਜ਼ਰੀ ਲਵਾਵਾਂ। ਤੇ ਉਹਦੇ ਨਾਲ ਕੀ ਆ, ਦੋ ਤਿੰਨ ਗੱਲਾਂ ਹੁੰਦੀਆਂ, ਇੱਕ ਤਾਂ ਸਾਡਾ ਜਿਹੜਾ ਵਰਾਇਟੀ ਆ ਜਿਹੜੀ ਜਿਹੜੀ ਹਰਮਨ ਰੇਡੀਓ ਦੀ ਬਿਊਟੀ ਆ ਜਿਹ ਚ ਵਰਸਟਾਇਲਿਟੀ ਜਿਹਨੂੰ ਕਹਿ ਸਕਦੇ ਆ ਉਹ ਹੋਰ ਵਧੇਗੀ ਤੇ ਉਹਦੇ ਚ ਇੱਕ ਆਵਾਜ਼ ਹੋਰ ਜੁੜੇਗੀ। ਤੇ ਦੂਜਾ ਇਹ ਆ ਵੀ ਤੁਹਾਨੂੰ ਪਤਾ ਹੀ ਆ ਜੀ ਮੈਂ ਕਿੰਨਾ ਔਖਾ ਸੌਖਾ ਹੋ ਕੇ 5 ਦਿਨ ਹਾਜ਼ਰੀ ਲਵਾਉਣਾ ਤੇ ਸੋ ਮੈਨੂੰ ਵੀ ਥੋੜੀ ਜਿਹੀ ਕਿਤੇ ਨਾ ਕਿਤੇ ਸੋਮਵਾਰ ਦੇ ਦਿਨ ਲਈ ਮੈਨੂੰ ਸੱਚੀ ਦੱਸਾਂ ਤਾਂ ਨਾ ਮੈਨੂੰ ਜੋਬ ਮੈਂ ਬੇਰੁਜ਼ਗਾਰੀ ਜਿਹੜੀ ਮੇਰੀ ਆ ਉਹ ਬੇਰੁਜ਼ਗਾਰੀ ਦੇ ਵਿੱਚ ਇੱਕ ਇਹ ਵੀ ਕਾਰਨ ਆ ਜਦੋਂ ਮੈਂ ਕਿਤੇ ਵੀ ਜੋਬ ਅਪਲਾਈ ਕਰਦਾ ਜਾਂ ਜੋਬ ਦੀ ਗੱਲ ਕਰਦਾ ਤਾਂ ਜਦੋਂ ਮੰਡੇ ਦੀ ਗੱਲ ਆਉਂਦੀ ਹੈ ਤਾਂ ਮੈਂ ਮੰਡੇ ਆਫ ਮੰਗਦਾ ਜਾਂ ਮੈਂ ਮੰਡੇ ਨੂੰ ਕਹਿਣਾ ਵੀ ਮੈਂ 10 ਵਜੇ ਤੋਂ ਬਾਅਦ 11 ਵਜੇ ਤੋਂ ਬਾਅਦ ਕੰਮ ਸ਼ੁਰੂ ਕਰੂੰਗਾ ਤਾਂ ਉਹ ਮੈਨੂੰ ਹਰ ਕਿਤੋਂ ਜਵਾਬ ਮਿਲ ਜਾਂਦਾ। ਸੋ ਮੈਂ ਇਹੀ ਨਤੀਜਾ ਕੱਢਿਆ ਜੀ ਵੀ ਮੈਂ ਮੰਡੇ ਨੂੰ ਵੀ ਜੇ ਅੱਧਾ ਘੰਟਾ ਜਾਂ 40 ਮਿੰਟ ਆਵਾਂ ਤਾਂ ਹੋ ਸਕਦਾ ਇਹ ਦੋਨੇ ਕੁਛ ਹੀ ਹੋ ਸਕਦੇ ਆ, ਸੱਪ ਵੀ ਮਾਰਿਆ ਜਾ ਸਕਦਾ ਸੋਟੀ ਵੀ ਬਚਾਈ ਜਾ ਸਕਦੀ ਆ। ਸੋ ਹੋ ਸਕਦਾ ਤੁਹਾਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਥੋੜਾ ਜਿਹਾ ਇਹ ਚੰਗਾ ਨਾ ਲੱਗੇ ਵੀ ਨਹੀਂ ਇਹ ਸ਼ੋਅ ਦੇ ਵਿੱਚ ਤੁਸੀਂ ਫੁੱਲ ਟਾਈਮ ਆਓ, ਪਰ ਮੈਂ ਕੋਸ਼ਿਸ਼ ਕਰੂੰਗਾ ਜੀ ਜਿੰਨਾ ਕੁ ਵੱਧ ਤੋਂ ਵੱਧ ਆ ਸਕੂੰਗਾ ਜ਼ਰੂਰ ਆਇਆ ਕਰੂੰਗਾ। ਪਰ ਅਗਲੇ ਵੀਕ ਤੋਂ ਤੇ ਅਗਲੇ ਵੀਕ ਤੋਂ ਕੀ ਅੱਜ ਦੇ ਸ਼ੋਅ ਦੇ ਵਿੱਚ ਹੀ ਆਪਾਂ ਜਿਹੜੀ ਇੱਕ ਨਵੀਂ ਆਵਾਜ਼ ਨਹੀਂ ਕਹਿ ਸਕਦੇ, ਆਵਾਜ਼ ਪੁਰਾਣੀ ਹੈ ਜੀ, ਪੁਰਾਣੇ ਜੋ ਹਰਮਨ ਰੇਡੀਓ ਨਾਲ ਪਹਿਲਾਂ ਤੋਂ ਲੋਕ ਜੁੜੇ ਆ ਉਹਨਾਂ ਸਾਰਿਆਂ ਨੂੰ ਪਤਾ ਉਸ ਆਵਾਜ਼ ਦਾ, ਉਸ ਆਵਾਜ਼ ਬਾਰੇ ਜਾਣਦੇ ਆ, ਪਰ ਅਸੀਂ ਉਹ ਨਵੀਂ ਆਵਾਜ਼ ਅੱਜ ਤੋਂ ਤੁਹਾਨੂੰ ਫੇਰ ਤੁਹਾਡੇ ਰੂਬਰੂ ਕਰਾਂਗੇ ਤੇ ਉਹਨਾਂ ਨੂੰ ਪ੍ਰੋਗਰਾਮ ਦੀ ਜਿਹੜੀ ਵਾਗਡੋਰ ਆਪਾਂ ਦੇ ਦੇਣੀ ਆ ਅੱਜ ਦੇ ਪ੍ਰੋਗਰਾਮ ਚ ਵੀ ਉਹ ਅਖੀਰਲੇ ਘੰਟਾ ਤੁਹਾਡੇ ਨਾਲ ਰਹਿਣਗੇ ਤੇ ਉਮੀਦ ਆ ਤੁਹਾਡਾ ਸਾਥ ਜ਼ਰੂਰ ਉਹਨਾਂ ਨੂੰ ਮਿਲੇਗਾ ਤੇ ਉਹਨਾਂ ਨੂੰ ਹੌਸਲਾ ਤੁਸੀਂ ਪਹਿਲੇ ਸ਼ੋਅ ਚ ਹੀ ਦਿਓਗੇ ਤਾਂ ਉਹ ਅਗਲੇ ਸ਼ੋਅ ਚ ਹੋਰ ਵੱਧ ਤੋਂ ਵੱਧ ਚੀਜ਼ਾਂ ਲੈ ਕੇ ਆਉਣਗੇ। ਸੋ ਮੇਰੀ ਮੁਰਾਦ ਹੈਗੀ ਜੀ ਰਿਸ਼ੂਪ੍ਰੀਤ ਕੌਰ, ਰਿਸ਼ੂਪ੍ਰੀਤ ਕੌਰ ਜਿਹੜੇ ਕਿ ਕਾਫੀ ਪਹਿਲਾਂ ਮਾਪੇ ਸੈਕਸ਼ਨ ਅਮਨਦੀਪ ਦੇ ਸ਼ੋਅ ਚ ਕਰਦੇ ਸੀ, ਟੈਕਨੀਕਲ ਨਿਊਜ਼ ਦਿੰਦੇ ਸੀ, ਵਿਦੇਸ਼ਾਂ ਦੀ ਨਿਊਜ਼ ਦਿੰਦੇ ਸੀ ਤੇ ਸੰਡੇ ਦੇ ਪ੍ਰੋਗਰਾਮ ਚ ਖਾਸ ਕਰਕੇ ਹਾਜ਼ਰੀ ਲਵਾਉਂਦੇ ਹੁੰਦੇ ਸੀ। ਪਰ ਕੁਝ ਇੱਕ ਪਰਿਵਾਰਕ ਰੁਝੇਵੇਂ ਜਾਂ ਵਿਦੇਸ਼ ਦੀ ਜ਼ਿੰਦਗੀ ਦੀ ਜਿਹੜੀ ਸੈਟਅਪ ਦੇ ਦੌਰਾਨ ਉਹ ਹਾਸ਼ੀਏ ਤੇ ਰਹੇ, ਪਰ ਭਾਵੇਂ ਸਾਨੂੰ ਉਹਨਾਂ ਦੀ ਪੰਜਾਬੀ ਅਖਬਾਰ ਨੂੰ ਜਾਂ ਰੇਡੀਓ ਨੂੰ ਉਹਨਾਂ ਦੀ ਸਪੋਰਟ ਸਦਾ ਰਹੀ ਆ ਤੇ ਬਹੁਤ ਸੋਹਣਾ ਲਿਖਦੇ ਆ। ਪਿਛੋਕੜ ਦੇ ਵਿੱਚ ਉਹਨਾਂ ਦਾ ਜਿਹੜਾ ਸਾਂਝ ਜਿਹੜੀ ਇਸ ਮੀਡੀਆ ਨਾਲ ਰਹੀ ਆ, ਜਲੰਧਰ ਦੂਰਦਰਸ਼ਨ ਦੇ ਉੱਤੇ ਸਿਹਤ ਪ੍ਰਤੀ ਪ੍ਰੋਗਰਾਮ ਦੇ ਐਂਕਰ ਰਹੇ ਆ। ਸੋ ਕੋਈ ਨਵਾਂ ਨਹੀਂ ਹੈ ਉਹਨਾਂ ਲਈ ਇਹ ਤਜਰਬਾ, ਪਰ ਫਿਰ ਵੀ ਜਦੋਂ ਇੱਕ ਵਖਵੇ ਤੋਂ ਬਾਅਦ ਕੋਈ ਬੰਦਾ ਆਉਂਦਾ ਨਾ ਤੇ ਉਦੋਂ ਇੱਕ ਵਾਰੀ ਝਿਜਕ ਹੁੰਦੀ ਹੈ, ਥੋੜਾ ਜਿਹਾ ਇੱਕ ਚੱਲਣ ਦੇ ਉੱਤੇ ਟਾਈਮ ਲੱਗਦਾ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਉਹਨਾਂ ਦਾ ਜਿਹੜਾ ਸਾਥ ਦਿਓਗੇ ਤੇ ਉਹਨਾਂ ਨੂੰ ਜਿਹੜੀ ਪ੍ਰੋਗਰਾਮ ਦੇ ਵਿੱਚ ਜਿਹੜੀ ਸੈਟਅਪ, ਜਿਵੇਂ ਤੁਸੀਂ ਪਹਿਲਾਂ ਅਮਰਦੀਪ, ਸੁਖਪ੍ਰੀਤ, ਬੋਬੀ ਸਾਰਿਆਂ ਦੀ ਜਿਹੜੀ ਸੈਟਅਪ ਦੇ ਵਿੱਚ ਤੁਸੀਂ ਬੜਾ ਸਹਿਯੋਗ ਕੀਤਾ, ਇਵੇਂ ਰਿਸ਼ੂਪ੍ਰੀਤ ਹੋਰਾਂ ਨੂੰ ਵੀ ਤੁਸੀਂ ਜਿਹੜਾ ਸਹਿਯੋਗ ਦਿਓਗੇ। ਤੇ ਮੇਰੀ ਹਾਜ਼ਰੀ ਹੈ ਜਿਹੜੀ ਉਹ ਤਕਰੀਬਨ 5 ਦਿਨ ਚੱਲਦੀ ਰਹੂਗੀ। ਤੇ ਅਸੀਂ ਥੋੜਾ ਜਿਹਾ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਸੋਚ ਰਹੇ ਸੀ ਵੀ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੇ ਜਦੋਂ ਅਮਨਦੀਪ ਆਵਾਂਗੇ ਤੇ ਉਦੋਂ ਅਸੀਂ ਕਾਲਸ ਵੀ ਲਿਆ ਕਰਾਂਗੇ। ਤੇ ਬਾਕੀ ਜਿਹੜੀਆਂ ਕਾਲਸ ਦੇ ਮੰਡੇ ਨੂੰ ਲੈਂਦੇ ਸੀ ਕਿਸੇ ਵੀ ਮਸਲੇ ਤੇ, ਉਹਦੇ ਲਈ ਅਸੀਂ ਇੱਕ ਹੋਰ ਜਿਹੜਾ ਸੋਲੂਸ਼ਨ ਲੱਭਿਆ, ਜੇ ਤੁਹਾਨੂੰ ਚੰਗਾ ਲੱਗੇ ਤਾਂ ਜ਼ਰੂਰ ਦੱਸਿਓ। ਅਸੀਂ ਉਹਦੇ 'ਚ ਇਹ ਦੇਖ ਰਹੇ ਹਾਂ ਵੀ ਕਿਉਂ ਨਾ ਅਸੀਂ ਇੱਕ ਕਾਲਰ, ਸਿਰਫ ਇੱਕ ਕਾਲਰ ਜਿਹਦੇ ਨਾਲ ਥੋੜੀ ਜਿਹੀ ਇੱਕ ਕੁਆਲਿਟੀ ਵੀ ਬਣੂਗੀ। ਤੇ ਅਸੀਂ ਹਰ ਸ਼ੋਅ ਦੇ ਵਿੱਚ ਜਦੋਂ ਮੈਂ ਅੱਧਾ ਘੰਟਾ ਲਈ ਆਊਂਗਾ 20 ਮਿੰਟ ਖਬਰਾਂ ਕਰਾਂਗੇ, ਲਾਸਟ 10 ਮਿੰਟ ਤੁਹਾਡੀ ਇੱਕ ਕਾਲ ਲਵਾਂਗੇ। ਕੋਈ ਵੀ ਸੱਜਣ ਮਿੱਤਰ ਕੋਈ ਵੀ ਇੱਕ ਕਾਲ ਕਰਨੀ ਚਾਹੇ ਤਾਂ ਅਸੀਂ ਉਹ ਕਾਲ ਲਵਾਂਗੇ ਤੁਹਾਡੇ ਕਿਸੇ ਵੀ ਮੁੱਦੇ ਨੂੰ। ਮੈਂ ਜਾਂਦਾ ਜਾਂਦਾ ਜ਼ਰੂਰ ਉਹਦੇ ਤੇ ਆਪਦੇ ਵਿਚਾਰ, ਆਪਦੀ ਜਿਹੜੀ ਮੇਰਾ ਪੱਖ ਆ, ਵਿਚਾਰ ਤਾਂ ਨਹੀਂ ਕਹਿ ਸਕਦਾ ਮੈਂ, ਇਸ ਦੇ ਕਾਬਲ ਤਾਂ ਨਹੀਂ, ਪਰ ਮੇਰਾ ਜੋ ਪੱਖ ਆ ਉਹ ਮੈਂ ਜ਼ਰੂਰ ਰੱਖੂੰਗਾ। ਸੋ ਇਦਾਂ ਦਾ ਥੋੜਾ ਜਿਹਾ ਸਟਰਕਚਰ ਉਲੀਕ ਰਹੇ ਆਉਣ ਵਾਲੇ ਦਿਨਾਂ ਚ। ਉਮੀਦ ਆ ਤੁਹਾਡਾ ਜਿਹੜਾ ਸਾਥ ਇਹਦੇ ਵਿੱਚ ਮਿਲੂਗਾ ਤੇ ਤੁਸੀਂ ਜ਼ਰੂਰ ਸਾਨੂੰ ਇਹਦਾ ਸਾਥ ਜਿਵੇਂ ਹੁਣ ਤੱਕ ਦਿੰਦੇ ਰਹੇ ਹੋ ਇਵੇਂ ਅੱਗੇ ਵੀ ਤੁਸੀਂ ਸਾਨੂੰ ਸਾਥ ਦਿਓਗੇ। ਸੋ ਇਹ 6-7 ਸਾਲਾਂ ਦੌਰਾਨ ਮੈਂ ਕੋਸ਼ਿਸ਼ ਕੀਤੀ ਆਪਦੇ ਪੱਧਰ ਤੇ ਇਸ ਪ੍ਰੋਗਰਾਮ ਨੂੰ ਵਧੀਆ ਬਣਾ ਕੇ ਰੱਖਾਂ, ਵਧੀਆ ਕਰਦਾ ਰਹਾਂ, ਪਰ ਕਿਤੇ ਕਿਤੇ ਜੇ ਕੋਈ ਕਮੀ ਰਹੀ ਆ ਤੋ ਮਾਫੀ ਚਾਹੁੰਦਾ। ਤੇ ਥੋੜਾ ਜਿਹਾ ਮੈਨੂੰ ਵੀ ਮਹਿਸੂਸ ਹੋ ਰਿਹਾ, ਮੈਨੂੰ ਲੱਗ ਰਿਹਾ ਜਿਵੇਂ ਅੱਜ ਮੈਂ ਕੋਈ ਵੱਡੀ ਚੀਜ਼ ਛੱਡ ਰਿਹਾ ਹੁੰਦਾ ਮੈਨੂੰ, ਕਿਉਂਕਿ ਜਦੋਂ ਇੰਨੇ ਸਾਲ ਲੱਗ ਜਾਣ ਕਿਸੇ ਵੀ ਇੱਕ ਚੀਜ਼ ਦੇ ਉੱਤੇ ਤਾਂ ਤੁਹਾਡਾ ਉਹਦੇ ਨਾਲ ਇੱਕ ਮੋਹ ਰਿਸ਼ਤਾ, ਇੱਕ ਤੁਹਾਡੇ ਲਿੰਕ ਹੋ ਜਾਂਦੇ ਆ। ਤੋ ਲਿੰਕਾਂ ਤੋੜਨਾ ਕਾਫੀ ਔਖਾ ਹੁੰਦਾ, ਪਰ ਮੇਰਾ ਕੇਸ ਸੁਨੈਰੀਓ ਥੋੜਾ ਜਿਹਾ ਡਿਫਰੈਂਟ ਆ। ਮੈਂ ਕੋਈ ਤੋੜ ਨਹੀਂ ਰਿਹਾ, ਮੈਂ ਛੱਡ ਨਹੀਂ ਰਿਹਾ, ਮੈਂ ਕਿਤੇ ਨਹੀਂ ਜਾ ਰਿਹਾ, ਮੈਂ ਸਿਰਫ ਉਹਨੂੰ ਚ ਇੱਕ ਥੋੜਾ ਜਿਹਾ ਬਦਲਾਅ ਕਰ ਰਿਹਾ ਵੀ ਥੋੜਾ ਜਿਹਾ ਆਪਣੇ ਟਾਈਮ ਨੂੰ ਸੇਵ ਕਰ ਰਿਹਾ ਤਾਂ ਕਿ ਮੈਂ ਰੋਜੀ ਰੋਟੀ ਦਾ ਵੀ ਨਾਲ ਨਾਲ ਜਿਹੜਾ ਸਾਧਨ ਉਹ ਜਾਰੀ ਰੱਖ ਸਕਾਂ। ਸੋ ਮੈਂ ਧੰਨਵਾਦ ਕਰਦਾ ਜੀ ਮੇਰੇ ਇਸ ਅਪਰੋਚ ਨੂੰ, ਰਿਸ਼ੂਪ੍ਰੀਤ ਹੋਰਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ ਤੇ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਕਰਨਾ ਦੀ ਹਾਮੀ ਭਰੀ ਹੈ ਜੀ। ਸੋ ਆਪਾਂ ਇਹਨਾਂ ਦੇ ਦਿਲੋਂ ਧੰਨਵਾਦੀ ਹਾਂ ਤੇ ਮੈਂ ਹੁਣ ਉਹਨਾਂ ਨੂੰ ਆਵਾਜ਼ ਵੀ ਮਾਰਦਾ ਮੈਂ ਪ੍ਰੋਗਰਾਮ ਦੇ ਨਾਲ ਤਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿ ਦਈਏ ਤੇ ਫਿਰ ਆਪਾਂ ਗੀਤ ਸੁਣਾਂਗੇ। ਸੋ ਰਿਸ਼ਵਪ੍ਰੀਤ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਹੀ ਪ੍ਰੋਗਰਾਮ ਲਹਿਰਾਂ ਵਿੱਚ।
ਸਤਿ ਸ੍ਰੀ ਅਕਾਲ ਬ੍ਰਾਈਟ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।
ਪਹਿਲੀ ਗੱਲ ਤਾਂ ਇਹ ਦੱਸੋ ਜੀ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਰਹੇ ਹੋ ਕਾਫੀ ਚਿਰ ਤੇ ਇੰਨਾ ਜਿਹੜਾ ਵੱਖ ਪਾ ਰਿਹਾ ਪਿਛਲਾ ਕਿੰਨਾ ਕੁ ਮਿਸ ਕੀਤਾ ਜਾਂ ਤੁਸੀਂ ਭੁੱਲ ਗਏ ਸੀ?
ਜੀ ਬਿਲਕੁਲ ਨਹੀਂ, ਹਰਮਨ ਰੇਡੀਓ ਮੇਰੇ ਦਿਲ ਚ ਮੇਰੀ ਰੂਹ ਚ ਵਸਿਆ ਹੋਇਆ। ਹਰ ਰੋਜ਼ ਸਵੇਰੇ ਜਦੋਂ ਵੀ ਮੈਂ ਜੋਬ ਤੇ ਜਾਂਦੀ ਸੀ ਹਮੇਸ਼ਾ ਮੇਰੀ ਕੋਸ਼ਿਸ਼ ਇਹੀ ਹੁੰਦੀ ਸੀ ਕਿ ਵੀ ਮੈਂ ਹਰਮਨ ਰੇਡੀਓ ਸੁਣਾ। ਆਉਣ ਵੇਲੇ ਵੀ ਮੈਨੂੰ ਹੁੰਦਾ ਸੀ ਕਿ ਕਾਰ ਵਿੱਚ ਹਰਮਨ ਰੇਡੀਓ ਹੀ ਲੱਗਾ ਹੋਵੇ। ਸੋ ਮੈਂ ਕਦੇ ਵੀ ਭੁੱਲੀ ਤਾਂ ਨਹੀਂ, ਨਾ ਹੀ ਮੈਂ ਕਦੇ ਵੀ ਭੁੱਲ ਸਕਦੀ ਹਾਂ ਹਰਮਨ ਰੇਡੀਓ ਨੂੰ। ਬਸ ਇਹ ਹੈ ਜੀ ਕਿ ਥੋੜੀ ਜੀ ਬਹੁਤ ਬਿਜ਼ੀ ਹੋ ਗਈ ਸੀ ਲਾਈਫ, ਕਿਉਂਕਿ ਇਨੀਸ਼ੀਅਲ ਈਅਰ ਸੀਗੇ ਕਹਿ ਸਕਦੇ ਹਾਂ ਆਸਟ੍ਰੇਲੀਆ ਚ ਜਦੋਂ ਅਸੀਂ ਆਏ। ਬਹੁਤ ਕੋਸ਼ਿਸ਼ ਕੀਤੀ ਕਿ ਥੋੜਾ ਸਮਾਂ ਜਿੰਨਾ ਵੀ ਸਮਾਂ ਕੱਢ ਸਕਦੀ ਹਾਂ ਕੱਢਾਂ, ਪਰ ਬੱਚਿਆਂ ਦੇ ਨਾਲ, ਫੈਮਿਲੀ ਦੇ ਨਾਲ, ਜੋਬ ਦੇ ਨਾਲ ਇਹ ਪੋਸੀਬਲ ਹੀ ਨਹੀਂ ਹੋ ਪਾਇਆ। ਤੇ ਹੁਣ ਕਿਉਂਕਿ ਜੋਬ ਸਟੇਬਲ ਹੈ, ਫੈਮਿਲੀ ਵੀ ਸਟੇਬਲ ਹੈ, ਹੁਣ ਮੰਡੇ ਨੂੰ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਚਲੋ ਇੱਕ ਛੁੱਟੀ ਹੈ, ਤਾਂ ਮੈਂ ਸੋਚਿਆ ਕਿ ਕੁਛ ਥੋੜਾ ਬਹੁਤ ਯੋਗਦਾਨ ਜਿੰਨਾ ਕੁ ਮੈਂ ਪਾ ਸਕਦੀ ਹਾਂ ਜ਼ਰੂਰ ਪਾਵਾਂ।
ਜੀ ਜੀ, ਸੋ ਬਿਲਕੁਲ ਜੀ, ਯੋਗਦਾਨ ਪਾਉਣਾ ਬਣਦਾ ਗਾ। ਤੇ ਮੈਂ ਇੱਥੇ ਸਾਡੇ ਸਰੋਤਿਆਂ ਨੂੰ ਦੱਸਦਿਆਂ ਜੀ, ਦੇਖੋ ਇੱਕ ਵਿਦੇਸ਼ ਦੀ ਇੱਕ ਹੋਰ ਵੱਡੀ ਪ੍ਰੋਬਲਮ ਆ। ਮੈਂ ਕੱਲ ਹੀ ਜਿਹੜੀ ਰਿਸ਼ਪ੍ਰੀਤ ਹੋਰਾਂ ਨਾਲ ਡਿਸਕਸ ਕਰ ਰਿਹਾ ਸੀ ਆਫ ਏਅਰ, ਉਹ ਪ੍ਰੋਬਲਮ ਇਹ ਆ ਵੀ ਜੇ ਤੁਹਾਡੀ ਜੋਬ, ਮੰਨ ਲੈਂਦੇ ਆ ਵੀ ਤੁਹਾਡੀ ਜੋਬ ਟੋਟਲੀ ਗੋਰਿਆਂ ਦੇ ਵਿੱਚ ਆ ਤੇ ਤੁਹਾਡਾ ਆਂਢ ਗੁਆਂਢ ਵੀ ਗੋਰੇ ਆ, ਤੁਸੀਂ ਸ਼ੋਪਿੰਗ ਕਰਨ ਜਾਂਦੇ ਉੱਥੇ ਵੀ ਗੋਰੇ ਆ, ਤੇ ਕਈ ਵਾਰੀ ਦਿੱਕਤ ਇਹ ਆ ਜਾਂਦੀ ਆ ਵੀ ਤੁਹਾਨੂੰ ਜਿਹੜੀ ਆਪਣੀ ਮਾਂ ਬੋਲੀ ਬੋਲਣ ਲਈ 24 ਘੰਟਿਆਂ ਦੇ ਫਰੇਮ ਦੇ ਵਿੱਚ ਘੰਟਾ 2 ਘੰਟੇ ਰਹਿ ਜਾਂਦੇ ਆ, ਤੇ ਬਾਕੀ ਟਾਈਮ ਜਿਹੜੀ ਉਹ ਇੰਗਲਿਸ਼ ਹੀ ਬੋਲਣੀ ਪੈਂਦੀ ਆ ਤੇ ਉਹ ਇੰਗਲਿਸ਼ ਤੁਹਾਡੇ ਮੂੰਹ ਚੜ ਜਾਂਦੀ ਆ। ਸੋ ਕੱਲ ਜਦੋਂ ਰਿਸ਼ਪ੍ਰੀਤ ਹੋਰਾਂ ਨੇ ਕਿਹਾ, ਕਹਿੰਦੇ ਮੈਨੂੰ ਇੱਕ ਪ੍ਰੋਬਲਮ ਇਦਾਂ ਲੱਗ ਰਹੀ ਆ ਵੀ ਮੈਂ ਬਹੁਤ ਚਿਰ ਹੋ ਗਿਆ ਹੁਣ ਪੰਜਾਬੀ ਨਹੀਂ ਬੋਲੀ ਜਾਂ ਬੋਲਣ ਦੀ ਲੋੜ ਪਈ ਤੇ ਉਹ ਮੇਰੇ ਮੂੰਹ ਦੇ ਉੱਤੇ ਜਾਂ ਇਹ ਚੜ ਗਈ ਆ, ਤੇ ਕਿੱਦਾਂ ਹੁਣ ਇਹ ਕਿਤੇ ਇਹ ਤਾਂ ਨੀ ਕੋਈ ਮਾਇੰਡ ਤਾਂ ਨੀ ਕਰਨਗੇ ਜਾਂ ਇੰਗਲਿਸ਼ ਵਰਡ। ਮੈਂ ਕਿਹਾ ਨਹੀਂ, ਇੰਨਾ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਫਲੋ ਬਣਦਾ ਤੇ ਉਦੋਂ ਆਟੋਮੈਟਿਕਲੀ ਜਿਹੜੀ ਇਹ ਚੀਜ਼ਾਂ, ਜਿਵੇਂ ਇਹਨਾਂ ਨੂੰ ਮੈਂ ਕਿਹਾ ਵੀ ਸਾਈਕਲ ਚਲਾਉਣਾ ਤੇ ਪੱਗ ਬੰਨਣੀ ਕੋਈ ਬੰਦਾ ਨਹੀਂ ਭੁੱਲਦਾ, ਇਵੇਂ ਮਾਂ ਬੋਲੀ ਵੀ ਨੀ ਕੋਈ ਭੁੱਲਦਾ। ਥੋੜੇ ਦਿਨਾਂ ਦੇ ਵਿੱਚ ਜਿਹੜੀ ਰੁਟੀਨ ਆ ਉਹ ਸਹੀ ਹੋ ਜਾਊਗਾ। ਸੋ ਕੋਈ ਝਿਜਕ ਦੀ ਲੋੜ ਨਹੀਂ ਜੀ, ਇੰਨਾ ਕੁ ਤਾਂ ਨਾਰਮਲ ਆ ਜਿੰਨਾ ਕੁ ਤੁਸੀਂ ਸ਼ੰਕਾ ਜ਼ਾਹਰ ਕੀਤਾ। ਸੋ ਰਿਸ਼ਪ੍ਰੀਤ, ਆਪਾਂ ਅੱਗੇ ਵਧਣ ਤੋਂ ਪਹਿਲਾਂ ਆਪਾਂ ਵੇਲਾ ਸ਼ੁਰੂ ਚ ਇੱਕ ਗੀਤ ਸੁਣਨ ਦਾ, ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਤੁਸੀਂ ਮੈਸੇਜ ਲਿਓ ਤੇ ਮੈਸੇਜ ਤੋਂ ਬਾਅਦ ਆਪਾਂ ਫਿਰ ਖਬਰਾਂ ਤੇ ਚਾਤ ਮਾਰ।
ਜੀ ਜ਼ਰੂਰ।
ਚਾਰੇ ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ, ਘਰ ਦਿਲ ਤੇ ਪਾਇਆ ਦੁੱਖਾਂ ਨੇ, ਸੁੱਖ ਘਰ ਵਿੱਚ ਵੜਦਾ ਨਹੀਂ। ਸੁਣਿਆ ਤੂੰ ਐ ਬਖਸ਼ਣ ਹਾਰਾ, ਸਾਨੂੰ ਬਖਸ਼ ਦਿਓ, ਤੇਰੇ ਲੜ ਲੱਗ ਕੇ ਤਾਂ ਬੰਦਾ ਡੁੱਬ ਕੇ ਹੜਦਾ ਨਹੀਂ। ਦੁੱਖ ਜ਼ਿੰਦਗੀ ਤੇ ਭਾਰੇ, ਸਭ ਪਾਸਿਆਂ ਤੋਂ ਹਾਰੇ, ਦੁੱਖ ਜ਼ਿੰਦਗੀ ਤੇ ਭਾਰੇ, ਸਭ ਪਾਸਿਆਂ ਤੋਂ ਹਾਰੇ। ਦਾਤਾ ਜੀ ਮੇਰ ਕਰੋ, ਦਾਤਾ ਜੀ
ਇਸ ਮਿੱਠੇ ਜਿਹੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਇਹ ਗੀਤ ਸੀ ਜੀ ਨਛੱਤਰ ਗਿੱਲ ਹੋਰਾਂ ਨੇ ਗਾਇਆ ਹੈ ਫਿਲਮ ਅਰਦਾਸ ਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਦੇ ਦੁੱਖ ਸਦਾ ਹੀ ਭਾਰੇ ਹੁੰਦੇ ਨੇ, ਪਰ ਜੇ ਉਸ ਪਰਮਾਤਮਾ ਦੀ ਮਿਹਰ ਰਵੇ ਤੇ ਸਾਡੇ ਦਿਲ ਵਿੱਚ ਜਜ਼ਬਾ ਰਵੇ ਉਹਨਾਂ ਪ੍ਰੋਬਲਮਸ ਨੂੰ ਫੇਸ ਕਰਨ ਦਾ ਤੇ ਉਹਨਾਂ ਲੜਾਈਆਂ ਨਾਲ ਲੜਨ ਦਾ, ਜੋ ਜ਼ਿੰਦਗੀ ਸਾਨੂੰ ਹਰ ਰੋਜ਼ ਇੱਕ ਤਰ੍ਹਾਂ ਨਾਲ ਇੱਕ ਚੈਲੰਜ ਇੱਕ ਦਿਨ ਵਿੱਚ ਅਸੀਂ ਕਹਿੰਦੇ ਹੁੰਦੇ ਹਾਂ ਕਿ ਅਸੀਂ ਫੇਸ ਕਰਦੇ ਹਾਂ, ਹਰ ਦਿਨ ਇੱਕ ਨਵਾਂ ਚੈਲੰਜ ਹੁੰਦਾ। ਜੇ ਅਸੀਂ ਉਸਨੂੰ ਜਜ਼ਬੇ ਦੇ ਨਾਲ ਫੇਸ ਕਰੀਏ ਤੇ ਪਰਮਾਤਮਾ ਦੀ ਮਿਹਰ ਸਾਡੇ ਤੇ ਬਣੀ ਰਹੇ ਤਾਂ ਅਸੀਂ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਅੱਗੇ ਵਧਦੇ ਰਹਿੰਦੇ ਹਾਂ। ਸੋ ਹੁਣ ਟਾਈਮ ਹੈ ਜੀ ਥੋੜੇ ਜਿਹੇ ਮੈਸੇਜ ਲੈ ਲਈਏ ਆਪਾਂ। ਸੋ ਬਹੁਤ ਸਾਰੇ ਮੈਸੇਜ ਆਏ ਨੇ ਸਰੋਤਿਆਂ ਦੇ ਕਮਲ ਗਿੱਲ ਜੀ ਲਿਖ ਰਹੇ ਨੇ ਜੀ, ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਗੁਡ ਮਾਰਨਿੰਗ, ਪਿਆਰ ਭਰੀ ਸਤਿ ਸ੍ਰੀ ਅਕਾਲ। ਲਿਖ ਰਹੇ ਨੇ ਜੀ ਕਿ ਇੰਜੋਏ ਕਰ ਰਹੇ ਨੇ ਹਰਮਨ ਰੇਡੀਓ, ਤੇ ਹੁਣ ਵਾਪਸ ਆ ਗਏ, ਦਿਲ ਖੁਸ਼ ਹੋ ਗਿਆ ਜੀ, ਕਹਿ ਰਹੇ ਨੇ ਕਿ ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਵਾਪਸ ਐਕਸੈਪਟ ਕੀਤਾ। ਤੇ ਇਸ ਗੱਲ ਦਾ ਦੁੱਖ ਤਾਂ ਚਲੋ ਜੀ ਹਮੇਸ਼ਾ ਰਹੇਗਾ ਕਿ ਮਿੰਟੂ ਬਰਾੜ ਸਾਹਿਬ ਇਸ ਪ੍ਰੋਗਰਾਮ ਨੂੰ ਛੱਡ ਰਹੇ ਨੇ, ਕਿਉਂਕਿ ਇਹ ਪ੍ਰੋਗਰਾਮ ਉਹਨਾਂ ਦਾ ਹੀ ਹੈ। ਸੋਮਵਾਰ ਦਾ ਖਾਸ ਕਰਕੇ ਆਪਾਂ ਜਿਵੇਂ ਹੁਣੀ ਸੁਣ ਰਹੇ ਸੀ ਕਿ 7 ਸਾਲਾਂ ਤੋਂ ਇਹ ਪ੍ਰੋਗਰਾਮ ਉਹ ਕਰ ਰਹੇ ਨੇ, ਪਰ ਚਲੋ ਫੇਰ ਵੀ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੱਜ਼ਤ ਬਖਸ਼ੀ, ਮਾਨ ਬਖਸ਼ਾ, ਐਕਸੈਪਟ ਕੀਤਾ। ਇੰਨੀ ਵੱਡੀ ਚੇਂਜ ਨੂੰ ਐਕਸੈਪਟ ਕਰਨਾ ਬਹੁਤ ਔਖਾ ਹੈ ਜੀ। ਤੇ ਅਗਲਾ ਮੈਸੇਜ ਹੈਗਾ ਜੀ ਜੱਗਾ ਜੀ ਦਾ, ਉਹ ਮਿੰਟੂ ਬਰਾੜ ਭਾਜੀ ਲਿਖ ਰਹੇ ਨੇ ਕਿ ਤੁਹਾਨੂੰ ਆਇਆ ਹੈ ਬਰਾੜ ਸਾਹਿਬ ਮੈਸੇਜ। ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ, ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਨੇ ਉਹ ਵੀ, ਤੇ ਵਾਹਿਗੁਰੂ ਮਿਹਰ ਕਰੇ, ਉਹਨਾਂ ਨੇ ਵੀ ਲਿਖਿਆ ਜਿਵੇਂ ਕਿ ਆਪਾਂ ਹੁਣ ਇਹ ਗਾਣਾ ਸੁਣਿਆ, ਦਾਤਾ ਜੀ ਮਿਹਰ ਕਰੋ। ਤੇ ਵੈਦਰ ਕਹਿ ਰਹੇ ਨੇ ਜੀ ਬਹੁਤ ਵਧੀਆ ਹੈ ਇੱਥੇ। ਤੇ ਅਗਲਾ ਮੈਸੇਜ ਪੜ੍ਹਦੇ ਹੋਏ ਹੈਗਾ ਜੀ ਰਣਜੀਤ ਸੇਖੋਂ ਜੀ ਦਾ, ਤੇ ਬਹੁਤ ਹੀ ਪਿਆਰੀ ਉਹਨਾਂ ਨੇ ਲਿਖਿਆ ਕਿ ਮੈਂ ਪੜ੍ਹ ਕੇ ਸੁਣਾਉਂਦੀ ਹਾਂ ਤੁਹਾਨੂੰ। ਇਹ ਹੈਗਾ ਜੀ ਇੱਕ ਜੋਕ ਉਹਨਾਂ ਨੇ ਭੇਜਿਆ, ਇੱਕ ਖੁਸ਼ੀ ਦੇ ਮਾਹੌਲ ਨੂੰ
ਜੀ, ਮੈਨੂੰ ਲੱਗਦਾ ਰਿਸ਼ਪ੍ਰੀਤ ਦੇ ਜੋਕ ਇਹਨਾਂ ਨੇ ਪਿੱਛੇ ਪਹਿਲਾਂ ਭੇਜਿਆ ਸੀ, ਅੱਜ ਜਿਹੜਾ ਮੈਸੇਜ ਆ ਉਹਨਾਂ ਨੇ ਕੱਲੀ ਅਜੇ ਸਤਿ ਸ੍ਰੀ ਅਕਾਲ ਹੀ ਬੁਲਾਈ ਹੈ 4 ਤਰੀਕ ਦੇ ਮੈਸੇਜ।
ਅੱਛਾ ਜੀ, ਹਾਂ ਠੀਕ ਹੈ ਠੀਕ ਹੈ, ਮਾਫ ਕਰਨਾ ਜੀ ਸਰੋਤਿਆਂ ਨੂੰ ਵੀ, ਸਰੋਤਿਆਂ ਤੋਂ ਵੀ ਮਾਫੀ, ਮੈਨੂੰ ਥੋੜਾ ਜਿਹਾ ਟਾਈਮ ਲੱਗੇਗਾ ਹਲੇ ਸਾਰਾ ਕੁਝ ਸਿੱਖਣ ਲਈ।
ਨਹੀਂ ਨਹੀਂ ਕੋਈ ਚੱਕਰ ਨਹੀਂ।
ਤੇ ਅਗਲਾ ਮੈਸੇਜ ਹੈ ਜੀ
ਸਤਿ ਸ੍ਰੀ ਅਕਾਲ ਬੁਲਾਈ ਆ
ਜੀ ਜੀ ਜੀ। ਤੇ ਬਚਿੱਤਰ ਸਿੰਘ ਜੀ ਨੇ, ਉਹਨਾਂ ਨੇ ਵੀ ਲਿਖਿਆ ਜੀ ਕਿ ਗੁੱਡ ਮਾਰਨਿੰਗ ਸਾਰਿਆਂ ਨੂੰ, ਸਾਰਿਆਂ ਦੇ ਗੁੱਡ ਮਾਰਨਿੰਗਸ ਲੈ ਰਹੇ ਹਾਂ ਜੀ, ਅੱਜ ਦਾ ਦਿਨ ਤਾਂ ਬਹੁਤ ਹੀ ਵਧੀਆ ਹੋਏਗਾ, ਸਾਰੇ ਸਰੋਤਿਆਂ ਦਾ ਵੀ ਦਿਨ ਇਸੇ ਤਰ੍ਹਾਂ ਵਧੀਆ ਚੱਲਦਾ ਰਹੇ, ਇਹੀ ਅਰਦਾਸ ਹੈ ਵਾਹਿਗੁਰੂ ਅੱਗੇ। ਤੇ
ਦੇਖੋ ਬਚਿੱਤਰ ਮੌੜ ਬਾਰੇ ਮੈਂ ਦੱਸਦਿਆਂ ਜੀ ਤੁਹਾਨੂੰ ਰਿਸ਼ੂ ਜੀ, ਇਹ ਤਕਰੀਬਨ ਵੱਡੇ ਤੜਕੇ 3 ਵਜੇ ਉੱਠ ਕੇ ਫਿਰੋਜ਼ਪੁਰ ਤੋਂ ਆਪਣਾ ਪ੍ਰੋਗਰਾਮ ਸੁਣਦੇ ਆ ਦੇਖੋ, ਤੇ ਉਹਨਾਂ ਨੇ ਤੁਹਾਡਾ ਸਵਾਗਤ ਕੀਤਾ ਜੀ, ਤੇ ਨਵੇਂ ਮੈਂਬਰ ਨੂੰ ਕਹਿੰਦੇ ਪਰਿਵਾਰ ਚ ਹਾਜ਼ਰ ਹੋਣ ਲਈ ਹਰਮਨ ਬਰਾੜ ਨੂੰ ਲੱਖ ਲੱਖ ਵਧਾਈਆਂ। ਸੋ ਦੇਖ ਲੋ 3 ਵਜੇ ਉੱਠ ਕੇ ਸੁਣਨਾ ਕੋਈ ਸੌਖਾ ਕੰਮ ਨਹੀਂ ਹੈ ਜੀ।
ਜੀ ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨਾ ਮਾਨ ਬਖਸ਼ਿਆ, ਇੰਨਾ ਪਿਆਰ ਦੇ ਰਹੇ ਹੋ ਜੀ
ਜੀ।
ਤੇ ਇੱਕ ਜੋਗਿੰਦਰ ਸਿੰਘ ਹੋਣਾ ਜੀ ਨੇ ਮੈਸੇਜ ਭੇਜਿਆ ਹੈ, ਜੋਗਿੰਦਰ ਸਿੰਘ ਸੋਹੀ ਜੀ ਨੇ, ਤੇ ਮੈਂ ਜਰੂਰ ਪੜ੍ਹਨਾ ਚਾਹਾਂਗੀ ਇਹ ਬਰਾੜ ਸਾਹਿਬ ਮੈਸੇਜ। ਕੋਈ ਵੀ ਇਨਸਾਨ ਸਾਡਾ ਦੁਸ਼ਮਣ ਜਾਂ ਦੋਸਤ ਬਣ ਕੇ ਨਹੀਂ ਆਉਂਦਾ, ਸਾਡਾ ਰਵੱਈਆ ਤੇ ਸਾਡੇ ਕਹੇ ਸ਼ਬਦ ਹੀ ਦੋਸਤ ਅਤੇ ਦੁਸ਼ਮਣ ਬਣਾਉਂਦੇ ਨੇ। ਤੇ ਮੈਂ ਬਹੁਤ ਜ਼ਿਆਦਾ ਇਸ ਗੱਲ ਨਾਲ ਸਹਿਮਤ ਆ ਉਹਨਾਂ ਦੀ ਕਿ ਇਹ ਬਿਲਕੁਲ ਸਹੀ ਹੈ ਜੀ। ਜ਼ਿੰਦਗੀ ਵਿੱਚ, ਸਾਡੀ ਜ਼ਿੰਦਗੀ ਵਿੱਚ ਕੁਛ ਵੀ ਗਲਤ ਜਾਂ ਸਹੀ ਹੋਣਾ ਬਹੁਤ ਜ਼ਿਆਦਾ ਮੈਂ ਸੋਚਦੀ ਹਾਂ ਕਿ ਡਿਪੈਂਡ ਕਰਦਾ ਸਾਡੇ ਨਜ਼ਰੀਏ ਤੇ, ਕਿ ਅਸੀਂ ਉਸ ਇਨਸਾਨ ਨੂੰ, ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਲੈਣੇ।
ਜੀ ਜੀ ਬਿਲਕੁਲ, ਦੇਖੋ ਇਹ ਬੜਾ ਵਧੀਆ ਇਹਨਾਂ ਨੇ ਤੱਤ ਕੱਢ ਕੇ ਸਾਡੇ ਨਾਲ ਸ਼ੇਅਰ ਕੀਤਾ, ਸਾਡੇ ਸਰੋਤੇ ਸੁਬਹਾ ਸੁਬਹਾ ਬੜੇ ਸੋਹਣੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਆ, ਤਾਂ ਇਹ ਇੱਕ ਬਹੁਤ ਵੱਡੀ ਸੱਚਾਈ ਆ ਵੀ ਪਹਿਲੀ ਗੱਲ ਤਾਂ ਤੁਹਾਡਾ ਰਵੱਈਆ ਅਗਲੇ ਨੂੰ ਤੈਅ ਕਰਦਾ। ਮੈਂ ਅੱਜ ਤੱਕ ਕਦੇ ਕਿਸੇ ਨੂੰ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਪੁੱਤ ਦਿੰਦੇ ਨਹੀਂ ਦੇਖਿਆ, ਤੇ ਮੈਂ ਕਦੇ ਅੱਜ ਕੱਲ ਜਿਹੜੀ ਹੈ ਨਾਰਮਲ ਜੇ ਕੋਈ ਚੁੱਪ ਕਰਿਆ ਖੜਾ ਬੰਦਾ ਤੇ ਉਹਦੇ ਕੋਈ ਥਪੇੜੇ ਮਾਰਦਾ ਨਹੀਂ ਦੇਖਿਆ ਅੱਜ ਤੱਕ। ਸੋ ਇਹ ਇੱਕ ਸੱਚਾਈ ਆ, ਜਦੋਂ ਲੜਾਈ ਹੋਊਗੀ ਉਦੋਂ ਅਗਲਾ ਗਾਲਾਂ ਹੀ ਦਿੰਦਾ, ਪੁੱਤ ਪਿੱਟਦਾ ਸਹੀ ਕਹਿਣ ਦੇ ਮੈਨੇ ਚ ਜੇ ਪੰਜਾਬ ਮਲਵਈ ਚ ਕਿਹਾ ਜਾਈਏ। ਤੇ ਜਦੋਂ ਕੋਈ ਤੁਹਾਡਾ ਮੰਨ ਲਓ ਵੀ ਇੱਕ ਬੰਦਾ ਕੋਈ ਕੁਛ ਕਰ ਨਹੀਂ ਰਿਹਾ, ਲੜਨ ਨਹੀਂ ਰਿਹਾ, ਚੁੱਪ ਕਰ ਗਿਆ, ਤਾਂ ਉਦੋਂ ਬਾਅਦ ਦੂਜੇ ਦੀ ਜ਼ਰੂਰਤ ਨਹੀਂ ਹੁੰਦੀ ਵੀ ਉਹ ਚੁੱਪ ਕਰੇ ਬੰਦੇ ਨੂੰ ਕੁਛ ਕਹਿ ਦੇ। ਸੋ ਬਹੁਤ ਸਾਰਾ ਫਰਕ ਪੈਂਦਾ ਇਸ ਚੀਜ਼ਾਂ ਤੇ, ਸਾਡੇ ਰਵੱਈਏ ਦੇ ਉੱਤੇ ਬਹੁਤ ਸਾਰਾ ਅਸਰ ਆਉਂਦਾ। ਅਸੀਂ ਜਿਹੋ ਜਿਹੀਆਂ ਮੂੰਹ ਚੋਂ ਭਾਸ਼ਾ ਬੋਲਦੇ ਹਾਂ ਉਹੋ ਜਿਹੇ ਸਾਨੂੰ ਦੀ ਰਿਟਰਨ ਆਉਂਦੀ ਹੈ। ਬਹੁਤ ਵਧੀਆ ਵਿਚਾਰ ਇਹਨਾਂ ਨੇ ਦਿੱਤਾ ਸੋਈ ਸਾਹਿਬ ਨੇ। ਸੋਈ ਸਾਹਿਬ ਸਿਡਨੀ ਤੋਂ ਜੁੜਦੇ ਆ ਸਾਡੇ ਨਾਲ, ਬੜੇ ਸਤਿਕਾਰਤ ਆ ਜੀ, ਤੇ ਪਰਮਾਨੈਂਟ ਲਿਸਨਰ ਆ ਸਾਡੇ।
ਜੀ 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 ਬਿਲਕੁਲ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਚਾਲ ਸਾਹਿਬ ਵੀ ਜੁੜ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਬਹੁਤ ਬਹੁਤ
ਜੀ।
ਤੇ ਸਾਰੇ ਜਣੇ, ਤੇ ਨਵਦੀਪ ਸਿੰਘ ਜੀ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮੇਰੀ ਹੌਸਲਾ ਅਫਜ਼ਾਈ ਲਈ। ਤੇ ਅੱਗੇ ਹੈਗਾ ਜੀ ਰਵਨੀਤ ਲਿਖ ਰਹੇ ਨੇ ਮੈਲਬਰਨ ਤੋਂ, ਉਹਨਾਂ ਨੇ ਫੋਟੋ ਭੇਜੀਆਂ ਜੀ, ਉਹਨਾਂ ਨੇ ਲਿਖਿਆ ਕਿ ਨਹੀਂ ਮੇਰੇ ਖਿਆਲ ਨਾਲ ਲੌਸ ਕਰ ਲਿਆ
ਤੇ ਨਾਲੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਕਹਿੰਦੇ ਗ੍ਰਿਫਤ ਗੇਮਾਂ ਤੇ ਜਾਣ ਲਈ ਅਸੀਂ ਬੜੇ ਐਕਸਾਈਟਡ ਆ। ਹਾਂਜੀ, ਗ੍ਰਿਫਤ ਗੇਮਾਂ ਰਿਸ਼ੂ ਤਕਰੀਬਨ ਹਰ ਸਾਲ ਜੂਨ ਦੇ ਮਹੀਨੇ ਵਿਚ ਕੀਤੀਆਂ ਹੁੰਦੀਆਂ, ਸਾਡੇ ਸ਼ਹੀਦਾਂ ਲਸਾਨੀ ਸ਼ਹੀਦਾਂ ਦੀ ਯਾਦਗਾਰ ਜਿਹੜੀ ਮਨਾਈ ਜਾਂਦੀ ਆ, ਤਾਂ ਉੱਥੇ ਤਕਰੀਬਨ ਸਾਰੇ ਜਾਣਿਆਂ ਨੇ ਆਉਣਾ ਗਾ ਤੇ ਅਸੀਂ ਵੀ ਜਿਹੜੇ ਉਸ ਸ਼ਹੀਦੀ ਟੂਰਨਾਮੈਂਟ ਦੇ ਵਿਚ ਹਾਜ਼ਰੀ ਭਰਨੀ ਆ। ਸੋ ਇਸ ਕਰਕੇ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਰੇਡੀਓ ਦੇ ਲਿਸਨਰ ਉੱਥੇ ਆਉਣਗੇ ਤੇ ਸਾਨੂੰ ਜ਼ਰੂਰ ਮਿਲਣਗੇ। ਸੋ ਇਹ ਵੀ ਕਹਿੰਦੇ ਅਸੀਂ ਜਾਣ ਨੂੰ ਬਹੁਤ ਜ਼ਿਆਦਾ ਐਕਸਾਈਟਡ ਆ ਜੀ।
ਜੀ ਜੀ ਬਿਲਕੁਲ, ਇਹੀ ਕੁਛ ਮੈਂ ਸੋਚਦੀ ਹਾਂ ਬ੍ਰਾਟ ਸਾਹਿਬ ਕਿ ਇਹੀ ਕੁਛ ਪਲ ਹੁੰਦੇ ਨੇ ਜਦੋਂ ਆਪਾਂ ਇਸ ਤਰ੍ਹਾਂ ਹੀ ਸੋਚਦੇ ਹਾਂ ਕਿ ਅਸੀਂ ਪੰਜਾਬ ਚ ਹਾਂ ਜਿਵੇਂ, ਤੇ ਕੁਛ ਵੀ ਇਸ ਤਰ੍ਹਾਂ ਨੀ ਲੱਗਦਾ ਕਿ ਅਸੀਂ ਇੰਨੀ ਪ੍ਰਦੇਸ਼ ਚ ਬੈਠੇ ਹਾਂ, ਇੰਨੀ ਦੂਰ ਬੈਠੇ ਹਾਂ ਆਪਣੇ ਕਲਚਰ ਤੋਂ, ਪੰਜਾਬੀਅਤ ਤੋਂ।
ਜੀ
ਜੀ ਬਿਲਕੁਲ ਜੀ। ਤੇ ਜੀ ਤੁਸੀਂ ਕੁਛ ਕਹਿਣ ਲੱਗੇ ਸੀ?
ਜੀ ਜੀ, ਮੈਂ ਮੈਸੇਜ ਦੀ ਗੱਲ ਕਰ ਰਿਹਾ ਸੀ, ਮੈਸੇਜ ਸਾਡੇ ਸਰੋਤੇ ਲਗਾਤਾਰ ਸਾਨੂੰ ਦੇ ਰਹੇ ਆ। ਸੱਤੀ ਸਿੰਘ ਮੈਨੂੰ ਮਜ਼ਾਕ ਦੇ ਵਿੱਚ, ਦੇਖੋ ਜੀ ਅੱਜ ਕੱਲ ਚਾਚਾ ਜੀ ਕਹਿੰਦੇ ਆ, ਤੇ ਉਹਨਾਂ ਨੇ ਪ੍ਰੋਫੈਸਰ ਵਰਤੋਂ ਮੈਨੂੰ ਕਹਿਤਾ, ਪਰ ਮੈਨੂੰ ਚੰਗਾ ਲੱਗਦਾ ਜੀ। ਦੇਖੋ ਇੱਕ ਉਮਰ ਦਾ ਜਿਹੜਾ ਫਰਕ ਫਾਸਲਾ ਹੁੰਦਾ ਹੀ ਆ, ਤੇ ਉੱਥੇ ਕਈ ਵਾਰ ਕੀ ਆ ਰਹੀ ਹੈ, ਅਸੀਂ ਵਿਦੇਸ਼ ਚ ਆਏ ਹਾਂ, ਪਿੰਡਾਂ ਗਲੀਆਂ ਮੁਹੱਲਿਆਂ 'ਚ ਤਾਂ ਸਾਡੇ ਰਿਸ਼ਤੇ ਉਵੇਂ ਜਿਹੇ ਬਣੇ ਹੁੰਦੇ ਆ, ਪਰ ਵਿਦੇਸ਼ 'ਚ ਆ ਕੇ ਕਈ ਵਾਰੀ ਸਾਡੇ ਉਵੇਂ ਰਿਸ਼ਤੇ ਨਹੀਂ ਬਣਾ ਪਾਉਂਦੇ ਜਿਵੇਂ ਹੁੰਦੇ ਆ। ਪਰ ਜਦੋਂ ਉਮਰ ਦਾ ਇੱਕ ਵੱਡਾ ਫਰਕ ਹੁੰਦਾ, ਗੈਪ ਹੁੰਦਾ, ਜਦੋਂ ਕੋਈ ਏਦਾਂ ਸੰਬੋਧਨ ਕਰਦਾ ਤਾਂ ਚੰਗਾ ਲੱਗਦਾ। ਸੋ ਸੱਤੀ ਬਾਈ ਬਹੁਤ ਬਹੁਤ ਮਿਹਰਬਾਨੀ ਤੁਸੀਂ ਏਦਾਂ ਕਹਿਣੇ ਹੋ। ਤੇ ਆਪਣੇ ਨਾਲ ਬਲਰਾਜ ਸਿੰਘ ਵੀ ਜੁੜੇ ਆ ਰਿਸ਼ੂ ਜੀ। ਬਲਰਾਜ ਸਿੰਘ ਕਹਿ ਰਹੇ ਇੰਜੋਇੰਗ ਲਹਿਰਾਂ, ਕਿਤੇ ਤੁਹਾਨੂੰ ਉਹ ਵੈਲਕਮ ਵੀ ਕਰ ਰਹੇ ਆ, ਕਹਿੰਦੇ ਜੀ ਤੁਹਾਡਾ ਸਵਾਗਤ ਆ
ਜੀ। ਸ਼ੁਕਰੀਆ ਬਹੁਤ ਬਹੁਤ ਬਲਰਾਜ ਸਿੰਘ ਜੀ
ਜੀ।
ਤੇ ਇੱਕ ਮੈਸੇਜ ਮੈਂ ਹੋਰ ਜਰੂਰ ਸਾਂਝਾ ਕਰਨਾ ਚਾਹਾਂਗੀ, ਇਹ ਹੈਗਾ ਜੀ ਪਿੰਦਰ ਬਰਾੜ ਦਾ। ਇਹਨਾਂ ਨੇ ਲਿਖਿਆ ਜੀ ਕਿ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ, ਤੇ ਮੇਰਾ ਵਿਸ਼ੇਸ਼ ਤੌਰ ਤੇ ਕਹਿੰਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਕਹਿ ਰਹੇ ਨੇ ਕਿ ਤੁਹਾਡਾ ਸਵਾਗਤ ਹੈ ਮੈਨੂੰ। ਇਹਨਾਂ ਨੇ ਬਹੁਤ ਦੁਆਵਾਂ ਦਿੱਤੀਆਂ, ਪਰਮਾਤਮਾ ਤੁਹਾਨੂੰ ਹਮੇਸ਼ਾ ਕਾਮਯਾਬ ਰੱਖੇ ਜੀ, ਪਰਮਾਤਮਾ ਤੁਹਾਨੂੰ ਵੀ ਹਮੇਸ਼ਾ ਕਾਮਯਾਬ ਰੱਖੇ, ਤੁਹਾਨੂੰ ਦਿਲੋਂ ਦੁਆ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਐਕਸੈਪਟ ਕਰਨ ਲਈ। ਬੜਾ ਔਖਾ ਸੀ, ਮੈਨੂੰ ਲੱਗਦਾ ਸੀ ਕਿ ਬਰਾੜ ਸਾਹਿਬ ਤਾਂ ਬਹੁਤ ਵਧੀਆ ਬਹੁਤ ਦੇਰ ਤੋਂ ਪ੍ਰੋਗਰਾਮ ਕਰ ਰਹੇ ਨੇ, ਤੇ ਮੇਰੇ ਦਿਲ ਚ ਹਮੇਸ਼ਾ ਇਹ ਇੱਕ ਡਾਊਟ ਹਮੇਸ਼ਾ ਰਹਿੰਦਾ ਸੀ ਕਿ ਜੇ ਮੈਨੂੰ ਬਰਾੜ ਸਾਹਿਬ ਵਾਲਾ ਪ੍ਰੋਗਰਾਮ ਨਾ ਮਿਲੇ ਤਾਂ ਬੈਟਰ ਹੈ, ਕਿਉਂਕਿ ਉਹ ਲੈਵਲ ਬਹੁਤ ਜ਼ਿਆਦਾ ਹਾਈ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ, ਆਪਣੇ ਵਿਚਾਰ ਉਹਨਾਂ ਦੇ ਬਹੁਤ ਹਾਈ ਵਿਚਾਰ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਬਹੁਤ ਹੀ ਅੱਛੇ ਇਨਸਾਨ, ਬਹੁਤ ਹੀ ਪਹੁੰਚੇ ਹੋਏ, ਬਹੁਤ ਹੀ ਸੁਲਝੇ ਹੋਏ ਇਨਸਾਨ ਨੇ। ਤਾਂ ਮੈਨੂੰ ਹਮੇਸ਼ਾ ਮੇਰੇ ਦਿਲ ਵਿੱਚ ਇਹ ਡਾਊਟ ਹਮੇਸ਼ਾ ਸੀਗਾ ਬਰਾੜ ਸਾਹਿਬ ਕਿ ਤੁਹਾਡਾ ਪ੍ਰੋਗਰਾਮ ਜੇ ਮੈਨੂੰ ਮਿਲਿਆ ਤਾਂ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੋਣਗੀਆਂ ਸਰੋਤਿਆਂ ਦੀਆਂ, ਪਰ ਚਲੋ ਜੀ ਸਭ ਨੇ ਬਹੁਤ ਬਹੁਤ ਸਵਾਗਤ ਕੀਤਾ, ਬਹੁਤ ਮਿਹਰਬਾਨੀ ਜੀ ਸਾਰਿਆਂ
ਦੀ। ਦੇਖੋ ਦੇਖੋ ਇਹ ਜ਼ਿਆਦਾ ਹੀ ਹੋ ਗਈ ਗੱਲ, ਐਡੇ ਐਡਾ ਨਹੀਂ ਹਾਂ, ਤੇ ਮੇਰਾ ਤਾਂ ਸਮਾਂ ਦੀ ਕੁਝ ਇੱਕ ਨਾਮ ਹੈ ਰੇਡੀਓ ਦੀ ਮੇਰੇ, ਜੇ ਸਹੀ ਮੈਂ ਅੱਜ ਦੇਖੀ ਨਾ, ਇੱਕ ਤੁਸੀਂ ਪਹਿਲਾਂ ਸੁਣਿਆ ਹੋਣਾ ਵੀ ਫੱਟੇ ਲੱਗਦੇ ਹੁੰਦੇ ਸੀ ਵੀ ਰੇਡੀਓ ਟੀਵੀ ਕਲਾਕਾਰ, ਆਮ ਨਾ ਕਲਾਕਾਰ ਇਹ ਲਿਖਦੇ ਹੁੰਦੇ ਸੀ। ਤੁਸੀਂ ਜਲੰਧਰ ਦੂਰਦਰਸ਼ਨ ਨਾਲ ਜੁੜੇ ਹੋਏ ਹੋ, ਤਾਂ ਉੱਥੇ ਜਿਹੜਾ ਕੋਈ ਆਉਂਦੇ ਹੁੰਦੇ ਸੀ ਉਹਨਾਂ ਨੂੰ ਇੱਕ ਸਰਟੀਫਿਕੇਟ ਇਸ਼ੂ ਹੁੰਦਾ ਸੀ, ਵੋਇਸ ਸਰਟੀਫਿਕੇਟ, ਜੇ ਤੁਹਾਡੀ ਕੀ ਤੁਹਾਡੀ ਆਵਾਜ਼ ਰੇਡੀਓ ਲਈ ਜਾਂ ਟੀਵੀ ਲਈ ਮੁਨਾਸਿਬ ਹੈਗੀ। ਤੇ ਮੈਂ ਉਸ ਜਿਹੜੇ ਟੈਸਟ ਦੇ ਵਿੱਚ ਜੇ ਜਿੰਨੇ ਹਜ਼ਾਰ ਵਾਰੀ ਵੀ ਦੇਵਾਂ ਤਾਂ ਹਜ਼ਾਰ ਵਾਰੀ ਫੇਲ ਹੋ ਸਕਦਾ, ਤੇ ਪਰ ਮੈਂ ਤਾਂ ਇੱਕ ਜਿਹੜਾ ਕਹਿੰਦੇ ਨੇ ਆਪੇ ਬਣਿਆ ਹੋਇਆ ਜਿਹੜਾ ਇੱਕ ਪ੍ਰੈਜੈਂਟਰ ਸੀ, ਤੇ ਉਹ ਆਪੇ ਵਕਤ ਨੇ ਹੌਲੀ ਹੌਲੀ ਇੱਥੋਂ ਤੱਕ ਲਿਆਂਦਾ। ਤੇ ਇੱਕ ਥੋੜਾ ਜਿਹਾ ਮੈਂ ਜਿਹੜਾ ਆਪਣਾ ਪਲੱਸ ਪੁਆਇੰਟ ਮੰਨਦਾ ਉਹ ਇਹ ਆ ਵੀ ਮੇਰੇ ਚ ਉਹ ਕੁਆਲਿਟੀ ਤਾਂ ਨਹੀਂ ਸੀਗੀ ਜੋ ਇੱਕ ਚੰਗੇ ਐਂਕਰ ਚ ਹੋਣੀ ਚਾਹੀਦੀ ਆ। ਮੇਰੇ ਚ ਸਿਰਫ ਤੇ ਸਿਰਫ ਇੱਕੋ ਗੱਲ ਸੀ ਵੀ ਮੈਂ ਕਦੇ ਵੀ ਬਣਾ ਕੇ ਗੱਲ ਨਹੀਂ ਕਰਦਾ, ਮੈਂ ਦਿਲੋਂ ਜੋ ਆਈ ਜਾਂਦਾ, ਜਿਵੇਂ ਆਈ ਜਾਂਦਾ, ਜਿਹੋ ਜਿਹੀ ਭਾਸ਼ਾ ਆਈ ਜਾਂਦੀ ਆ ਉਵੇਂ ਜਿਹੀ ਬੋਲੀ ਜਾਂਦਾ। ਕਦੇ ਮੈਂ ਇਹ ਨਹੀਂ ਸੋਚਿਆ ਵੀ ਮੂਹਰਲਾ ਕੀ ਕਹੂਗਾ, ਵੀ ਮੈਂ ਐਡਾ ਹਲਕਾ ਸ਼ਬਦ, ਪੇਂਡੂ ਸ਼ਬਦ ਜਾਂ ਜਿਹਨੂੰ ਜਿਹਦਾ ਕੋਈ ਮਾਇਨੇ ਨਹੀਂ ਬਣਦੇ ਸਹੀ ਭਾਸ਼ਾ ਦੇ ਵਿੱਚ, ਆ ਗਈ ਬਾਗੀ ਊਈ ਹੈ ਇਹੋ ਜਿਹੇ ਸ਼ਬਦ ਮੈਂ ਵਰਤਦਾ ਸੀ ਜਾਂ ਵਰਤਦਾ ਰਿਹਾ, ਤੇ ਮੇਰਾ ਉਹ ਪੋਜ਼ਿਟਿਵ ਪੱਖ ਰਿਹਾ ਵੀ ਮੈਂ ਆਪਣੀ ਅਸਲੀਅਤ ਨਾਲ ਜੁੜਿਆ।
ਨਹੀਂ ਨਹੀਂ ਇਹ ਮੈਂ ਤੁਹਾਨੂੰ ਇੱਥੇ ਇਹ ਜ਼ਰੂਰ ਕਹਿਣਾ ਚਾਹਾਂਗੀ, ਸੋਰੀ ਮੈਂ ਵਿੱਚ ਤੁਹਾਨੂੰ ਟੋਕਣਾ ਨਹੀਂ ਚਾਹੁੰਦੀ ਸੀ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਜੋ ਤੁਸੀਂ ਬੋਲਦੇ ਹੋ ਉਹ ਕਿਉਂਕਿ ਦਿਲੋਂ ਆਉਂਦਾ ਤੇ ਉਹ ਦਿਲ ਨੂੰ ਹੀ ਜਾ ਕੇ ਲੱਗਦਾ, ਤਾਂ ਮੈਂ ਇਹ ਜ਼ਰੂਰ ਕਹਾਂਗੀ ਕਿ ਇਸੇ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਰਿਸਪੈਕਟ ਹੈ ਤੁਹਾਡੀ ਐਡਲਿਡ ਵਿੱਚ, ਅਸੀਂ ਸਾਰੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਾਂ, ਕਿਉਂਕਿ ਦਿਲ ਦੇ ਸਾਫ ਇਨਸਾਨ ਦਾ, ਦਿਲੋਂ ਨਿਕਲੀ ਹੋਈ ਗੱਲ ਦਾ ਸਾਨੂੰ ਬਿਲਕੁਲ ਸਿੱਧਾ ਹੀ ਪਤਾ ਲੱਗ ਜਾਂਦਾ।
ਜੀ ਜੀ ਬਹੁਤ ਮਿਹਰਬਾਨੀ ਜੀ। ਸੋ ਅੱਗੇ ਸਾਡੇ ਨਾਲ ਹੋਰ ਕੁਝ ਲਿਸਨਰ ਜੁੜੇ ਆ ਜੀ, ਜਰੂਰ ਉਹਨਾਂ ਦੇ ਵੀ ਮੈਸੇਜ ਲਓ ਤੇ ਫਿਰ ਆਪਾਂ ਨਿਊਜ਼ ਵੱਲ ਹੋਈਏ।
ਜੀ ਜਰੂਰ। ਸੋ ਰਵਿੰਦਰ ਸਿੰਘ ਧਾਨੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪੁੱਛ ਰਹੇ ਨੇ ਜੀ ਕੀ ਹਾਲ ਹੈ। ਹਾਲ ਬਹੁਤ ਵਧੀਆ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਨਰਵਸ ਸੀਗੀ, ਥੋੜਾ ਜਿਹਾ ਪ੍ਰੈਸ਼ਰ ਸੀਗਾ, ਪਰ ਹੁਣ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ, ਤੁਹਾਡੇ ਤੋਂ ਸਾਰਿਆਂ ਤੋਂ ਇਹ ਮੈਸੇਜ ਲੈ ਕੇ ਬੜੀ ਖੁਸ਼ੀ ਹੋਈ ਜੀ। ਤੇ ਬਰਾੜ ਸਾਹਿਬ ਨਾਲ ਗੱਲ ਕਰਕੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ, ਤੇ ਬਸ ਇਹੀ ਹੈ ਜੀ, ਹਾਲ ਚਾਲ ਵਧੀਆ। ਤੇ ਹੁਣ ਸੁਣਦੇ ਹਾਂ ਜੀ ਇੱਕ ਗੀਤ, ਤੇ ਫੇਰ ਉਸ ਤੋਂ ਬਾਅਦ ਆਪਾਂ ਜੁੜਾਂਗੇ ਫੇਰ ਦੁਬਾਰਾ ਲਹਿਰਾਂ ਪ੍ਰੋਗਰਾਮ ਵਿੱਚ, ਤੇ ਫੇਰ ਕਰਾਂਗੇ ਗੱਲਾਂ ਕੀ ਹੋ ਰਿਹਾ ਦੁਨੀਆਂ ਵਿੱਚ
ਜੀ।
ਵੇ ਸਜਣਾ ਪਿਆਰਿਆਂ ਛੱਡ ਕੇ ਨਹੀਂ ਜਾਈਦਾ, ਜਾਨ ਤੋਂ ਪਿਆਰਿਆਂ ਨਾ ਦਗਾ ਨਹੀਂ ਕਮਾਈਦਾ। ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਕੋਈ ਸਾਹੋਂ ਵਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਸਾਹੋਂ ਵਧ ਕੇ ਚਾਹੁੰਦਾ ਹੋਵੇ, ਉਹਨੂੰ ਠੇਡਾ ਨੀ ਮਾਰੀਦਾ ਹੈ, ਠੇਡਾ ਨੀ ਮਾਰੀਦਾ ਸੱਚੇ ਰੱਬ ਤੋਂ ਡਰੀਦਾ। ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਕੋਈ ਰਾਹ ਵਿੱਚ ਖੜਾ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ, ਜੁਦਾ ਹੋਣ ਤੋਂ ਡਰਦਾ ਏ। ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ। ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ।
ਜੀ ਸਵਾਗਤ ਹੈ ਇੱਕ ਵਾਰੀ ਫੇਰ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਮੈਸੇਜ ਬਹੁਤ ਸਾਰੇ ਆ ਰਹੇ ਨੇ ਜੀ ਸਾਡੇ ਸਰੋਤਿਆਂ ਦੇ। ਪਹਿਲਾਂ ਆਪਾਂ ਮੈਸੇਜ ਹੀ ਲੈ ਲੈਂਦੇ ਹਾਂ ਜੀ, ਫਿਰ ਜਾਣਦੇ ਹਾਂ ਦੁਨੀਆਂ ਦਾ ਹਾਲ, ਦੁਨੀਆਂ ਦੀਆਂ ਖਬਰਾਂ ਤੇ ਵੈਦਰ ਕੀ ਹੋ ਰਿਹਾ। ਸਭ ਤੋਂ ਪਹਿਲਾਂ ਜੀ ਰਵਿੰਦਰ ਸਿੰਘ ਧਾਨੀ ਜੀ ਦਾ ਮੈਸੇਜ ਆਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਬਹੁਤ ਬਹੁਤ। ਤੇ ਅੱਗੇ ਵਾਲਾ ਮੈਸੇਜ ਹੈ ਜੀ ਚਾਹਲ ਸਾਹਿਬ ਦਾ, ਤੇ ਇਹਨਾਂ ਨੇ ਲਿਖਿਆ ਜੀ ਕਿ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ, ਅਸੀਂ ਕਹਿ ਸਕਦੇ ਹਾਂ ਕਿ ਗ੍ਰਿਫਿਥ ਤੋਂ ਲਿਖ ਰਹੇ ਨੇ ਜੀ ਕਿ ਡਬਲ ਡਿਮੈਰਿਟ ਪੁਆਇੰਟਸ ਹੋ ਗਏ ਨੇ ਜੀ 8 June to 11 June ਤੱਕ। ਕਹਿੰਦੇ ਕਿ ਡਬਲ ਡਿਮੈਰਿਟ ਪੁਆਇੰਟਸ ਸਟਾਰਟ ਹੋ ਰਹੇ ਨੇ ਨਿਊ ਸਾਊਥ ਵੇਲਸ ਵਿੱਚ, ਡਰਾਈਵ ਸੇਫ ਕਿਉਂਕਿ ਗ੍ਰਿਫਿਥ ਦੇ ਵਿੱਚ। ਕਹਿੰਦੇ ਜੀ ਟੇਕ ਕੇਅਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਚਾਲ ਸਾਹਿਬ, ਸਾਰਿਆਂ ਦੇ ਲਈ ਤੁਹਾਡੀ ਇਹ ਫਿਕਰ। ਤੇ ਅਗਲਾ ਮੈਸੇਜ ਹੈਗਾ ਜੀ ਸਾਡੇ ਕੋਲ ਪਰਮਜੀਤ ਸਿੰਘ ਧਾਲੀਵਾਲ ਜੀ ਦਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਬਰਾੜ ਸਾਹਿਬ ਤੇ ਤੁਹਾਨੂੰ ਵੀ ਤੇ ਮੈਨੂੰ ਵੀ ਜੀ ਪ੍ਰੋਗਰਾਮ ਕਹਿੰਦੇ ਕਿ ਬਹੁਤ ਵਧੀਆ ਚੱਲ ਰਿਹਾ ਮੈਂ ਕਹਿੰਦੇ ਪਹਿਲੀ ਵਾਰ ਉਹਨਾਂ ਨੇ ਮੇਰੀ ਆਵਾਜ਼ ਸੁਣੀ ਹੈ ਪਰ ਲੱਗਦਾ ਨਹੀਂ ਇੰਝ ਲੱਗਦਾ ਹੈ ਕਿ ਬਹੁਤ ਹੀ ਟਾਈਮ ਤੋਂ ਸੁਣ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰ ਜਦੋਂ ਤੁਸੀਂ ਸਾਰੇ ਦਿੰਦੇ ਹੋ ਤਾਂ ਹੌਸਲਾ ਬਹੁਤ ਵੱਧ ਜਾਂਦਾ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜੋ ਮੈਨੂੰ ਥੋੜਾ ਜਿਹਾ ਨਰਵਸਨੈਸ ਸੀਗੀ ਜੋ ਥੋੜਾ ਜਿਹਾ ਡਰ ਸੀਗਾ ਉਹ ਹੁਣ ਇਹਨੇ ਮੈਸੇਜ ਦੇਖ ਕੇ ਇੰਨਾ ਪਿਆਰ ਦੇਖ ਕੇ ਬਿਲਕੁਲ ਖਤਮ ਹੋ ਗਿਆ ਜੀ ਤੇ ਬਹੁਤ ਕੰਫਰਟੇਬਲ ਹਾਂ ਹੁਣ ਮੈਂ ਤੁਹਾਡੇ ਮੈਸੇਜ ਲੈਣ ਵਿਚ ਵੀ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਵਿਚ ਵੀ ਤੇ ਬਿਕਰਮ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਅਗਲਾ ਮੈਸੇਜ ਉਹਨਾਂ ਦਾ ਤੇ ਬਹੁਤ ਸਾਰੇ ਸਰੋਤਿਆਂ ਦੇ ਬਹੁਤ ਪਿਆਰ ਭਰੇ ਮੈਸੇਜ ਆ ਰਹੇ ਨੇ ਜੀ ਸਾਡੇ ਕੋਲ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਵਿਜੇ ਵਿੱਟੀ ਸਾਹਿਬ ਤੇ ਤੁਹਾਨੂੰ ਵੀ ਬਹੁਤ ਬਹੁਤ ਗੁੱਡ ਮਾਰਨਿੰਗ ਜੀ ਪਰਮਾਤਮਾ ਕਰੇ ਕਿ ਤੁਹਾਡਾ ਇਹ ਦਿਨ ਵੀ ਬਹੁਤ ਵਧੀਆ ਰਵੇ ਇਹ ਅਸੀਂ ਗੁੱਡ ਮਾਰਨਿੰਗ ਮੇਰੇ ਖਿਆਲ ਚ ਬਰਾੜ ਸਾਹਿਬ ਇਸੇ ਕਰਕੇ ਕਹਿੰਦੇ ਹਾਂ ਕਿ ਮਾਰਨਿੰਗ ਗੁੱਡ ਹੈ ਤਾਂ ਦਿਨ ਆਪਣੇ ਆਪ ਵਧੀਆ ਕਿਉਂਕਿ ਆਪਾਂ ਕਹਿੰਦੇ ਹਾਂ ਕਿ ਅਗਰ ਸ਼ੁਰੂਆਤ ਚੰਗੀ ਹੈ ਤਾਂ ਉਸ ਤੋਂ ਬਾਅਦ ਆਪਣੇ ਆਪ ਹੀ ਸਾਰਾ ਕੁਝ ਚੰਗਾ ਹੁੰਦਾ
ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਜੀ ਇੱਕ ਜਿਹੜੀਆਂ ਗੋਰਿਆਂ ਦੇ ਵਿੱਚ ਇੱਕ ਕਲਚਰ ਮੈਂ ਦੇਖਿਆ ਜੀ ਉਹ ਛੋਟੇ ਛੋਟੇ ਹਿੱਸਿਆਂ ਚ ਵੰਡ ਲੈਂਦੇ ਆ ਇਸ ਚੀਜ਼ ਨੂੰ ਅਸੀਂ ਸਾਡੇ ਨਾ ਪਤਾ ਨੀ ਕੀ ਸਾਨੂੰ ਕਲਚਰ ਚ ਪਤਾ ਨੀ ਬਚਪਨ ਚ ਸਿਖਾਇਆ ਨੀ ਜਾਂਦਾ ਸਾਡੇ ਮੂੰਹ ਚੋਂ ਨੀ ਨਿਕਲਦੀਆਂ ਦੁਆਵਾਂ ਜੇ ਕਿਤੇ ਕਹਿਣੀਆਂ ਵੀ ਪੈ ਜਾਣ ਤਾਂ ਬਹੁਤ ਔਖਾ ਹੋ ਕੇ ਅਸੀਂ ਦਿੰਨੇ ਆ ਪਰ ਗੋਰੇ ਨਾ ਇਹ ਨਿੱਕੀਆਂ ਨਿੱਕੀਆਂ ਦੁਆਵਾਂ ਹੀ ਦਿੰਦੇ ਰਹਿੰਦੇ ਆ ਜਿਹੜੀਆਂ ਕਿ ਅਕਸਰ ਤੁਸੀਂ ਜੇ ਦਿਨੇ ਟੱਕਰੇ ਤਾਂ ਗੁੱਡ ਡੇ ਕਹਿਤਾ ਸ਼ਾਮ ਨੂੰ ਤਾਂ ਤੁਹਾਨੂੰ ਗੁੱਡ ਨਾਈਟ ਕਹਿਤਾ ਜਾਂ ਤੁਹਾਨੂੰ ਹਰ ਟਾਈਮ ਕਹਿਣਗੇ ਤੁਹਾਡਾ ਦਿਨ ਵਧੀਆ ਰਵੇ ਥਾਂ ਥਾਂ ਤੇ ਜਿੱਥੇ ਵੀ ਜੇ ਜਾ ਵੀ ਮਾਹੌਲ ਹੁੰਦਾ ਉਹੀ ਕਹਿਣਗੇ ਇੰਜੋਏ ਯੂਅਰ ਨਾਈਟ ਲੈ ਜੇ ਤੁਸੀਂ ਪੈਣਾ ਵੀ ਸੌਣ ਵੀ ਲੱਗੇ ਹੁੰਦਾ ਤਾਂ ਵੀ ਐਂ ਕਹਿਣਗੇ ਇਹ ਚੀਜ਼ਾਂ ਨਾਲ ਕੋਈ ਫਰਕ ਨੀ ਪੈਂਦਾ ਪਰ ਇਹਦੇ ਨਾਲ ਫਰਕ ਇਹ ਪੈਂਦਾ ਵੀ ਬੰਦੇ ਨੂੰ ਮੂਹਰਲੇ ਨੂੰ ਇੱਕ ਪੋਜ਼ਿਟਿਵ ਐਨਰਜੀ ਆ ਜਿਹੜੀਆਂ ਪੋਜ਼ਿਟਿਵ ਵੇਵਸ ਆ ਉਹ ਇੱਕ ਦੂਜੇ ਨੂੰ ਟੱਚ ਕਰਦੀਆਂ ਤੇ ਉਹਦੇ ਨਾਲ ਹੀ ਵਰਲਡ ਪੋਜ਼ਿਟਿਵ ਹੁੰਦਾ
ਜੀ ਜੀ ਬਿਲਕੁਲ ਜੀ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਤੇ ਕੁਲਦੀਪ ਕੌਰ ਬਰਾੜ ਜੀ ਕਹਿ ਰਹੇ ਨੇ ਕਿ ਵੈਲਕਮ ਕਰ ਰਹੇ ਨੇ ਜੀ ਮੈਨੂੰ ਤੇ ਅਪਰੀਸ਼ੀਏਟ ਕਰਦੇ ਕਹਿੰਦੇ ਕਿ ਮੇਰੀ ਕਮਿਊਨਿਟੀ ਦੀ ਕੰਟਰੀਬਿਊਸ਼ਨ ਟੁਵਰਡਸ ਦ ਕਮਿਊਨਿਟੀ ਥੈਂਕ ਯੂ ਜੀ ਬਹੁਤ 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 ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਵਧੀਆ ਤੁਹਾਡਾ ਦਿਨ ਹੋਵੇ ਤੇ ਬਹੁਤ ਚੰਗਾ ਲੱਗਦਾ ਜੀ ਜਦੋਂ ਇੰਨੇ ਪਿਆਰ ਭਰੇ ਮੈਸੇਜ ਸਰੋਤੇ ਭੇਜਦੇ ਨੇ ਤੇ ਇੰਨੇ ਪਿਆਰ ਨਾਲ ਐਕਸੈਪਟ ਕਰ ਲਿਆ ਉਹਨਾਂ ਨੇ ਇਹ ਚੇਂਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਗਲਾ ਮੈਸੇਜ ਆ ਰਿਹਾ ਜੀ ਗੁਰਿੰਦਰ ਸਿੰਘ ਜੀ ਦਾ ਤੇ ਉਹ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਵੈਲਕਮ ਜੀ ਤੁਹਾਡਾ ਕਹਿ ਰਹੇ ਨੇ ਕਿ ਇਟਸ ਮੇਰਾ ਫਸਟ ਡੇ ਹੈ ਜੀ ਅੱਜ ਹਾਂਜੀ ਲਹਿਰਮ ਪ੍ਰੋਗਰਾਮ ਵਿੱਚ ਤੇ ਹਾਂਜੀ ਬਿਲਕੁਲ ਇਹ ਇਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਨਵੀਂ ਵਿਆਹੀ ਕੁੜੀ ਇੱਕ ਨਵੇਂ ਘਰ ਵਿੱਚ ਜਾਂਦੀ ਹੈ ਤੇ ਇਸੇ ਤਰ੍ਹਾਂ ਜੀ ਫੈਮਿਲੀ ਜੁਆਇਨ ਕਰਨ ਨੂੰ ਕਹਿ ਸਕਦੇ ਹਾਂ ਕਿਉਂਕਿ ਮੇਰਾ ਖਿਆਲ ਹੈ ਕਿ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਮੇਰਾ ਖਿਆਲ 2 ਜਾਂ 3 ਸਾਲ ਹੋ ਗਏ ਬਰਾੜ ਸਾਹਿਬ ਜੁੜੇ ਹੋਏ ਰੇਡੀਓ ਹਰਮਨ ਰੇਡੀਓ ਤੋਂ ਮਤਲਬ ਥੋੜਾ ਜਿਹਾ ਟੁੱਟੇ ਹੋਏ ਕਹਿ ਸਕਦੇ ਹਾਂ ਕਿਉਂਕਿ ਇਨੀਸ਼ੀਅਲੀ ਮੈਂ ਕੀਤਾ ਸੀਗਾ 1-2 ਸਾਲ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਗੈਪ ਆ ਗਿਆ ਤੇ ਕਹਿ ਸਕਦੇ ਹਾਂ ਜੀ ਬਿਲਕੁਲ ਨਵਾਂ ਨਹੀਂ ਹੈ ਮੇਰਾ ਇਹ ਯੋਗਦਾਨ ਚਲੋ ਪਰ ਫਿਰ ਵੀ ਕਹਿ ਸਕਦੇ ਹਾਂ ਜੀ ਥੈਂਕਸ ਤੁਸੀਂ ਵੈਲਕਮ ਕੀਤਾ ਮੈਨੂੰ ਫੈਮਿਲੀ ਦੇ ਵਿੱਚ ਹਰਮਨ ਰੇਡੀਓ ਇਹ ਸਾਡੇ ਸਰੋਤੇ ਇਹ ਸਭ ਇਸੇ ਤਰ੍ਹਾਂ ਮੈਨੂੰ ਇਹੀ ਫੀਲ ਹੋਇਆ ਕਿ ਇਟਸ ਲਾਈਕ ਅ ਫੈਮਿਲੀ ਏਦਾਂ ਲੱਗਿਆ ਕਿ ਅਸੀਂ ਇੱਕ ਫੈਮਿਲੀ ਚ ਮੈਂ ਅੱਜ ਆਈ ਹਾਂ ਦੁਬਾਰਾ ਤੇ ਬਹੁਤ ਬਹੁਤ ਨਿੱਘਾ ਸਵਾਗਤ ਮੈਨੂੰ ਇਸ ਫੈਮਿਲੀ ਤੋਂ ਮਿਲਿਆ ਜੀ ਤੇ ਅਗਲਾ ਮੈਸੇਜ ਹੈਗਾ ਜੀ ਸੁਖਜੀਤ ਸਿੰਘ ਜੀ ਦਾ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਬਹੁਤ ਅੱਛਾ ਚੱਲ ਰਿਹਾ ਕਹਿੰਦੇ ਜੀ ਪ੍ਰੋਗਰਾਮ ਕੀ ਬੜਾ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਹੀ ਹੌਸਲਾ ਅਫਜ਼ਾਈ ਦਾ ਤੇ ਇਹੀ ਹੈ ਬਸ ਜੀ ਤੁਹਾਡਾ ਪਿਆਰ ਮਿਲਦਾ ਰਹੇ ਇਸੇ ਤਰ੍ਹਾਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਤੁਹਾਡੀ ਵੀ ਸਾਰੀ ਸਾਰਿਆਂ ਦੀ ਚੱਲਦੀ ਰਹੇ ਅਗਲਾ ਮੈਸੇਜ ਇਹਨਾਂ ਨੇ ਭੇਜਿਆ ਜੀ ਜਗਤਾਰ ਸਿੰਘ ਗਿੱਲ ਹੋਰਾਂ ਜੀ ਨੇ ਤੇ ਇਹਨਾਂ ਨੇ ਇੱਕ ਮੇਰੇ ਖਿਆਲ ਚ ਕਿ ਇੱਕ ਵਿਚਾਰ ਦੀ ਤਰ੍ਹਾਂ ਇੱਕ ਮੈਸੇਜ ਹੈ ਜੀ ਕਹਿ ਰਹੇ ਨੇ ਕਿ ਆਸਾਨੀ ਨਾਲ ਮਿਲੀ ਮੰਜ਼ਿਲ ਸਿਰਫ ਇੱਕ ਜਿੱਤ ਹੁੰਦੀ ਹੈ ਮੁਸ਼ਕਲਾਂ ਨਾਲ ਲੜ ਕੇ ਜਿੱਤੀ ਮੰਜ਼ਿਲ ਇੱਕ ਇਤਿਹਾਸ ਬਣ ਜਾਂਦੀ ਹੈ ਸ਼ੁਭ ਸਵੇਰ ਦੋਸਤੋ ਇਹਨਾਂ ਨੇ ਲਿਖਿਆ ਜੀ ਤੇ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਜੀ ਕਿ ਆਸਾਨੀ ਨਾਲ ਵੈਸੇ ਜੇ ਦੇਖਿਆ ਜਾਵੇ ਅਸੀਂ ਕਹਿੰਦੇ ਹਾਂ ਕਿ ਆਸਾਨੀ ਨਾਲ ਕੋਈ ਵੀ ਚੀਜ਼ ਮਿਲਦੀ ਹੀ ਨਹੀਂ ਥੋੜਾ ਬਹੁਤ ਸਾਨੂੰ ਉਸਦੇ ਵਿੱਚ ਐਫਰਟ ਪਾਉਣਾ ਹੀ ਪੈਂਦਾ ਤੇ ਇਹ ਜ਼ਰੂਰ ਹੈ ਕਿ ਹਾਂਜੀ ਜਦੋਂ ਕੋਈ ਮੁਸ਼ਕਲਾਂ ਨਾਲ ਲੜ ਕੇ ਅਸੀਂ ਕੋਈ ਜਿੱਤ ਆਪਣੀ ਪਾਉਂਦੇ ਹਾਂ ਮੰਜ਼ਿਲ ਤੇ ਪਹੁੰਚਦੇ ਹਾਂ ਤਾਂ ਉਸਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਜੀ ਬਰਾੜ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ
ਜੀ ਬਿਲਕੁਲ ਜੀ ਦੇਖੋ ਇਹ ਜਗਤਾਰ ਸਿੰਘ ਗਿੱਲ ਢੁੱਡੀ ਕੇ ਪਿੰਡ ਤੋਂ ਬਿਲੋਂਗ ਕਰਦੇ ਆ ਤੇ ਹਾਂਗਕਾਂਗ ਵਿੱਚ ਰਹਿੰਦੇ ਆ ਜੀ ਤੇ ਤਕਰੀਬਨ ਹਰ ਰੋਜ਼ ਇੱਕ ਬੜਾ ਸੋਹਣਾ ਵਿਚਾਰ ਤੇ ਰੀਅਲ ਫੋਟੋ ਨਾਲ ਉਹ ਭੇਜਦੇ ਆ ਤੇ ਬੜਾ ਆਪਦੇ ਮੰਨਿਓ ਯੋਗਦਾਨ ਪਾਉਂਦੇ ਅੱਜ ਦੇ ਯੁੱਗ ਚ ਨਾ ਜੇ ਕਹੀਏ ਵੀ ਹਵਾ ਦੇ ਵਿੱਚ ਨਾ ਗੰਦਗੀ ਫੈਲ ਚੁੱਕੀ ਆ ਇੰਟਰਨੈਟ ਦੇ ਉੱਤੇ ਗੰਦਗੀ ਬੜੀ ਫਲੋਟ ਹੁੰਦੀ ਆ ਤੇ ਉਦੋਂ ਜੇ ਹੁਣ ਮੰਨ ਲਓ ਵੀ ਇੱਕ ਨਾਰਮਲ ਦੇਖਣ ਚ ਇੱਕ ਮੈਸੇਜ ਆਏ ਮੈਂ ਇੱਕ ਫੋਟੋ ਆ ਫੋਟੋ ਦੇ ਉੱਤੇ ਮਹਿਜ 4 ਲਾਈਨਾਂ ਜੇ ਦੇਖਿਆ ਜਾਵੇ ਪਰ ਇਹ ਲਾਈਨਾਂ ਜਦੋਂ ਇੰਟਰਨੈਟ ਦੇ ਉੱਤੇ ਘੁੰਮਣਗੀਆਂ ਤਾਂ ਇਹ ਲਾਈਨਾਂ ਨੇ ਲੰਮਾ ਚੌੜਾ ਜਿਹੜਾ ਲੋਕਾਂ ਤੱਕ ਪਹੁੰਚ ਕਰਨੀ ਆ ਤੇ ਪਤਾ ਨੀ ਕਦੋਂ ਤੱਕ ਇਹ ਘੁੰਮਣਗੀਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਨਿਗਾਹ ਪੈਣੀ ਆ, ਕਿਤੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਸਰ ਹੋਊਗਾ। ਸੋ ਆਪਦੇ ਢੰਗ ਨਾਲ ਨਾ ਜਗਤਾਰ ਬਾਈ ਬੈਠੇ ਹੀ ਆਪਦੇ ਚਾਹੇ ਘਰੇ ਬੈਠੇ ਆਪਦੇ ਜਿਹੜੇ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਬਹੁਤ ਹਿੱਸਾ ਪਾਉਂਦੇ ਆ ਜੀ। ਸੋ ਸਾਡੇ ਨਾਲ ਇਹ ਸ਼ੁਰੂ ਤੋਂ ਜੁੜਦੇ ਆ, ਹਾਂਗਕਾਂਗ ਤੋਂ ਉੱਠ ਕੇ ਰੋਜ਼ ਰੇਡੀਓ ਸੁਣਦੇ ਆ, ਅਸੀਂ ਧੰਨਵਾਦੀ ਆ। ਇਧਰ ਕੁਲਦੀਪ ਕੌਰ ਹੋਰਾਂ ਨੇ ਵੀ ਇੱਕ ਲੰਮਾ ਚੌੜਾ ਮੈਸੇਜ ਤਿੰਨ ਚਾਰ ਲਿਖਿਆ ਜੀ, ਮੈਨੂੰ ਲੱਗਦਾ ਤੁਸੀਂ ਇਧਰੋਂ ਮਿਸ ਕਰ ਗਏ ਹੋ। ਸੋ ਉਹਨਾਂ ਨੇ ਕਿਹਾ ਜੀ, ਸਾਰੇ ਹਰਮਨ ਪਰਿਵਾਰ ਨਾਲ ਗੁਰਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਹੋ ਜੀ ਆਪ ਸਾਰੇ? ਦੁੱਖ ਤਾਂ ਹੈ ਵੀਰ ਜੀ, ਤੁਸੀਂ ਸਮਾਂ ਸੀਮਿਤ ਕਰ ਰਹੇ ਹੋ, ਪਰ ਜੀ ਆਪ ਜੀ ਨੂੰ ਇੱਕ ਗੱਲ ਦੱਸਾਂ ਕਿ ਜ਼ਿੰਦਗੀ ਵਿੱਚ ਚੁਣਨੇ ਬੰਦੇ ਹੀ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਜਿਨ੍ਹਾਂ ਤੇ ਯਕੀਨ ਕੀਤਾ ਜਾ ਸਕਦਾ। ਉਹਨਾਂ ਵਿੱਚੋਂ ਇੱਕ ਨਾਮ ਮਿੰਟੂ ਬਰਾੜ ਜੀ ਦਾ ਵੀ ਆਉਂਦਾ ਹੈ ਜੀ। ਆਇਆਂ ਨੂੰ ਰਿਸ਼ੂਪ੍ਰੀਤ ਜੀ, ਮੈਨੂੰ ਨਾਮ ਦੀ ਗਲਤੀ ਹੋ ਸਕਦੀ ਹੈ, ਜਾਉਂਦੇ ਰਹੋ ਵੀਰ ਜੀ, ਤੁਹਾਡੇ ਨਾਲ ਹੀ ਹਾਂ ਜੀ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਆਪ ਜੀ ਦਾ ਫੈਸਲਾ ਵੀ ਹਿੱਤ ਲਈ ਹੋਵੇਗਾ ਵੀਰ ਜੀ। ਬਾਕੀ ਜੀ ਤੁਹਾਡੀ ਆਵਾਜ਼ ਤੋਂ ਇਹ ਨਹੀਂ ਲੱਗਦਾ ਕਿ ਆਪ ਜੀ ਪੰਜਾਬੀ ਮਾਂ ਤੋਂ ਥੋੜਾ ਦੂਰ ਰਹੇ ਹੋ। ਕੀਪ ਇਟ ਅਪ ਜੀ, ਹੌਸਲਾ ਨਹੀਂ ਟੁੱਟਣ ਦਿੰਦੇ ਜੀ, ਅਸੀਂ ਤੁਹਾਡਾ ਟੈਨਸ਼ਨ ਨਹੀਂ ਲੈਣੀ। ਵੀਰ ਜੀ ਇਹ ਗਾਣਾ ਕਹਿੰਦੇ ਤੁਹਾਡੇ ਲਈ, ਸਰਬਜੀਤ ਵੀਰ ਤੋਂ ਸਾਡੇ ਸਾਰਿਆਂ ਦੀ ਸਲਾਹ ਨਾਲ ਲਵਾਇਆ ਸੀ। ਚਲੋ ਅੱਛਾ, ਜਿਹੜਾ ਪਿਛਲਾ ਗਾਣਾ ਵੱਜਿਆ ਸੀ ਉਸ ਦੇ ਬਾਰੇ ਗੱਲਬਾਤ ਕਰ ਰਹੇ ਆ ਜੀ। ਸੋ ਬਹੁਤ ਮਿਹਰਬਾਨੀ। ਇਹ ਕੁਲਦੀਪ ਸਾਡੇ ਨਾਲ ਤਕਰੀਬਨ ਬ੍ਰਿਸਬੇਨ ਤੋਂ ਜੁੜਦੇ ਆ ਜੀ, ਹਰ ਰੋਜ਼ ਜੁੜਦੇ ਆ ਤੇ ਬੜੀ ਪਿਆਰੀ ਬੱਚੀ ਆ, ਬਹੁਤ ਜਿਹੜਾ ਉਦਮੀ ਆ, ਚੰਗੇ ਕਾਰਜਾਂ ਦੇ ਵਿੱਚ ਸਦਾ ਹੀ ਵੱਧ ਚੜ ਕੇ ਹਿੱਸਾ ਪਾਉਂਦੇ ਆ। ਸੋ ਇਹੀ ਕਰਕੇ ਰਿਸ਼ੂ ਜੀ ਇਹ ਹਰਮਨ ਪਰਿਵਾਰ ਜਾਂ ਹਰਮਨ ਟੱਬਰ ਇਹਨੂੰ ਅਸੀਂ ਅਕਸਰ ਇਹਨੂੰ ਨਾਂ ਦਿੱਤਾ ਹੋਇਆ। ਇਹਦਾ ਕਾਰਨ ਇਹ ਹੈ ਵੀ ਸਾਰੇ ਜਿੰਨੇ ਵੀ ਸਰੋਤੇ ਆ ਜਾਂ ਸਾਡੇ ਪ੍ਰੈਜ਼ੈਂਟਰ ਆ ਜੋ ਵੀ ਆ, ਸਾਰੇ ਇੱਕ ਟੱਬਰ ਵਾਂਗ ਵਿਚਰਦੇ ਆ, ਚੰਗੀ ਚੀਜ਼ ਨੂੰ ਜੀ ਆਇਆਂ ਕਹਿੰਦੇ ਆ, ਮਾੜੀ ਚੀਜ਼ ਨੂੰ ਟੋਕਦੇ ਆ। ਸੋ ਇਹ ਇੱਕ ਪਰਿਵਾਰ ਦੀ ਜਿਹੜੀ ਖਾਸੀਅਤ ਹੋਣੀ ਚਾਹੀਦੀ ਆ
ਜੀ। ਬਿਲਕੁਲ, ਜਿਵੇਂ ਕਿ ਮੈਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਆਪਾਂ ਨੂੰ ਕੋਈ ਵੀ ਚੇਂਜ ਜਦੋਂ ਆਉਂਦੀ ਹੈ ਉਹਨੂੰ ਐਕਸੈਪਟ ਕਰਨਾ ਬਹੁਤ ਹੀ ਔਖਾ ਹੁੰਦਾ, ਪਰ ਮੈਂ ਬਿਲਕੁਲ ਡਿਫਰੈਂਟ ਦੇਖਿਆ ਹਰਮਨ ਫੈਮਿਲੀ ਦੇ ਨਾਲ, ਹਰਮਨ ਰੇਡੀਓ ਦੀ ਫੈਮਿਲੀ ਦੇ ਨਾਲ, ਇਸ ਪਰਿਵਾਰ ਨਾਲ, ਕਿਉਂਕਿ ਸਾਰਿਆਂ ਨੇ ਬਹੁਤ ਜਲਦੀ ਬਹੁਤ ਅੱਛੀ ਤਰ੍ਹਾਂ ਇਹ ਚੇਂਜ ਨੂੰ ਐਕਸੈਪਟ ਕੀਤਾ ਜੀ, ਤੇ ਸਿਰ ਮੱਥੇ ਰੱਖਿਆ ਤੇ ਮੈਨੂੰ ਸਿਰ ਮੱਥੇ ਰੱਖਿਆ ਜੀ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਤੇ ਅਗਲਾ ਮੈਸੇਜ ਲੈਂਦੇ ਹੋਏ ਆਪਾਂ ਚੱਲਦੇ ਹਾਂ ਜੀ। ਕਮਲ ਗਿੱਲ ਹੋਰਾਂ ਨੇ ਭੇਜਿਆ ਜੀ ਇੱਕ, ਇਹਨਾਂ ਨੇ ਵੀ ਇੱਕ ਵਿਚਾਰ ਦੇ ਨਾਲ ਭੇਜਿਆ ਜੀ, ਗੁੱਡ ਮਾਰਨਿੰਗ। ਉਹਦੇ ਵਿੱਚ ਲਿਖਦੇ ਨੇ ਜੀ ਕਿ ਖੂਬਸੂਰਤ ਹੋਤੇ ਹੈ ਵੋ ਪਲ ਜਬ ਪਲਕੋਂ ਮੇਂ ਸਪਨੇ ਹੋਤੇ ਹੈ, ਚਾਹੇ ਜਿਤਨੇ ਵੀ ਦੂਰ ਰਹੇ ਪਰ ਆਪਣੇ ਤੋਂ ਆਪਣੇ ਹੋਤੇ ਹੈ ਜੀ। ਬਿਲਕੁਲ ਸਹੀ ਗੱਲ ਹੈ ਇਹ ਤੁਹਾਡੀ। ਇਸ ਮੈਸੇਜ ਨੇ ਸਾਨੂੰ ਪੰਜਾਬ ਪਹੁੰਚਾ ਦਿੱਤਾ ਜੀ, ਆਪਣੀ ਫੈਮਿਲੀ ਦੇ ਨਾਲ, ਆਪਣੀ ਫੈਮਿਲੀ ਦੇ ਕੋਲ, ਆਪਣੇ ਭੈਣ ਭਰਾਵਾਂ ਦੇ ਕੋਲ, ਜਿੰਨੇ ਵੀ ਦੂਰ ਉਹ ਸਾਡੇ ਤੋਂ ਰਹਿਣ ਪਰ ਉਹਨਾਂ ਦੀ ਯਾਦ, ਉਹਨਾਂ ਦਾ ਪਿਆਰ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ। ਤੇ ਅਗਲਾ ਮੈਸੇਜ ਹੈਗਾ ਜੀ ਸਾਡੇ ਕੋਲ ਬਲਰਾਜ ਸਿੰਘ ਜੀ ਦਾ, ਤੇ ਕਹਿ ਰਹੇ ਨੇ ਜੀ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿ ਰਹੇ ਨੇ ਜੀ ਇੰਜੋਏ ਕਰ ਰਹੇ ਨੇ ਲਹਿਰਾਂ ਪ੍ਰੋਗਰਾਮ, ਵੈਲਕਮ ਬੈਕ ਕਰ ਰਹੇ ਨੇ ਜੀ ਮੈਨੂੰ। ਬਹੁਤ ਬਹੁਤ ਸ਼ੁਕਰੀਆ ਬਲਰਾਜ ਸਿੰਘ ਜੀ। ਤੇ ਬਲਰਾਜ ਸਾਹਿਬ ਤੁਹਾਨੂੰ ਉਹਨਾਂ ਨੇ ਲਿਖਿਆ ਕਿ ਤੁਸੀਂ ਨਿਊਜ਼ ਤਾਂ ਜਰੂਰ ਦੋਗੇ? ਹਾਂਜੀ ਜਰੂਰ ਦੇਣਗੇ
ਜੀ, ਬਿਲਕੁਲ ਬਿਲਕੁਲ, ਖਬਰਾਂ ਜਰੂਰ ਕਰਿਆ ਕਰਾਂਗੇ ਆਪਾਂ ਮੰਡੇ ਨੂੰ, ਤੇ ਤਕਰੀਬਨ ਉਹਦੇ ਅੱਖ ਨੂੰ ਵੀਰਵਾਰ ਦੇਣੀ, ਮੈਂ ਕੱਲਾ ਪਰਹੇਜ਼ ਕਰਦਾ, ਬਾਕੀ ਦਿਨ ਖਬਰਾਂ ਜਰੂਰ ਕਰੇਗਾ
ਜੀ। ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਜੀ ਸਰੋਤਿਆਂ ਦੇ, ਜਿਹੜੀ ਕਿ ਬਹੁਤ ਅੱਛੀ ਗੱਲ ਹੈ। ਚਲੋ ਨੈਕਸਟ ਹੈਗੇ ਜੀ ਸਾਡੇ ਕੋਲ ਹੈ ਜੀ ਭਰਤ ਅਰੋੜਾ ਜੀ ਦਾ, ਲਿਖ ਰਹੇ ਨੇ ਕਿ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰਿਆਂ ਨੂੰ, ਵੈਲਕਮ ਕਹਿ ਰਹੇ ਨੇ ਜੀ, ਵੈਲਕਮ ਮੈਨੂੰ ਕਰ ਰਹੇ ਨੇ ਨਵੀਂ ਆਵਾਜ਼ ਨੂੰ। ਤੇ ਕਹਿ ਰਹੇ ਨੇ ਜੀ ਕਿ ਵਨ ਆਫ ਦਾ ਮੋਸਟ ਅਵੇਟਿਡ ਪ੍ਰੋਗਰਾਮ ਮੰਡੇ ਨੂੰ ਹੁੰਦਾ ਜੀ ਬਰਾੜ ਸਾਹਿਬ, ਕਿਉਂਕਿ ਇਹ ਪ੍ਰੋਗਰਾਮ ਕਰਦੇ ਨੇ, ਮੈਂ ਇਸ ਗੱਲ ਨੂੰ ਬੜੇ ਬੜੀ ਜ਼ਰੂਰ ਸਮਝ ਸਕਦੀ ਹਾਂ ਕਿ ਉਹਨਾਂ ਦਾ ਪ੍ਰੋਗਰਾਮ ਜ਼ਰੂਰ ਮੋਸਟ ਅਵੇਟਿਡ ਹੋਏਗਾ ਜੀ। ਉਦਾਂ ਤਾਂ ਅਸੀਂ ਸਾਰੇ ਹੀ ਬਹੁਤ, ਹਰਮਨ ਰੇਡੀਓ ਦੇ ਸਾਰੇ ਹੀ ਮੈਂ ਕਹਿੰਦੀ ਹਾਂ ਕਿ ਐਂਕਰਸ ਆਰ ਜੇ ਜੋ ਵੀ ਤੁਸੀਂ ਕਹਿੰਦੇ ਹੋ ਕਿ ਬਹੁਤ ਵਧੀਆ ਨੇ ਜੀ, ਬਹੁਤ ਹੀ ਦਿਲ ਨਾਲ, ਬਹੁਤ ਹੀ ਪਿਆਰ ਨਾਲ ਪ੍ਰੋਗਰਾਮ ਕਰਦੇ ਨੇ। ਤੇ ਹਾਂਜੀ ਜ਼ਰੂਰ, ਇਹ ਤਾਂ ਹੈ ਹੀ ਹੈ ਕਿ ਮੋਸਟ ਅਵੇਟਿਡ ਤੁਹਾਨੂੰ ਮੰਡੇ ਦਾ ਪ੍ਰੋਗਰਾਮ ਹੈਗਾ ਜੀ, ਤੇ ਮੈਂ ਪੂਰੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਵੀ ਤੁਹਾਡੀਆਂ ਐਕਸਪੈਕਟੇਸ਼ਨਸ ਤੇ ਖਰੀ ਉਤਰਾਂ। ਤੇ ਅਗਲੇ ਹੈਗੇ ਨੇ ਜੀ ਹਰੀਸ਼ ਅਰੋੜਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੁਹਾਨੂੰ, ਤੇ ਕਹਿ ਰਹੇ ਨੇ ਜੀ ਕਿ ਹਰਮਨ ਪਰਿਵਾਰ ਨੂੰ ਵੈਲਕਮ ਕਰ ਰਹੇ ਨੇ ਜੀ ਮੇਰਾ। ਬਹੁਤ ਬਹੁਤ ਸ਼ੁਕਰੀਆ ਜੀ, ਪਰਿਵਾਰ ਵਿੱਚ ਫਿਰ ਤੋਂ ਵਾਪਿਸ ਮੈਨੂੰ ਐਕਸੈਪਟ ਕਰਨ ਵਿੱਚ ਪਿਆਰ ਨਾਲ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਜੀ ਆਇਆਂ ਜੀ ਕਹਿ ਰਹੇ ਨੇ ਮੈਨੂੰ ਜੀ ਗੁਰਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੇ ਪੂਰੀ ਟੀਮ ਨੂੰ ਤੇ ਤੁਹਾਨੂੰ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ।
ਇੱਕ ਈਮੇਲ ਵੀ ਤੁਸੀਂ ਸ਼ਾਇਦ ਮਿਸ ਹੋਈ ਆ, ਭਾਟੀਆ ਸਰਦਾਰੀ ਜੀ ਨੇ ਸਾਨੂੰ ਮੈਸੇਜ ਕੀਤਾ ਸੀ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਜਿੱਥੇ ਮਿੰਟੂ ਭਾਜੀ ਦਾ ਸੋਮਵਾਰ ਦੇ ਪ੍ਰੋਗਰਾਮ ਦਾ ਇੱਕ ਘਾਟਾ 30 ਮਿੰਟ ਘੱਟ ਹੋਣ, ਇੱਕ ਘੰਟਾ 30 ਮਿੰਟ ਘੱਟ ਹੋਣ ਦਾ ਘਾਟਾ ਮਹਿਸੂਸ ਹੋਵੇਗਾ, ਪਰ ਉੱਥੇ ਨਾਲ ਹੀ ਨਵੇਂ ਮਹਿਮਾਨ ਦਾ ਆਗਮਨ, ਉਹਨਾਂ ਪ੍ਰੋਗਰਾਮ ਚ ਹੋਰ ਨਵੇਂ ਵਿਚਾਰਾਂ ਦਾ ਜਿਹੜੀ ਸਾਂਝ ਹੋਣ ਦੀ ਉਮੀਦ ਹੈ ਤੇ ਖੁਸ਼ੀ ਹੈ ਜੀ। ਸਵਾਗਤ ਹੈ ਜੀ, ਧੰਨਵਾਦ ਦਾਰੀ ਭਾਟੀਆ। ਸੋ ਭਾਟੀਆ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਜੀ ਮਾਫ਼ ਕਰਨਾ ਭਾਟੀ ਸਾਹਿਬ, ਮੈਨੂੰ ਹਜੇ ਥੋੜਾ ਜਿਹਾ ਟਾਈਮ ਲੱਗੇਗਾ ਜੀ, ਇਹਨਾਂ ਮੈਸੇਜਿਸ ਨੂੰ ਮੈਂ ਜਾਣ ਬੁੱਝ ਕੇ ਨਹੀਂ ਮਿਸ ਕੀਤਾ, ਪਤਾ ਨੀ ਕਿਸ ਤਰੀਕੇ ਨਾਲ ਮੇਰੀ ਸਕਰੀਨ ਤੋਂ ਓਜਲ ਹੋ ਗਿਆ ਜੀ। ਪੂਰੀ ਕੋਸ਼ਿਸ਼ ਕਰਦੀ ਹਾਂ ਅੱਗੇ ਤੋਂ ਕੋਈ ਮੈਸੇਜ ਇਸ ਤਰ੍ਹਾਂ ਦਾ ਮੇਰੇ ਤੋਂ ਓਜਲ ਨਾ ਹੋਵੇ ਜੀ। ਤੇ ਇਹ ਤਾਂ ਬਹੁਤ ਹੀ, ਕਿਉਂਕਿ ਅਸੀਂ ਵੀ ਅਵੇਟ ਕਰਦੇ ਹਾਂ ਜੀ ਮੈਸੇਜਿਸ ਦੀ, ਸਾਨੂੰ ਵੀ ਹੁੰਦਾ ਕਿ ਅਗਰ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਮੈਸੇਜਿਸ ਦੇ ਰਾਹੀਂ, ਅਸੀਂ ਜਾਣ ਸਕਦੇ ਹਾਂ ਕਿ ਸਾਡਾ ਪ੍ਰੋਗਰਾਮ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ। ਸੋ ਗਲਤੀ ਹੋ ਗਈ ਜੀ, ਮਾਫ਼ ਕਰ ਦੋ, ਅੱਗੇ ਤੋਂ ਬਹੁਤ ਧਿਆਨ ਰੱਖਾਂਗੀ ਕਿ ਕੋਈ ਵੀ ਮੈਸੇਜ ਮੇਰੇ ਤੋਂ ਮਿਸ ਨਾ ਹੋਵੇ ਜੀ। ਸੋ ਅਜੇਪਾਲ ਜੀ ਬ੍ਰਿਸਬੇਨ ਤੋਂ ਲਿਖ ਰਹੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਮਿੰਟੂ ਭਾਜੀ ਐਂਡ ਕਾਪੀ ਟੂ ਆਲ ਜੀ, ਯੂ ਡੂਇੰਗ ਗ੍ਰੇਟ ਜੋਬ ਕਹਿ ਰਹੇ ਨੇ ਜੀ, ਥੈਂਕ ਯੂ ਸੋ ਮਚ। ਚਲੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਜੀ ਕਿ ਆਪਣੇ ਵੱਲੋਂ ਬੈਸਟ ਦਈਏ, ਬਾਕੀ ਚਲੋ ਪਰਮਾਤਮਾ ਤੇ ਹੈ, ਤੁਹਾਡੇ ਪਿਆਰ ਤੇ ਹੈ ਜੀ। ਤੇ ਇੱਕ ਹੋਰ ਹੈ ਜੀ ਚਾਹਲ ਸਾਹਿਬ ਵੱਲੋਂ, ਬ੍ਰਦਰ ਸਾਹਿਬ ਮੈਨੂੰ ਇਹ ਐਕਚੁਅਲੀ ਪ੍ਰੋਪਰ ਜੀ,
ਉਹਨਾਂ ਅਕਸਰ SBS ਦੀ ਜਿਹੜੀ ਨਿਊਜ਼ ਸਾਂਝੀ ਕਰਦੇ ਹੁੰਦੇ ਆ ਸਾਡੇ ਨਾਲ, ਤੇ ਉਹਨਾਂ ਨੇ ਜਿਹੜੀ ਇੱਕ ਖਬਰ ਸਾਂਝੀ ਕੀਤੀ ਆ ਜਿਹੜਾ ਪੁਨੀਤ ਕੇਸ ਦੀ ਆ, ਮੈਨੂੰ ਲੱਗਦਾ ਜਿਹੜਾ ਪਿੱਛੇ ਜੇ ਬਹੁਤ ਸਾਰੇ ਸਾਲ ਪਹਿਲਾਂ ਨਾ ਮੈਲਬਨ ਦੇ ਵਿੱਚ ਇੱਕ ਟੀਨੇਜਰ ਡਰਾਈਵਰ ਇੰਡੀਆ ਦੇ ਤੋਂ ਐਕਸੀਡੈਂਟ ਹੋਇਆ ਸੀ ਤੇ ਬਾਅਦ ਚੋਂ ਇੰਡੀਆ ਚਲੇ ਗਏ ਸੀ, ਉਹਨਾਂ ਦੀ ਕੋਈ ਹੈਲਥ ਸਫਰਿੰਗ ਦੀ ਜਿਹੜੀ ਖਬਰ ਆ ਜੀ, ਕੋਈ ਨੀ ਅਸੀਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਪੜਾਂਗੇ, ਕੱਲ ਨੂੰ ਸ਼ੇਅਰ ਕਰਾਂਗੇ ਜੀ। ਸੋ ਬਹੁਤ ਮਿਹਰਬਾਨੀ ਚਾਹਲ ਸਾਹਿਬ।
ਬਸ ਇੱਕ ਜੀ ਜੀ ਬਸ ਇੱਕ ਹੋਰ ਮੈਸੇਜ ਹੈ ਤੇ ਉਸ ਤੋਂ ਬਾਅਦ ਅਸੀਂ ਬ੍ਰਦਰ ਸਾਹਿਬ ਚੱਲਾਂਗੇ ਵੈਦਰ ਵੱਲ ਤੇ ਫਿਰ ਨਿਊਜ਼ ਵੱਲ। ਇਹ ਮੈਸੇਜ ਹੈਗਾ ਜੀ ਜਗਤਾਰ ਜੋਹਲ ਹੋਰਾਂ ਦਾ, ਮੈਨੂੰ ਵੈਲਕਮ ਕਰ ਰਹੇ ਨੇ ਜੀ ਤੇ ਬ੍ਰਦਰ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਇਆ ਜੀ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ ਥੈਂਕਸ। ਹਾਂਜੀ ਜੀ, ਥੈਂਕਸ ਸੋ ਮਚ, ਤੁਸੀਂ ਮੈਨੂੰ ਵੈਲਕਮ ਕੀਤਾ ਜੀ ਵਾਪਸ। ਤੇ ਬ੍ਰਦਰ ਸਾਹਿਬ ਅੱਜ ਦੇ ਵੈਦਰ ਬਾਰੇ ਦੱਸੋ ਜੀ, ਸਾਨੂੰ ਜ਼ਰੂਰ ਜਾਣਕਾਰੀ ਦਿਓ
ਜੀ। ਜੀ ਬਿਲਕੁਲ, ਵੈਦਰ ਬਾਰੇ ਵੀ ਆਪਾਂ ਜਾਣਕਾਰੀ ਦਿੰਦੇ ਹਾਂ, ਪਰ ਮੈਂ 3 ਕੁ ਮੈਸੇਜ ਹੋਰ ਪੜ੍ਹਦੇ ਹਾਂ ਕਿਉਂਕਿ ਉਹ 3-4 ਮੈਸੇਜ ਫਿਰ ਬਹੁਤ ਲੇਟ ਹੋ ਜਾਣੇ। ਨਹੀਂ ਤਾਂ ਮਨਦੀਪ ਥਿੰਦ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਕੋਈ ਸਾਨੂੰ ਪਿਕਚਰ ਮੈਸੇਜ ਜਿਹੜਾ ਭੇਜਿਆ ਜੀ, ਜਿਹੜਾ ਅੱਜ ਕੱਲ ਭੇਜ ਦਿੰਦੇ ਆ ਹਿਲਦੀ ਜੀ ਫਿਲਮ ਜਿਹਨੂੰ ਪਤਾ ਨੀ ਕੀ ਕਹਿੰਦੇ ਆ, ਜਿਫ ਪਤਾ ਨੀ ਕੋਈ ਫਾਈਲ ਹੁੰਦੀ ਆ। ਸੋ ਬਹੁਤ ਸੋਹਣਾ, ਪਰ ਕੁੱਲ ਮਿਲਾ ਕੇ ਚਾਹ ਭਾਫਾਂ ਛੱਡ ਰਹੀ ਆ। ਸੋ ਬੌਬੀ ਸਿੱਧੂ ਬ੍ਰਿਸਬੇਨ ਤੋਂ ਸਾਡੇ ਕੋ ਪ੍ਰੈਜ਼ੈਂਟਰ ਜੁੜੇ ਆ ਜੀ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਡਾ ਵੀ ਸਵਾਗਤ ਕੀਤਾ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਬਹੁਤ ਮਿਹਰਬਾਨੀ ਬੌਬੀ ਜੀ। ਤੇ ਗੁਰਦੀਪ ਸਿੰਘ ਫੇਰ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਮੋਸਟ ਵੈਲਕਮ ਕਿਹਾ ਜੀ ਤੁਹਾਨੂੰ ਵੀ। ਸੋ ਇੰਨੇ ਜਿਹੜੇ ਆਪਾਂ ਖਬਰਾਂ ਤੋਂ ਬਾਅਦ ਜੇ ਹੁਣ ਗੱਲ ਕਰੀਏ ਜੀ ਵੈਦਰ ਦੀ, ਤਾਂ ਵੈਦਰ ਅੱਜ ਦਾ ਨਾ ਤਕਰੀਬਨ ਸਾਰੇ ਕਿਤੇ ਬਦਲਵਾਈ ਵੀ ਥੋੜੀ ਥੋੜੀ ਦਿਖਾਈ ਦੇ ਰਹੀ ਹੈ। ਸਿਡਨੀ ਦਾ ਜਿਹੜਾ ਟੈਂਪਰੇਚਰ ਆ ਉਹ ਅੱਜ 12 ਡਿਗਰੀ ਤੋਂ ਲੈ ਕੇ 18 ਡਿਗਰੀ ਰਹਿਣ ਦੀ ਸੰਭਾਵਨਾ ਤੇ ਉੱਥੇ ਮੀਂਹ ਪੈਣਾ ਜੀ ਅੱਜ ਸ਼ਾਵਰਸ ਦਾ। ਤੇ ਮੈਲਬਨ ਦੇ ਵਿੱਚ ਮੋਸਟਲੀ ਸਨੀ ਰਹਿਣਾ ਜੀ 7-14 ਡਿਗਰੀ ਦੇ ਨਾਲ, ਤੇ ਬ੍ਰਿਸਬੇਨ ਦੇ ਵਿੱਚ 12-23 ਡਿਗਰੀ ਮੈਸੇਜ ਨਾਲ ਜਿਹੜਾ ਮੋਸਟਲੀ ਸਨੀ ਹੈ ਜੀ। ਤੇ ਪਰਥ ਦੇ ਵਿੱਚ ਰੇਨ ਡਿਵੈਲਪਿੰਗ ਹੈ ਜੀ 10-23 ਡਿਗਰੀ ਨਾਲ, ਤੇ ਐਡਲੇਡ ਦੇ ਵਿੱਚ ਜਿਹੜਾ ਮੋਸਟਲੀ ਸਨੀ ਹੈ ਜੀ 9-17 ਡਿਗਰੀ, ਤੇ ਕੈਨਬਰਾ ਦੀ ਜੇ ਗੱਲ ਕਰੀਏ ਤਾਂ 3-15 ਡਿਗਰੀ ਮੋਸਟਲੀ ਸਨੀ ਹੈ ਜੀ, ਤੇ ਹੋਬਰਟ 4-14 ਡਿਗਰੀ, ਤੇ ਡਾਰਵਨ ਸਭ ਤੋਂ ਗਰਮ ਹੈ ਜੀ 18-31 ਡਿਗਰੀ ਨਾਲ। ਸੋ ਮੌਸਮ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਰੁੱਤ ਮੁਤਾਬਕ ਜਿਹੜੀ ਮੀਂਹਾਂ ਦੀ ਰੁੱਤ ਆ ਸਰਦੀਆਂ ਦੇ ਵਿੱਚ ਆਸਟ੍ਰੇਲੀਆ ਚ ਹੁੰਦੀ ਹੈ ਜੀ, ਸੋ ਉਹੋ ਜਿਹੇ ਮੌਸਮ ਚੱਲ ਰਿਹਾ ਤੇ ਉਮੀਦ ਆ ਵੀ ਇਹ ਮੌਸਮ ਦਾ ਜਿਹੜਾ ਇੰਜੋਏ ਆ ਸਾਰੇ ਕਿਤੇ ਮਾਣਦੇ ਆ, ਕਿਉਂਕਿ ਬਹੁਤ ਘੱਟ ਲੋਕ ਹੁੰਦੇ ਆ ਜੀ ਜਿਹੜੇ ਮੌਸਮ ਨੂੰ ਇੰਜੋਏ ਕਰਦੇ, ਨਹੀਂ ਤਾਂ ਕਹਿਣਗੇ ਨਾ ਮੌਸਮ ਨੂੰ ਗਰਮੀ ਵੇਲੇ ਗਰਮੀ ਨੂੰ ਗਾਲਾਂ ਦੇਈ ਜਾਣਗੇ, ਸਿਆਲਾਂ ਵੇਲੇ ਸਿਆਲਾਂ ਨੂੰ ਗਾਲਾਂ ਦੇਈ ਜਾਣਗੇ। ਪਰ ਮੈਨੂੰ ਇਹ ਲੱਗਦਾ ਹੁੰਦਾ ਰਿਸ਼ੂ ਜੀ ਵੀ ਮੌਸਮ ਜਦੋਂ ਵੀ ਜਿਹੜਾ ਵੀ ਆਵੇ ਉਹਨੂੰ ਇੰਜੋਏ ਕਰਨਾ ਚਾਹੀਦਾ।
ਜੀ ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ ਇਸ ਗੱਲ ਤੋਂ, ਕਿਉਂਕਿ ਅਗਰ ਗਰਮੀ ਚੱਲਦੀ ਰਹੇਗੀ ਤਾਂ ਅਸੀਂ ਗਰਮੀ ਤੋਂ ਅੱਕ ਜਾਂਦੇ ਹਾਂ, ਅਗਰ ਸਰਦੀ ਚੱਲਦੀ ਰਹਿੰਦੀ ਹੈ ਤਾਂ ਅਸੀਂ ਸਰਦੀ ਤੋਂ ਅੱਕ ਜਾਂਦੇ ਹਾਂ। ਤਾਂ ਇਹ ਮੌਸਮ ਚ ਬਦਲਾਵ ਮੇਰੇ ਖਿਆਲ ਚ ਬਹੁਤ ਜ਼ਰੂਰੀ ਹੈ ਜੀ, ਤੇ ਇਹਨੂੰ ਖੇੜੇ ਮੱਥੇ ਲਈਏ ਤਾਂ ਜ਼ਿਆਦਾ ਵਧੀਆ, ਕਿਉਂਕਿ ਜਿਹੜੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਸ ਚੀਜ਼ ਨੂੰ ਅਸੀਂ ਬਦਲ ਨਹੀਂ ਸਕਦੇ ਉਸਨੂੰ ਖੇੜੇ ਮੱਥੇ ਪ੍ਰਵਾਨ ਕਰ ਲਿਓ, ਤੇ ਜਿਹੜੀ ਚੀਜ਼ ਨੂੰ ਤੁਸੀਂ ਬਦਲ ਸਕਦੇ ਹੋ ਉਸਨੂੰ ਬਦਲ ਦਿਓ, ਤਾਂ ਲਾਈਫ ਜਿਹੜੀ ਹੈ ਸਾਡੀ ਜ਼ਿੰਦਗੀ ਜਿਹੜੀ ਹੈ ਜੀ ਉਹ ਸੌਖੀ ਚੱਲਦੀ ਹੈ।
ਕੁਦਰਤ ਦਾ ਅਨਮੋਲ ਤੋਹਫਾ ਇੱਕ ਮੌਸਮ ਵੀ, ਕੁਦਰਤ ਨੇ ਸਾਨੂੰ ਇੱਕ ਅਨਮੋਲ ਤੋਹਫਾ ਦਿੱਤਾ। ਸੋ ਹੁਣ ਜਿਹੜਾ ਜਿਵੇਂ ਆਸਟ੍ਰੇਲੀਆ ਚ ਸਪਰਿੰਗ ਦੇ ਵਿੱਚ ਪੱਤੇ ਝੜ ਰਹੇ ਆ, ਪੱਤੇ ਜਰਦ ਪੀਲੇ ਹੋ ਰਹੇ ਆ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਅੱਖਾਂ ਨੂੰ ਜਿਹੜੀ ਇੱਕ ਬੜਾ ਸਕੂਨ ਦੇਣ ਵਾਲਾ ਜਿਹੜਾ ਮਾਹੌਲ ਪੈਦਾ ਕਰਦੇ ਆ। ਸੋ ਫਿਲਹਾਲ ਇਸ ਨੂੰ ਇੰਜੋਏ ਕਰਨਾ ਚਾਹੀਦਾ, ਨਾ ਕਿ ਇਹ ਕਰਨਾ ਚਾਹੀਦਾ ਵੀ ਯਾਰ ਹੁਣ ਤਾਂ ਪੱਤੇ ਗੰਦ ਪਈ ਜਾਂਦਾ, ਪੱਤੇ ਝੜ ਗਏ, ਏਦਾਂ ਹੋਗਾ। ਕਈ ਜਿਹਨੇ ਕੰਪਲੇਂਟ ਕਰਨੀ ਉਹ ਕੰਪਲੇਂਟ ਹੀ ਕਰਦਾ ਰਹਿੰਦਾ ਏਦਾਂ।
ਜੀ 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 ਬਿਲਕੁਲ, ਮੈਂ ਇਹੀ ਸੋਚਦੀ ਹਾਂ ਪ੍ਰਾਟ ਸਾਹਿਬ ਕਿ ਕਈ ਲੋਕਾਂ ਦੀ ਇਹ ਆਦਤ ਹੁੰਦੀ, ਜਿਵੇਂ ਕਿ ਆਪਾਂ ਹੁਣੇ ਇੱਕ ਮੈਸੇਜ ਵੀ ਪੜ੍ਹ ਰਹੇ ਸੀਗੇ ਕਿ ਨਜ਼ਰੀਆ ਤੁਹਾਡਾ ਜ਼ਿੰਦਗੀ ਲਈ, ਅਗਰ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹਨਾਂ ਨੇ ਕਿਸੇ ਵੀ ਹਾਲਾਤ ਵਿੱਚ ਖੁਸ਼ ਨਹੀਂ ਰਹਿਣਾ, ਤੇ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਕਿ ਕੋਈ ਵੀ ਹਾਲਾਤ ਹੋਣ ਉਹਨਾਂ ਨੇ ਹਮੇਸ਼ਾ ਹੀ ਖੁਸ਼ ਰਹਿਣਾ, ਤਾਂ ਮੈਂ ਸੋਚਦੀ ਹਾਂ ਜੀ ਇਸ ਗੱਲ ਨੂੰ ਹਮੇਸ਼ਾ ਅਪਣਾ ਕੇ ਚੱਲਣਾ ਚਾਹੀਦਾ ਕਿ ਕੁਛ ਕੋਈ ਵੀ ਹਾਲਾਤ ਨੇ ਜ਼ਿੰਦਗੀ ਚ ਕੁਛ ਵੀ ਹੈ ਜੀ, ਚਾਹੇ ਇੱਕ ਛੋਟੀ ਜਿਹੀ ਮੌਸਮ ਦੀ ਗੱਲ ਹੈ ਤੇ ਚਾਹੇ ਬਹੁਤ ਵੱਡੀਆਂ ਜ਼ਿੰਦਗੀ ਦੀਆਂ ਪ੍ਰੋਬਲਮਸ ਨੇ, ਅਗਰ ਅਸੀਂ ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਉਸੇ ਵਿੱਚ ਹੀ ਆਪਣੀ ਖੁਸ਼ੀ ਤੇ ਆਪਣਾ ਸੰਤੋਖ ਲੱਭ ਲਈਏ, ਤਾਂ ਮੈਂ ਸੋਚਦੀ ਹਾਂ ਜੀ ਕਿ ਜ਼ਿੰਦਗੀ ਬਹੁਤ ਸੌਖੀ ਹੋ ਜਾਏਗੀ।
ਜੀ 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 ਬਿਲਕੁਲ ਜੀ, ਚਲੋ ਹੁਣ ਆਪਾਂ ਫਿਰ ਖਬਰਾਂ ਵੱਲ ਝਾਤ ਮਾਰੀਏ ਜੀ।
ਜੀ ਜੀ ਜ਼ਰੂਰ, ਅੱਜ ਦੀ ਮੇਨ ਖਬਰ ਜੀ ਮੈਂ ਦੇਖ ਰਹੀ ਸੀ ਕਿ ਰੇਲ ਗੱਡੀਆਂ ਕਹਿੰਦੇ ਜੀ ਲੇਟ ਹੋ ਗਈਆਂ ਤਾਂ ਰੁਕੇਗੀ ਅਫਸਰਾਂ ਦੀ ਤਰੱਕੀ, ਤੁਸੀਂ ਇਸ ਬਾਰੇ ਕੀ ਕਹਿਣਾ
ਚਾਹੁੰਦੇ ਹੋ? ਬਿਲਕੁਲ, ਜਿਹੜੀਆਂ ਅੱਜ ਆਪਾਂ ਜੇ ਹੁਣ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਪੋਜ਼ਿਟਿਵ ਖਬਰ ਲੱਭਦਿਆਂ ਨੂੰ ਤਾਂ ਇਹੀ ਲੱਭੀ ਆ ਵੀ ਜੇ ਰੇਲ ਗੱਡੀਆਂ ਲੇਟ ਹੋਈਆਂ ਤਾਂ ਰੁਕੇਗੀ ਅਫਸਰਾਂ ਦੀ ਤਰੱਕੀ। ਦੇਖੋ ਬੜੇ ਵਧੀਆ ਗੱਲ ਆ, ਇਹ ਜਦੋਂ ਤੱਕ ਕਿਸੇ ਦੇ ਉੱਤੇ ਤਲਵਾਰ ਨਹੀਂ ਲਟਕਾਈ ਜਾਂਦੀ ਨਾ ਉਹਨਾਂ ਚ ਕੋਈ ਬੰਦਾ ਨਹੀਂ ਬਣਦਾ, ਡੰਡੇ ਨਾਲ ਹੀ ਬੰਦਾ ਬਣਦਾ। ਸੋ ਸਾਡੇ ਜੇ ਹੁਣ ਇਹੀ ਸਕੂਲਾਂ ਦੇ ਵਿੱਚ ਸੀ ਵੀ ਮਾਸਟਰਾਂ ਨੂੰ ਗ੍ਰੇਡ ਮਿਲਣਗੇ, ਮਾਸਟਰਾਂ ਦਾ ਰਿਪੋਰਟ ਕਾਰਡ ਬਣੂਗਾ, ਇਵੇਂ ਜਿਹੜੇ ਆਫਿਸਰਾਂ ਦਾ ਹੋਵੇ, ਆਫਿਸਰਾਂ ਦੇ ਲਈ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਰੈਡ ਬੁੱਕ ਹੁੰਦੀ ਆ ਹਰੇਕ ਡਿਪਾਰਟਮੈਂਟ ਦੇ ਵਿੱਚ, ਹਰੇਕ ਥਾਂ ਦੇ ਉੱਤੇ ਸ਼ਿਕਾਇਤ ਬੁੱਕ ਹੁੰਦੀ ਆ, ਪਰ ਸਾਡੇ ਲੋਕਾਂ ਚ ਜਾਗਰਤੀ ਹੈ ਨਹੀਂ, ਸਾਡੇ ਲੋਕ ਉਹਨੂੰ ਵਰਤ ਨਹੀਂ ਸਕਦੇ, ਉਹ ਲੋਕ ਉਹਨੂੰ ਉੱਥੋਂ ਤੱਕ ਪਹੁੰਚਦੀ ਨਹੀਂ ਜਿਹੜੀ ਅਪਰੋਚ ਪਹੁੰਚਣੀ ਚਾਹੀਦੀ ਆ। ਹੁਣ ਜੇ ਤੁਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਗਏ ਹੋ ਉੱਥੇ ਤੁਸੀਂ ਸੈਟਿਸਫੈਕਟਰੀ ਤੁਹਾਨੂੰ ਜਵਾਬ ਨਹੀਂ ਮਿਲਿਆ, ਤੁਸੀਂ ਸੈਟਿਸਫੈਕਸ਼ਨ ਨਹੀਂ ਮਿਲੀ, ਤਾਂ ਤੁਸੀਂ ਉਹਦੀ ਫੀਡਬੈਕ ਦੇ ਸਕਦੇ ਹੋ, ਉਹਨੂੰ ਰਿਪੋਰਟ ਕਰ ਸਕਦੇ ਹੋ, ਉਹਨਾਂ ਤੋਂ ਵੀ ਮੰਗ ਸਕਦੇ ਹੋ ਵੀ ਲਿਆਓ ਜੀ ਤੁਹਾਡੀ ਸਾਨੂੰ ਜਿਹੜੀ ਸ਼ਿਕਾਇਤ ਬੁੱਕ ਦਿਓ, ਪਰ ਨਹੀਂ ਅਸੀਂ ਕੋਈ ਵੀ ਇੱਥੋਂ ਤੱਕ ਉਪਰਾਲਾ ਕਰਦੇ। ਹੁਣ ਜਿਹੜਾ ਇੱਕ ਜਿਹੜਾ ਉਪਰਾਲਾ ਰੇਲਵੇ ਨੇ ਲਿਆ ਉਹ ਬਹੁਤ ਵਧੀਆ ਲੱਗਿਆ ਮੈਨੂੰ, ਕਿਉਂਕਿ ਇਹਨੂੰ ਲੁਕੋਇਆ ਨਹੀਂ ਜਾ ਸਕਦਾ। ਜੇ ਮੰਨ ਲਓ ਕਿਸੇ ਦਫ਼ਤਰ ਦੇ ਵਿੱਚ ਮੇਰਾ ਕੰਮ ਨਹੀਂ ਹੋਇਆ, ਮੈਨੂੰ ਧੱਕੇ ਵੱਜੇ, ਤੇ ਐਜ਼ ਪਰ ਇੱਕ ਆਮ ਨਾਗਰਿਕ ਮੇਰੀ ਗੱਲ ਦੀ ਕੋਈ ਬਾਹਲੀ ਕਿਸੇ ਨੇ ਸੁਣਵਾਈ ਨਹੀਂ ਕਰਨੀ, ਉਹ ਦਬੀ ਰਹਿ ਜੂਗੀ, ਅਫਸਰ ਨੂੰ ਕੋਈ ਫਰਕ ਨਹੀਂ ਪੈਣਾ ਉਹਦਾ। ਪਰ ਜਦੋਂ ਹੁਣ ਇੱਕ ਰੇਲ ਗੱਡੀ ਸਟੇਸ਼ਨ ਦੇ ਉੱਤੇ ਲੇਟ ਆਈ ਤਾਂ ਉਹ ਚਾਰਟ ਦੇ ਵਿੱਚ ਉਹਦਾ ਟਾਈਮ ਭਰਿਆ ਗਿਆ, ਉੱਥੇ ਟਾਈਮ ਭਰਨ ਤੋਂ ਬਾਅਦ ਉੱਥੇ ਕਿਉਂ ਲੇਟ ਹੋਈ, ਚੱਲਣ ਤੋਂ ਕਿਉਂ ਲੇਟ ਹੋਈ, ਉਹਦੇ ਰੀਜ਼ਨ ਲਿਖਣੇ ਪੈਂਦੇ ਆ ਵੀ ਕਿਉਂ ਕਿੱਥੋਂ ਕਾਹਤੋਂ ਹੋਇਆ। ਸੋ ਜਿਹੜੀਆਂ ਇੰਡੀਆ ਦੇ ਵਿੱਚ ਗੱਡੀਆਂ ਦੀ ਕੰਡੀਸ਼ਨ ਅਸੀਂ ਦੇਖੀ ਆ, ਮੈਂ ਖੁਦ 10 ਸਾਲ ਭੋਗਿਆ ਵੀ ਜੇ ਤੁਸੀਂ ਗੱਡੀ ਉਡੀਕੀ ਜਾਂਦੇ ਹੋ, ਕਈ ਵਾਰੀ ਤਾਂ ਇਹ ਹੁੰਦਾ ਸੀ ਵੀ ਦੂਜੇ ਦਿਨ ਵਾਲੀ ਗੱਡੀ ਉਸ ਦਿਨ ਆਉਂਦੀ ਹੁੰਦੀ ਸੀਗੀ, ਇੰਨਾ ਇੰਨਾ ਫਰਕ ਪੈ ਜਾਂਦਾ ਸੀ, 12-12 14-14 ਘੰਟੇ ਵੀ ਗੱਡੀਆਂ ਲੇਟ ਆ, ਘੰਟਾ 2-2 4-4 ਘੰਟੇ ਦਾ ਨਾਰਮਲ ਗੱਲਾਂ। ਸੋ ਇਹ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਸੁਧਾਰ ਹੋਊਗਾ ਜੇ ਰੇਲ ਮੰਤਰੀ ਨੇ ਖੁਦ ਇੰਟਰਸਟ ਲਿਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਅਫਸਰ ਜ਼ਿੰਮੇਵਾਰ ਆ ਜੀ ਉਹਦੀ ਕੋਈ ਤਰੱਕੀ ਨਹੀਂ ਹੋਊਗੀ, ਤਾਂ ਹੁਣ ਅਫਸਰ ਆਪੇ ਹੀ ਜਿਹੜਾ ਉਹ ਕੰਮ ਵੱਲ ਭੱਜਣਗੇ, ਤੇ ਉਹ ਇਹ ਨਹੀਂ ਹੋਣਗੇ ਵੀ ਆਮ ਰੇਲਵੇ ਡਿਪਾਰਟਮੈਂਟ ਚ ਮੈਂ ਦੇਖਿਆ ਵੀ ਬੜੇ ਨਿਵੇਸਲੇ ਜਿਹੇ ਹੋ ਕੇ ਬੈਠੇ ਰਹਿੰਦੇ ਆ, ਕੋਈ ਖਾਸ ਕੰਮ ਨਹੀਂ ਕਰਦੇ ਗੇ, ਤੇ ਉਹਦੇ ਨਤੀਜੇ ਹੁੰਦੇ ਆ ਵੀ ਗੱਡੀਆਂ ਲੇਟ ਹੁੰਦੀਆਂ ਹੋ ਹੀ ਜਾਣ, ਲੋਕ ਖੱਜਲ ਹੁੰਦੇ ਆ ਹੋ ਹੀ ਜਾਣ, ਸਾਨੂੰ ਕੀ ਆ, ਸਾਡੀ ਤਾਂ ਤਰੱਕੀ ਹੋ ਰਹੀ ਹੈ ਨਾ। ਇਹ ਕਲਚਰ ਸੀਗਾ ਪਹਿਲਾਂ, ਉਹ ਕਲਚਰ ਹੁਣ ਇਸ ਮੈਨੂੰ ਲੱਗਦਾ ਇਸ ਫੈਸਲੇ ਨਾਲ ਦੂਰ ਹੋਊਗਾ।
ਜੀ ਮੈਂ ਕਹਿੰਦੀ ਕਿ ਬਹੁਤ ਵਧੀਆ ਕਦਮ ਚੱਕਿਆ ਇਹ ਆਮ ਲੋਕਾਂ ਦੀ ਭਲਾਈ ਲਈ ਸਰਕਾਰ ਨੇ। ਤੇ ਅੱਗੇ ਵਧਦੇ ਹਾਂ ਜੀ ਅਗਲੀ ਖਬਰ, ਬਹੁਤ ਹੀ ਮਾਣ ਵਾਲੀ ਇੰਡੀਆ ਦੇ ਲਈ, ਅਗਨੀ ਮਿਜ਼ਾਈਲ ਬਾਰੇ। ਬਰਾੜ ਸਾਹਿਬ ਸਾਡੇ ਨਾਲ ਇਹ ਖਬਰ ਜ਼ਰੂਰ ਸਾਂਝੀ ਕਰੋ ਜੀ।
ਜੀ ਜੀ ਬਿਲਕੁਲ ਜੀ, ਅਗਨੀ ਮਿਜ਼ਾਈਲ ਆ ਜਿਹੜੀ ਉਹ ਤਕਰੀਬਨ ਜੇ ਕਹੀਏ ਤਾਂ ਡਾਕਟਰ ਅਬਦੁਲ ਕਲਾਮ ਹੋਰਾਂ ਦਾ ਸਾਨੂੰ ਮਿਲਿਆ ਹੋਇਆ ਇੱਕ ਬੜਾ ਤੋਹਫਾ, ਤੇ ਉਹਨਾਂ ਦੀ ਕਿਤਾਬ ਵੀ ਜਿਹੜੀ ਪੜ੍ਹਨ ਵਾਲੀ ਆ, ਤੇ ਉਹਨਾਂ ਨੇ ਜੋ ਲੀਹ ਤੋਰੀ ਸੀ ਉਸ ਲੀਹ ਦਾ ਜਿਹੜਾ 5ਵਾਂ ਐਡੀਸ਼ਨ ਜਾਰੀ ਹੋ ਗਿਆ ਜੀ। ਜਿਹੜਾ ਸ਼ੁਰੂਆਤ ਹੋਈ ਸੀ ਉਹ 500-1000 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੋਈ ਸੀ, ਭਾਵੇਂ ਮੈਂ ਸ਼ੁਰੂ ਤੋਂ ਹਥਿਆਰਾਂ ਦੇ ਬਹੁਤ ਖਿਲਾਫ ਹਾਂ, ਤੇ ਮੈਨੂੰ ਮੇਰੀ ਇਹ ਮੰਨਣਾ ਵੀ ਹਥਿਆਰ ਕਦੇ ਵੀ ਚੰਗਾ ਨਹੀਂ ਕਰ ਸਕਦਾ, ਕਦੇ ਵੀ ਤੁਸੀਂ ਵਰਕਾ ਹੀ ਪਾੜ ਦਿਓ ਵੀ ਕੋਈ ਹਥਿਆਰ ਚੰਗਾ ਕਰੂਗਾ, ਜਦੋਂ ਹਥਿਆਰ ਚੱਲੂਗਾ ਜੇ ਕਿਸੇ ਕਿੰਨੀ ਚੱਲੂਗਾ ਉਹਨੂੰ ਮਾਰੂਗਾ ਤਾਂ ਫਿਰ ਦੋਨੇ ਫਸ ਗਏ ਤੁਸੀਂ, ਤੇ ਜੇ ਤੁਹਾਡੇ ਕਿੰਨੀ ਚੱਲੂਗਾ ਤਾਂ ਤੁਸੀਂ ਮਰ ਗਏ। ਸੋ ਇਹਨੇ ਕੋਈ ਫਾਇਦਾ ਨਹੀਂ ਕਰਨਾ, ਪਰ ਇੱਕ ਜਿਹੜੀ ਮੁਲਕਾਂ ਦੀ ਇੱਕ ਰੱਖਿਆ ਲਈ ਸੁਰੱਖਿਆ ਲਈ ਜਾਂ ਇੱਕ ਨਾਗਰਿਕਾਂ ਨੂੰ ਜਿਹੜਾ ਸ਼ਾਂਤੀ ਦਾ ਜਿਹੜਾ ਜੀਵਨ ਬਸਰ ਕਰਨ ਲਈ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਹੋ ਗਈਆਂ ਵੀ ਉਹ ਆਪਣੇ ਤੇ ਸੈਲਫ ਡਿਪੈਂਡੈਂਟ ਹੋਣ, ਆਪਣੀ ਰੱਖਿਆ ਆਪ ਕਰ ਸਕਣ, ਤਾਂ ਉਹਦੇ ਲਈ ਇਹ ਚੀਜ਼ਾਂ ਬਣਾਈਆਂ ਜਾਂਦੀਆਂ। ਸੋ ਇਹ ਮਿਜ਼ਾਈਲ ਆ ਜਿਹੜੀ ਹੁਣ 5ਵਾਂ ਐਡੀਸ਼ਨ ਆਇਆ ਜਿਹੜਾ ਉਹ 5000 ਕਿਲੋਮੀਟਰ ਤੱਕ ਦੀ ਰੇਂਜ ਉਹਦੀ ਬਣਾ ਦਿੱਤੀ ਗਈ ਹੈ ਜੀ, ਤੇ 5000 ਕਿਲੋਮੀਟਰ ਤੱਕ ਇਹ ਜਿਹੜਾ ਕਰੇਗੀ ਮਾਰ ਕਰੇਗੀ, ਜਿਹੜੀ ਕਿ ਨਿਊਕਲੀਅਰ ਜਿਹੜਾ ਬਹੁਤ ਸਾਰਾ ਭਾਰ ਵੀ ਲਿਜਾ ਸਕੇਗੀ। ਤੇ ਹੁਣ ਇਹਦੇ ਨਾਲ ਕੀ ਹੋਊਗਾ ਵੀ ਇਹਦੇ ਨਾਲ ਤੁਹਾਨੂੰ ਨਾ ਬਹੁਤ ਸਾਰਾ ਜਿਹੜਾ ਦੂਜੇ ਮੁਲਕ ਆ ਜਿਨ੍ਹਾਂ ਦੇ ਉੱਤੇ ਜਿਹੜੇ ਮੁਲਕ ਤੁਹਾਨੂੰ ਟਿੱਚ ਕਰਕੇ ਜਾਣਦੇ ਆ ਜਾਂ ਤੁਹਾਡੀ ਗੱਲ ਨਹੀਂ ਸੁਣਦੇ ਸੀ ਉਹਨਾਂ ਦੇ ਉੱਤੇ ਪ੍ਰੈਸ਼ਰ ਪੈਂਦਾ, ਜਦੋਂ ਤੁਸੀਂ ਸਫਲ ਇਹੋ ਜਿਹਾ ਅਗਨੀ ਇਹੋ ਜਿਹਾ ਪ੍ਰੀਖਣ ਕਰ ਲੈਂਦੇ ਹੋ ਕਿਸੇ ਅਸਲੇ ਦਾ, ਤਾਂ ਹੁਣ ਚਾਈਨਾ ਦੀ ਟੋਨ ਦੇ ਵਿੱਚ ਫਰਕ ਆਊਗਾ, ਹੋਰ ਮੁਲਕਾਂ ਦੀ ਟੋਨ ਦੇ ਵਿੱਚ ਵੀ ਬਹੁਤ ਫਰਕ ਆਊਗਾ। ਇਹਨੂੰ ਇਕੱਲਾ ਆਪਾਂ ਇਹਨੂੰ ਲੜਾਈ ਝਗੜੇ ਲਈ ਨਾ ਦੇਖੀਏ, ਇਹ ਕੂਟਨੀਤਿਕ ਪ੍ਰੈਸ਼ਰ ਬਣਾਉਣ ਲਈ ਵੀ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਮੁਲਕਾਂ ਲਈ।
ਜੀ ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਉਸੇ ਤਰ੍ਹਾਂ ਕਹਿ ਸਕਦੇ ਹਾਂ ਕਿ ਚਾਈਨਾ ਨੂੰ ਵੀ ਹੁਣ ਥੋੜਾ ਡਰ ਹੋਏਗਾ ਕਿ ਮੈਂ ਵੀ ਹੁਣ ਇੰਡੀਆ ਦੀ ਰੇਂਜ ਵਿੱਚ ਹਾਂ ਤੇ ਸੋਚ ਸਮਝ ਕੇ ਪੰਗੇ ਲਵਾਂ।
ਜੀ ਜੀ ਬਿਲਕੁਲ।
ਤੇ ਇੱਕ ਹੋਰ ਖਬਰ ਬ੍ਰਾਟ ਸਾਹਿਬ ਸਾਡੇ ਕੋਲ ਇੱਥੇ ਆ ਰਹੀ ਹੈ ਕਿ ਇਹ ਕਹਿ ਰਹੇ ਨੇ ਕਿ ਸਕੂਲ ਦੇ ਸੁਰੱਖਿਅਤ ਸਫ਼ਰ ਲਈ ਪਿੰਡ ਨੇ ਇੱਕ ਬੱਸ ਚਲਾਈ ਹੈ ਜੀ, ਤੇ ਬਹੁਤ ਹੀ ਵਧੀਆ ਉਪਰਾਲਾ, ਇਸ ਬਾਰੇ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਦੇਖੋ ਕਈ ਵਾਰੀ ਨਾ ਕੋਈ ਠੋਕਰ ਵੱਜਦੀ ਹੈ ਜਾਂ ਕੋਈ ਸੱਟ ਵੱਜਦੀ ਹੈ ਤੇ ਸੱਟ ਦੇ ਵਿੱਚੋਂ ਕੁਛ ਨਾ ਕੁਛ ਉਪਜਦਾ। ਇਹ ਪਿੱਛੇ ਜੇ ਨਾ ਇੱਕ ਮੁਕਤਸਰ ਦੇ ਵਿੱਚ, ਮੁਕਤਸਰ ਦੇ ਲਾਗੇ ਨਾ ਇੱਕ ਐਕਸੀਡੈਂਟ ਹੋਇਆ ਸੀ, ਤੇ ਉਹ ਬੁੱਟਰ ਪਿੰਡ ਆ ਜੀ ਉਥੋਂ ਦੇ, ਤੇ ਉਥੇ ਨਾ ਇੱਕ ਬੱਚੇ ਦੀ ਮੌਤ ਹੋ ਗਈ ਸੀਗੀ। ਤੇ ਜਦੋਂ ਬੱਚੇ ਦੀ ਮੌਤ ਹੋਈ ਤਾਂ ਉਹ ਉਸ ਤੋਂ ਬਾਅਦ ਉਸ ਬੱਚੇ ਦੇ ਜਿਹੜੇ ਮਾਂ ਬਾਪ ਸੀ ਉਹਨਾਂ ਨੂੰ ਲੱਗਿਆ ਵੀ ਜਿਹੜਾ ਗੁਰਪਿਆਰ ਸਿੰਘ ਸੀ ਬੱਚੇ ਦਾ ਨਾਂ ਜੀ, ਤੇ ਵੀ ਉਹਨਾਂ ਨੂੰ ਲੱਗਿਆ ਵੀ ਸਾਡਾ ਬੱਚਾ ਤਾਂ ਚਲਾ ਗਿਆ ਐਕਸੀਡੈਂਟ ਦੇ ਵਿੱਚ, ਜੇ ਕੋਈ ਹੋਰ ਬੱਚੇ ਨੂੰ ਅਸੀਂ ਬਚਾ ਲਈਏ ਤਾਂ ਸਾਨੂੰ ਵਧੀਆ ਹੋਊ। ਤਾਂ ਉਹਨਾਂ ਬੱਚਿਆਂ ਨੇ ਜਿਹੜੇ ਬੱਚੇ ਸਕੂਲ ਜਾਣ ਲਈ ਬੜੇ ਔਖੇ ਹੁੰਦੇ ਸੀ, ਤੁਰ ਕੇ ਜਾਂਦੇ ਸੀ, ਸੜਕਾਂ ਦੇ ਉੱਤੇ ਸਾਈਕਲਾਂ ਤੇ ਜਾਂਦੇ ਸੀ, ਤੇ ਉਹਨਾਂ ਨੂੰ ਐਕਸੀਡੈਂਟਾਂ ਦਾ ਬੜਾ ਖਤਰਾ ਸੀ। ਘਰ ਪਹੁੰਚਣ ਤੋਂ ਲੈ ਕੇ ਸਕੂਲ ਪਹੁੰਚਣ ਤੱਕ ਦੇ ਜਿਹੜੇ ਉਹਨਾਂ ਦੇ ਸਫ਼ਰ ਸੀ, ਉਹ ਬੱਚਿਆਂ ਮਾਪਿਆਂ ਦੀ ਜਾਨ ਫੜੀ ਰਹਿੰਦੀ ਸੀ। ਉਹ ਸਾਰੇ ਲਈ ਉਹਨਾਂ ਉਸ ਪਰਿਵਾਰ ਨੇ ਜੀ ਥੋੜੀ ਜਿਹੀ ਕੋਸ਼ਿਸ਼ ਕੀਤੀ, ਉਹਨਾਂ ਨੇ ਹੌਸਲਾ ਦਿੱਤਾ, ਪਿੰਡ ਵਾਲਿਆਂ ਨੇ ਹੌਸਲਾ ਦਿੱਤਾ, ਪੈਸੇ ਇਕੱਠੇ ਹੋ ਗਏ ਜੀ, ਪੈਸੇ ਇਕੱਠੇ ਕਰਕੇ ਉਹਨਾਂ ਨੇ ਬੱਸ ਲੈ ਲਈ। ਤੇ ਉਹ ਬੱਸ ਹੁਣ ਪਿੰਡ ਦੇ ਵਿੱਚ, ਉਹਦੇ ਚ ਡੀਜ਼ਲ ਜਿਹੜੇ 20 ਕੁ ਬੰਦੇ ਇਕੱਠੇ ਹੋ ਕੇ ਡੀਜ਼ਲ ਮਹੀਨੇ ਦਾ ਪਾ ਰਹੇ ਆ ਜੀ 4,000 ਰੁਪਈਏ ਦਾ, ਤੇ ਉਹਨੂੰ ਡਰਾਈਵਰ ਵੀ ਆ ਜਿਹੜਾ ਉਹ ਸੇਵਾ ਦੇ ਉੱਤੇ ਡਰਾਈਵਰ ਉਹਨੂੰ 2 ਗੇੜੇ ਰੋਜ਼ ਬੱਸ ਦੇ ਲਾ ਰਿਹਾ ਜੀ। ਦੇਖੋ ਇਹੀ ਤਬਦੀਲੀ ਦੀ ਲੋੜ ਆ ਵੀ ਜ਼ਮੀਨੀ ਪੱਧਰ ਦੇ ਉੱਤੇ ਤਬਦੀਲੀ ਇਹਨੂੰ ਕਹਿੰਦੇ ਆ। ਅਸੀਂ ਸਰਕਾਰਾਂ ਨੂੰ ਉਡੀਕਦੇ ਰਹਿੰਦੇ ਹਾਂ, ਸਰਕਾਰਾਂ ਤੇ ਪ੍ਰੈਸ਼ਰ ਪਾਉਂਦੇ ਰਹਿੰਦੇ ਆ, ਆਹ ਕਰਨਗੇ ਵੋ ਕਰਨਗੇ, ਸਰਕਾਰਾਂ ਕਦੇ ਕੁਛ ਨਹੀਂ ਕਰਦੀਆਂ। ਸੋ ਸਾਨੂੰ ਤਾਂ ਆਪ ਹੀ ਕਰਨਾ ਪੈਣਾ ਕੁਛ, ਤੇ ਉਹੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਉਦਾਹਰਣ ਦਿੱਤੀ ਆ। ਤੇ ਮੈਂ ਇੱਥੇ ਥੋੜਾ ਜਿਹਾ ਦੱਸ ਦਿਆਂ ਜੀ, ਜਿਹੜਾ ਇਹ ਕਹਿ ਰਹੇ ਨਾ ਵੀ ਵਲੰਟੀਅਰ ਬੱਸ ਚਲਾਇਆ ਕਰੂਗਾ ਕੋਈ ਬੰਦਾ, ਦੇਖੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਵਲੰਟੀਅਰ ਵੀ ਦਿਨ ਰੋਜ਼ ਚੜਿਆ ਹੀ ਰਹਿੰਦਾ, 2 ਟਾਈਮ ਬੱਚਿਆਂ ਨੂੰ ਲਿਆਉਣਾ ਲਿਜਾਣਾ, ਫਿਰ ਗਾਂ ਜ਼ਿੰਮੇਵਾਰੀ ਬੱਚਿਆਂ ਦੀ, ਉਹਨਾਂ ਨੂੰ ਸਾਂਭ ਸੰਭਾਲ ਦੀ, ਇਹ ਕਈ ਚੀਜ਼ਾਂ ਹੁੰਦੀਆਂ। ਪਰ ਮੈਂ ਤੈਨੂੰ ਦੱਸਾਂ ਜੀ, ਇੱਥੇ ਆਸਟ੍ਰੇਲੀਆ ਦੇ ਵਿੱਚ ਨਾ ਆਮ ਹੀ ਵਲੰਟੀਅਰ ਜਿਹੜੇ ਡਰਾਈਵਰਾਂ ਤੋਂ ਸੇਵਾ ਲਈ ਜਾਂਦੀ ਆ। ਆਸਟ੍ਰੇਲੀਆ ਚ ਜੇ ਤੁਸੀਂ ਕੰਟਰੀ ਏਰੀਆ ਦੇ ਵਿੱਚ ਜਾਓਗੇ ਤਾਂ ਮੈਂ ਰਿਵਰਲੈਂਡ ਦੇ ਵਿੱਚ ਅਕਸਰ ਅਖਬਾਰਾਂ ਦੇ ਵਿੱਚ ਇਹ ਐਡ ਨਿਕਲਦੀ ਸੁਣੀ ਦੇਖੀ ਆ ਵੀ ਤੁਸੀਂ ਬੱਚਿਆਂ ਵਾਲੀ ਬੱਸ ਨੂੰ ਜੇ ਤੁਹਾਡੇ ਕੋਲੇ ਲਾਇਸੈਂਸ ਹੈ ਤਾਂ ਕੀ ਤੁਸੀਂ 2 ਘੰਟੇ ਸੇਵਾ ਦੇ ਵਿੱਚ ਲਾ ਸਕਦੇ ਹੋ। ਸੋ ਉਹ ਚੀਜ਼ਾਂ ਜਿਹੜੀਆਂ ਇੱਥੇ ਵੀ ਹੁੰਦੀਆਂ, ਪਰ ਸਾਡੇ ਲੋਕ ਵਲੰਟੀਅਰ ਕਰੀ ਜਾਣ ਤਾਂ ਮਹੀਨਾ ਮਹੀਨਾ, 2-2 ਮਹੀਨੇ, 4-4 ਮਹੀਨੇ ਕੁਛ ਵੀ ਕਰ ਸਕਦੇ ਆ, ਤੇ ਨਾ ਕਰਨ ਦਾ ਇੱਕ ਦਿਨ ਵੀ ਜ਼ਿੰਮੇਵਾਰੀ ਨਹੀਂ ਚੱਕਦੇ। ਪਰ ਹੁਣ ਏਦਾਂ ਨੌਜਵਾਨ ਮੂਹਰੇ ਆ ਰਹੇ ਆ, ਪੜ੍ਹਾਈ ਲਿਖਾਈ ਦਾ ਅਸਰ ਹੋ ਰਿਹਾ ਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਹੋ ਰਿਹਾ। ਸੋ ਚੰਗਾ ਲੱਗਿਆ
ਜੀ, ਜਿਵੇਂ ਆਪਾਂ ਅੰਗਰੇਜ਼ੀ ਚ ਕਹਾਵਤ ਆਪਾਂ ਕਹਿੰਦੇ ਹੁੰਦੇ ਕਿ ਚੈਰਿਟੀ ਬਿਗਿਨਸ ਐਟ ਹੋਮ, ਜੇ ਘਰ ਤੋਂ ਹੀ ਆਪਾਂ ਕਹਿੰਦੇ ਹੁੰਦੇ ਕਿ ਸਭ ਕੁਝ ਸ਼ੁਰੂ ਹੁੰਦਾ, ਜੇ ਹਰ ਬੰਦਾ ਆਪਣੀ ਕੰਟਰੀਬਿਊਸ਼ਨ ਪਾਉਂਦਾ, ਚਾਹੇ ਉਹ ਥੋੜੀ ਹੋਵੇ ਚਾਹੇ ਬਹੁਤੀ, ਜਿੰਨੀ ਅਸੀਂ ਪਾ ਸਕਦੇ ਹਾਂ ਸਾਨੂੰ ਜ਼ਰੂਰ ਪਾਣੀ ਚਾਹੀਦੀ ਹੈ ਜੀ, ਲੋਕ ਭਲਾਈ ਲਈ, ਦੇਸ਼ ਸੇਵਾ ਲਈ।
ਬਿਲਕੁਲ ਜੀ
ਜੀ। ਤੇ ਅਗਲੀ ਖਬਰ ਥੋੜੀ ਚੰਗੀ ਨਹੀਂ ਹੈ ਜੀ, ਪਰ ਚਲੋ, ਪਾਕਿਸਤਾਨੀ ਗੋਲਾਬਾਰੀ ਚ ਕਹਿ ਰਹੇ ਜੀ ਕਿ 2 BSF ਦੇ ਜਵਾਨ ਸ਼ਹੀਦ ਹੋਏ ਨੇ।
ਬਿਲਕੁਲ ਜੀ, ਦੇਖੋ ਸੀਜ਼ ਫਾਇਰ ਚੱਲ ਰਹੀ ਸੀ, ਕਾਗਜ਼ਾਂ ਦੇ ਵਿੱਚ ਸੀਜ਼ ਫਾਇਰ ਆ ਜੀ, ਸੀਜ਼ ਫਾਇਰ ਵੀ ਜਾਣੀ ਕਿ ਫਾਇਰ ਨੂੰ ਸੀਜ਼ ਕੀਤਾ ਹੋਇਆ ਵੀ ਕੋਈ ਵੀ ਫਾਇਰ ਨਹੀਂ ਚੱਲੂਗਾ। ਪਰ ਫਿਰ ਸਾਡੇ ਜਿਹੜੇ ਜ਼ਿੰਮੇਵਾਰ ਜਿਹੜੇ ਮੰਤਰੀ ਆ ਉਹ ਕਹਿ ਦਿੰਦੇ ਆ ਜੀ ਵੀ ਜੇ ਪਾਕਿਸਤਾਨ ਨੇ ਇੱਕ ਗੋਲੀ ਚਲਾਈ ਤਾਂ ਫਿਰ ਅਸੀਂ ਕਰਾਰਾ ਜਵਾਬ ਦੇਵਾਂਗੇ। ਹੁਣ ਕਰਾਰੇ ਜਵਾਬ ਦੇ ਨਾਂ ਤੇ ਸਰਜੀਕਲ ਸਟ੍ਰਾਈਕਾਂ ਵੀ ਹੋਈਆਂ, ਬਹੁਤ ਕੁਛ ਹੋਇਆ, ਪਰ ਇਹ ਜਿਹੜਾ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ, ਕਿਤੇ ਨਾ ਕਿਤੇ ਛਿੰਝਾਂ ਛਿੜਦੀਆਂ ਰਹਿੰਦੀਆਂ। ਤੇ ਜਿਹੜੀ ਵਰਲਡ ਦੇ ਵਿੱਚ ਇੱਕ ਉਹ ਬਣੀ ਹੋਈ ਆ ਕਸ਼ਮੀਰ ਦੀ ਜਿਹੜੀ ਸਮੱਸਿਆ ਨੂੰ ਕਿਹੋ ਜਿਹੇ ਰੰਗ ਰੂਪ ਦਿੱਤਾ ਜਾ ਰਿਹਾ ਵੀ ਜਿਹਦੇ ਨਾਲ ਕੀ ਹੈ ਦੁਨੀਆਂ ਦੇ ਵਿੱਚ ਜਿਹੜਾ ਮਸਲਾ ਭਖਦਾ ਰਹੇ ਤੇ ਧਿਆਨ ਜਿਹੜਾ ਲੋਕਾਂ ਦਾ ਡਿਵਰਟ ਹੁੰਦਾ ਰਹੇ। ਸੋ ਧਿਆਨ ਡਿਵਰਟ ਕਰਨ ਲਈ ਦੁਨੀਆਂ ਜਿਹੜੀ ਹੈ ਇਹ ਚੀਜ਼ਾਂ ਨੂੰ ਜਿਹੜਾ ਨਿਹੱਥਿਆਂ ਨੂੰ ਜਿਹੜੀ ਰੋਜ਼ ਮੌਤ ਦੇ ਘਾਟ ਉਤਾਰ ਰਹੀ ਆ ਤੇ ਉਹ ਬਹੁਤ ਦੁਖਦਾਈ ਹੈ ਜੀ। ਹਰ ਚੀਜ਼ ਦਾ ਅੰਤ ਹੁੰਦਾ, ਮੈਂ ਤਾਂ ਇਹ ਅਕਸਰ ਸੁਣਦਾ ਆਇਆ ਵੀ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਆ। ਪਰ ਕਸ਼ਮੀਰ ਦੇ ਮਾਮਲੇ ਚ ਦੇਖੀਏ ਤਾਂ ਹੁਣ ਬਹੁਤ ਸਾਲ ਹੋ ਗਏ, ਤੇ ਹੁਣ ਅਸੀਂ ਇਹੀ ਕਹਾਂਗੇ ਵੀ ਜੇ ਇੱਕ ਪਾਸੇ ਧਰਤੀ ਦਾ ਸਵਰਗ ਰੱਬ ਨੇ ਉਹ ਬਣਾਇਆ ਤਾਂ ਉਸ ਨੂੰ ਸਵਰਗ ਬਣਿਆ ਹੀ ਰਹਿਣ ਦੇਣ ਤਾਂ ਚੰਗਾ ਵੀ ਉਹ ਸਵਰਗ ਦੇ ਵਿੱਚ ਜਿਹੜਾ ਮੌਤਾਂ ਦਾ ਜਿਹੜਾ ਰੋਜ਼ ਨੰਗਾ ਤਾੜਮ ਹੁੰਦਾ, ਨੰਗਾ ਨਾਚ ਹੁੰਦਾ, ਉਹ ਕਿਤੇ ਨਾ ਕਿਤੇ ਕਸ਼ਮੀਰ ਦੇ ਸਵਰਗ ਦੇ ਉੱਤੇ ਜਿਹੜਾ ਦਾਗ ਆ ਧੱਬਾ ਤੇ ਉਹ ਧੱਬਾ ਪਾਸੇ ਹੋ ਸਕਦਾ। ਪਤਾ ਨੀ ਕੀ ਜਿਹੜੇ ਹੋਮਿਓ ਨੇ ਕੀ ਲੈਣਾ ਜਾਂ ਕਿਸੇ ਨੇ ਚੌਧਰ ਨੇ ਕੀ ਲੈਣਾ ਜਿਹੜਾ ਰੋਜ਼ ਇਹ ਜਾਂ ਕੁਛ ਹੁੰਦਾ। ਪਰ ਕੁੱਲ ਮਿਲਾ ਕੇ ਜੀ ਦੇਖੋ ਸਾਡੇ ਕੋਲੇ ਹੁਣ ਕੀ ਰਹਿ ਗਿਆ, ਸਾਡੇ ਕੋਲੇ ਹੰਝੂ ਰਹਿ ਗਏ ਜਾਂ ਨਿੰਦਿਆ ਰਹਿ ਗਈ, ਤੇ ਜਾਂ ਫਿਰ ਉਹਦੇ ਬਦਲਾ ਲੈਣ ਲਈ ਅਸੀਂ ਉਹਨਾਂ ਦੇ ਚਾਰ ਮਾਰੇ ਆਉਂਦੇ ਹਾਂ। ਹੁਣ ਜੇ ਕੋਈ ਪਾਕਿਸਤਾਨ ਦੇ ਵਿੱਚ ਵੀ ਜਾ ਕੇ ਚਾਰ ਫੌਜੀ ਮਾਰਦੇ ਜਾਂ ਆਉਣ ਵਾਸਤੇ ਉਹ ਵੀ ਤਾਂ ਇਨਸਾਨ ਆ, ਸਾਨੂੰ ਉਹਨਾਂ ਨੂੰ ਵੀ ਤਾਂ ਉਹਨਾਂ ਦੇ ਵੀ ਪਰਿਵਾਰ ਆ, ਉਹ ਵੀ ਐਵੇਂ ਰੋਂਦਾ ਬਿਲਕਦੇ ਹੋਣਗੇ। ਪਰ ਜਿਹੜੀ ਗੱਲ ਇਹ ਆ ਜਾਂਦੀ ਹੈ ਵੀ ਪਹਿਲਾਂ ਛਿੰਝ ਛੇੜੀ, ਪਹਿਲਾਂ ਹਰ ਵਾਰ ਪਾਕਿਸਤਾਨ ਦਾ ਨਾਂ ਆਉਂਦਾ ਵੀ ਉਹ ਛਿੰਝ ਛੇੜਦੇ ਆ, ਹੁਣ ਉਹਦੇ ਪਿੱਛੇ ਕੀ ਕਾਰਨ ਆ, ਉਹਦੇ ਪਿਛਲੀਆਂ ਤਾਕਤਾਂ ਕੀ ਆ, ਉਹ ਸਭ ਨੂੰ ਪਤਾ ਹੀ ਆ ਵੀ ਦੁਨੀਆਂ ਭਰ ਦੇ ਵਿੱਚ ਜਿਹੜੀਆਂ ਤਾਕਤਾਂ ਇਹ ਉਕਸਾਉਂਦੀਆਂ ਵੀ ਭਾਰਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਇੱਥੇ ਬੈਲੈਂਸ ਬਣਾ ਕੇ ਰੱਖਣ ਲਈ, ਉਹਦਾ ਧਿਆਨ ਇੱਧਰ ਲਾ ਕੇ ਰੱਖਣ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ। ਹੁਣ ਜੇ ਧਿਆਨ ਦੀ ਗੱਲ ਕਰੀਏ ਨਾ ਰਿਸ਼ੂ ਜੀ, ਇਸੇ ਖਬਰ ਨਾਲ ਹੀ ਆਪਾਂ ਰਲਾ ਕੇ ਇੱਕ ਹੋਰ ਖਬਰ ਸਾਂਝੀ ਕਰਦੇ ਹਾਂ। ਹੁਣ ਜੂਨ ਮਹੀਨਾ ਚੱਲੀ ਜਾਂਦਾ, ਜੂਨ ਮਹੀਨੇ ਦੇ ਅਸੀਂ ਕੱਲ ਵੀ ਇਹ ਜ਼ਿਕਰ ਕੀਤਾ, ਦੇਖੋ ਅਸੀਂ ਸਾਡੇ ਲਸਾਨੀ ਸ਼ਹੀਦ ਆ ਜਿਹੜੇ ਉਹਨਾਂ ਦੀ ਜਿਹੜੀ ਯਾਦ ਮਨਾਉਣੇ ਆ ਇਸ ਜੂਨ ਮਹੀਨੇ ਦੇ ਵਿੱਚ, ਸਾਡੇ ਫੇਰ ਕਿਤੇ ਨਾ ਕਿਤੇ ਅੰਦਰੋਂ ਜ਼ਖਮ ਹੁੰਦੇ ਆ ਵੀ ਦੇਖੋ ਕੀ ਕੁਝ ਹੋਇਆ ਸਾਡੇ ਨਾਲ, ਕਿੰਨਾ ਧੱਕਾ ਹੋਇਆ, ਕਿੰਨਾ ਕਤਲੇਆਮ ਨਿਹੱਥੇ ਮਾਰੇ ਗਏ, ਸਾਰੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ। ਪਰ ਇਸੇ ਟਾਈਮ ਦੌਰਾਨ ਕੋਈ ਨਾ ਕੋਈ ਇਹੋ ਜਿਹੀ ਛਿੰਝ ਛੇੜੀ ਜਾਂਦੀ ਹੈ, ਇਹੋ ਜਿਹਾ ਕੁਛ ਕੀਤਾ ਜਾਂਦਾ ਜਿਹਦੇ ਨਾਲ ਕੀ ਹੈ ਧਿਆਨ ਡਿਵਰਟ ਕੀਤਾ ਜਾਵੇ। ਹੁਣ ਉਹ ਧਿਆਨ ਡਿਵਰਟ ਕਰਨ ਲੱਗੀ ਜਿਹੜਾ ਕਿਸਾਨਾਂ ਦਾ ਜਿਹੜਾ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ, ਤੇ ਉਸ ਅੰਦੋਲਨ ਦੇ ਵਿੱਚ ਇੱਕ ਪਾਸੇ ਤਾਂ ਸਾਡਾ ਜੂਨ 84 ਤੋਂ ਧਿਆਨ ਹਟਾਇਆ ਜਾ ਰਿਹਾ ਇਸ ਵੀ ਕੋਈ ਵੱਡਾ ਇਹ ਹੋਰ ਨਾ ਇਕੱਠੇ ਹੋ ਲੈਣ, ਕਿਤੇ ਹੋਰ ਇਹਨਾਂ ਦੇ ਜ਼ਖਮ ਨਾ ਹਰੇ ਹੋ ਜਾਣ, ਹੋਰ ਇਹ ਕੋਈ ਵੱਡਾ ਸਾਨੂੰ ਲਈ ਮੁਸੀਬਤ ਖੜੀ ਕਰ ਦੇਣ, ਡਰਦੇ ਆ ਕਿਉਂਕਿ ਸਾਡੀ ਕੌਮ ਦੇ ਵਿੱਚ ਇਹ ਇੱਕ ਗੁਣ ਰਿਹਾ ਵੀ ਜੇ ਅਸੀਂ ਮੱਥਾ ਲਾਇਆ ਤਾਂ ਸਦਾ ਹੀ ਹਾਕਮਾਂ ਨਾਲ ਲਾਇਆ, ਸਰਕਾਰਾਂ ਨਾਲ ਲਾਇਆ ਤੇ ਉਹਨਾਂ ਨੂੰ ਧੂੜ ਵੀ ਚਟਾਈ ਆ, ਇਹ ਇਤਿਹਾਸ ਰਿਹਾ। ਸੋ ਇਹਨਾਂ ਚੀਜ਼ਾਂ ਤੋਂ ਹਾਕਮ ਸਦਾ ਡਰਦੇ ਆਏ ਆ, ਤੇ ਉਹ ਫਿਰ ਕੀ ਕਰਦੇ ਆ, ਤੁਹਾਨੂੰ ਡਿਵਰਟ ਕਰਦੇ ਆ, ਤੁਹਾਡਾ ਧਿਆਨ ਭੰਗ ਕਰਦੇ ਆ, ਤੇ ਉਹ ਹੀ ਚੀਜ਼ ਹੁਣ ਕੀਤੀ ਜਾ ਰਹੀ ਆ। ਹੁਣ ਐਤਕੀ ਜਿਹੜਾ ਮਸਲਾ ਉੱਠਿਆ ਨਾ, ਇਸ ਮਸਲੇ ਦੇ ਵਿੱਚ ਜਿਵੇਂ ਅਸੀਂ ਕੱਲ ਵੀ ਚਿੰਤਾ ਕਰੀ, ਅੱਜ ਫੇਰ ਮੈਂ ਕਹਿਣਾ ਵੀ ਜਿਹੜੀ ਗਰੀਬ ਤੇ ਅਮੀਰ ਦੀ ਆਪਸ ਵਿੱਚ ਜਿਹੜੀ ਰੰਜਿਸ਼ ਪਾਈ ਜਾ ਰਹੀ ਆ, ਇੱਕ ਪਾਸੇ ਕਿਸਾਨ ਯੂਨੀਅਨ ਦੀਆਂ ਫੋਟੋਆਂ ਪਿਕਚਰਾਂ ਪਾ ਕੇ ਵੀਡੀਓ ਪਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਪਿੰਡਾਂ ਵਾਲੇ ਐਂ ਕਰਨ ਏਦਾਂ ਕਰਨ, ਦੂਜੇ ਪਾਸੇ ਜਿਹੜੇ ਗਰੀਬਾਂ ਦੇ ਹੱਕ ਦੇ ਵਿੱਚ ਖੜ ਕੇ ਇਹ ਕਿਹਾ ਜਾ ਰਿਹਾ ਵੀ ਕਿਸਾਨ ਆਪਦੀ ਕਣਕ ਸਿੱਟੇ, ਝੋਨਾ ਸਿੱਟੇ, ਕਿ ਸਾਡੀਆਂ ਸਬਜ਼ੀਆਂ ਕਿਉਂ ਸਿੱਟਦਾ। ਇਹ ਦੋਨੇ ਚੀਜ਼ਾਂ ਦੇ ਵਿੱਚ ਇਹੋ ਜਿਹਾ ਇੱਕ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਵੀ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਬੰਦਾ ਕਰੇ ਕੀ। ਪਰ ਜ਼ਿਆਦਾਤਰ ਮੈਂ ਜਿੰਨੀਆਂ ਹੁਣ ਤੱਕ ਵੀਡੀਓ ਦੇਖੀਆਂ, ਫਲੋਟ ਹੁੰਦੀਆਂ ਦੇਖੀਆਂ, ਜ਼ਿਆਦਾਤਰ ਇੱਕ ਨਾ ਤਮਾਸ਼ਬੀਨ ਜਾਂ ਤਮਾਸ਼ਾ ਦੇ ਤੌਰ ਦੇ ਉੱਤੇ ਇਸ ਚੀਜ਼ ਨੂੰ ਲਿਆ ਜਾ ਰਿਹਾ। ਹੁਣ 10 ਦਿਨਾਂ ਦਾ ਇਹ ਅੰਦੋਲਨ ਸੀ, 10 ਦਿਨ ਤਾਂ ਦੁੱਧ ਡੋਲੀ ਜਾਣਗੇ, ਸਬਜ਼ੀਆਂ ਰੋਕੀ ਜਾਣਗੇ, 10 ਦਿਨਾਂ ਬਾਅਦ ਫੇਰ ਭਾ ਦੇ ਦੂਗੀ ਸਰਕਾਰ 10 ਦਿਨਾਂ ਬਾਅਦ, ਉਹ ਤਾਂ ਨਹੀਂ ਮਿਲਣਾ ਨਾ। ਸੋ ਇਹ ਚੀਜ਼ਾਂ ਨੂੰ ਇਸ ਢੰਗ ਨਾਲ ਨਹੀਂ ਹੱਲ ਹੁੰਦਾ। ਇੱਕ ਫਿਲਮ ਦਾ ਸੀਨ ਦੇਖ ਕੇ ਕ੍ਰੀਏਟ ਹੋਇਆ ਸਾਰਾ ਕੁਛ, ਇੱਕ ਇੱਕ ਫਿਲਮ ਦੇ ਵਿੱਚ ਇਹ ਸੀਨ ਦੇਖਿਆ ਵੀ ਕਿਸਾਨਾਂ ਨੇ ਮੰਤਰੀ ਨੂੰ ਪਿੰਡ ਚ ਸੱਦ ਲਿਆ ਤੇ ਮੰਤਰੀ ਪੈਰੀ ਪੈ ਗਿਆ, ਉਹ ਇੱਕ ਫਿਲਮ ਆ, ਉਹ ਇੱਕ ਰਾਈਟਰ ਨੇ ਲਿਖੀ ਹੋਈ ਆ, ਤੇ ਉਹਦੀ ਜਿਵੇਂ ਜੀ ਕੀਤਾ ਉਹਨੇ ਉਵੇਂ ਮੰਤਰੀ ਤੋਂ ਪੈਰੀ ਹੱਥ ਲਵਾ ਲਏ। ਉਹ ਅਸਲ ਚ ਮੰਤਰੀ ਐ ਪੈਰੀ ਹੱਥ ਨਹੀਂ ਲਾਉਂਦੇ ਹੁੰਦੇ, ਅਸਲ ਚ ਸਰਕਾਰਾਂ ਐ ਨਹੀਂ ਝੁਕਦੀਆਂ ਹੁੰਦੀਆਂ। ਇਹ ਇੱਕ ਬਹੁਤ ਵੱਡੀ ਤੇ ਇੱਕ ਯੂਨਿਟੀ ਹੁੰਦੀ ਆ ਜਿਹੜੀ ਕਿ ਸਾਡੇ ਚ ਹੋ ਨਹੀਂ ਸਕਦੀ, ਅਸੀਂ ਇੱਕ ਪਿੰਡ ਚ ਨਹੀਂ ਹੋ ਸਕਦੀ, ਤੇ ਉਹਦੇ ਚ ਵੀ ਤੁਸੀਂ ਇੱਕ ਤਰਫਾ ਕੰਮ ਕਰ ਰਹੇ ਹੋ, ਇੱਕ ਤਰਫਾ ਜੇ ਤਾਂ ਤੁਹਾਡੇ ਚ ਜਿਗਰਾ ਨਾ, ਪਹਿਲਾਂ ਆਪਦੇ ਤੋਂ ਸ਼ੁਰੂ ਕਰੋ, ਪਹਿਲਾਂ ਆਪਦੇ ਤੋਂ ਕਰੋ ਵੀ ਮੈਂ ਆਪਦੀ ਫਸਲ ਨਹੀਂ ਮੰਡੀ ਵੇਚਦਾ, 2 ਮਹੀਨੇ ਪਹਿਲਾਂ ਤੱਕ ਕਣਕਾਂ ਵੇਚ ਲਈਆਂ, ਝੋਨੇ ਵੇਚ ਲਏ, ਸਭ ਕੁਝ ਸੈੱਟ ਕਰਕੇ ਹੁਣ ਗਰੀਬਾਂ ਦਾ ਦੁੱਧ ਸਬਜ਼ੀਆਂ ਡੋਲੀ ਜਾਣੇ, ਇਹ ਕੋਈ ਜਾਇਜ਼ ਨਹੀਂ ਹੈ, ਇਹਦਾ ਕੋਈ ਹੋਰ ਰੂਪਰੇਖਾ ਬਣਾਉਣੀ ਪਊਗੀ। ਕਿਸਾਨ ਯੂਨੀਅਨ ਬਣੀ, ਬਹੁਤ ਵਾਰੀ ਕੋਸ਼ਿਸ਼ ਕੀਤੀ, ਪਰ ਫਿਰ ਯੂਨੀਅਨ ਦੇ ਆਗੂ ਆ ਕੋਈ ਲਾਲ ਬੱਤੀ ਵਾਲੀਆਂ ਕਾਰਾਂ ਲੈ ਲੈਂਦੇ ਆ, ਕੋਠੀਆਂ ਲੈ ਲੈਂਦੇ ਆ, ਤੇ ਫਿਰ ਵਿਚਾਰੇ ਕਿਸਾਨ ਠੱਗੇ ਠੱਗੇ ਮਹਿਸੂਸ ਕਰਦੇ ਆ, ਲੀਹਾਂ ਤੇ ਪੈਣ ਜੋਗੇ ਕਿਸਾਨ ਰਹਿ ਜਾਂਦੇ ਆ। ਸੋ ਇਹ ਇੱਕ ਬਹੁਤ ਵੱਡਾ ਇੱਕ ਫਰਕ ਜਿਹੜਾ ਕਹਿ ਸਕਦੇ ਇੱਕ ਕੰਮ ਆ, ਇਸ ਕੰਮ ਨੂੰ ਤੁਸੀਂ ਏਦਾਂ ਨਹੀਂ ਸੋਲਵ ਕਰ ਸਕਦੇ। ਇਹ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਜਾਗਦੀ ਜ਼ਮੀਰ ਵਾਲਾ ਕੋਈ ਬੰਦਾ ਮੰਤਰੀ ਬਣੇ, ਕੋਈ ਉਸ ਅਹੁਦੇ ਰੁਤਬੇ ਤੇ ਪਹੁੰਚੇ ਜਿਹੜਾ ਇਹ ਵੱਡੀ ਤਬਦੀਲੀ ਲਿਆਵੇ ਤੇ ਲਿਆਉਣ ਦੇ ਕਾਬਲ ਹੋਵੇ, ਨਹੀਂ ਤਾਂ ਜਿਹੜਾ ਬੈਸਟ ਆਈਡੀਆ। ਕੱਲ ਅਸੀਂ ਬਾਈ ਕਮਲਜੀਤ ਹੋਰਾਂ ਦੀ ਇੰਟਰਵਿਊ ਕੀਤੀ ਸੀ, ਉਸ ਇੰਟਰਵਿਊ ਦੇ ਵਿੱਚ ਕੰਟਰੈਕਟ ਖੇਤੀ ਦੀ ਗੱਲ ਆਈ ਸੀ, ਸਾਨੂੰ ਕੀ ਲੋੜ ਆ ਜਿਹੜੀਆਂ ਇਹੋ ਜਿਹੀ ਚੀਜ਼ਾਂ ਬੀਜਣ ਦੀ, ਇਹੋ ਜਿਹੀਆਂ ਪੈਦਾ ਕਰਨ ਦੀ ਜਿਹਦੇ ਤੇ ਸਾਡੀ ਮਿੱਟੀ ਰੁਲੇ, ਸਾਡੇ ਕੋਲੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਪੈਦਾ ਕਰਕੇ ਅਸੀਂ ਪੈਸੇ ਕਮਾ ਸਕਦੇ ਹਾਂ। ਸੋ ਕੋਈ ਨਹੀਂ ਰੋਕਦਾ ਤੁਹਾਨੂੰ ਪੈਸੇ ਕਮਾਉਣ ਤੋਂ, ਕੋਈ ਨਹੀਂ ਤੁਹਾਨੂੰ ਕਿਸ ਚੀਜ਼ ਤੋਂ ਰੋਕਦਾ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਵੀ ਕਿਤੇ ਨਾ ਕਿਤੇ ਈਜ਼ੀ ਮਨੀ ਦੇ ਚੱਕਰਾਂ ਜਾਂ ਸਾਨੂੰ ਵੀ ਐਂ ਲੱਗਦਾ ਵੀ ਈਜ਼ੀ ਮਨੀ ਆਵੇ ਸਾਡੇ ਕੋਲੇ। ਸੋ ਬਹੁਤ ਕੁਛ ਜਿਹੜਾ ਇਹਦੇ ਵਿੱਚ ਚੱਲ ਰਿਹਾ ਜੀ ਬੈਕ ਐਂਡ ਦੇ ਉੱਤੇ, ਪਰ ਅਸੀਂ ਤਾਂ ਇਹ ਕੋਸ਼ਿਸ਼ ਦੁਆ ਅਰਦਾਸ ਹੀ ਕਰਦੇ ਹਾਂ ਜੀ ਵੀ ਗੁੰਮਰਾਹ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਤੋਂ ਬਚਿਆ ਜਾਵੇ ਜਿੰਨਾ ਕੁ ਬਚ ਸਕੀਏ, ਨਹੀਂ ਤਾਂ ਆਮ ਇਨਸਾਨ ਗੁੰਮਰਾਹ ਹੋ ਕੇ ਆਪਣਾ ਨੁਕਸਾਨ ਜਾਂ ਆਪਣਿਆਂ ਦਾ ਨੁਕਸਾਨ ਕਰਦਾ ਰਹੂਗਾ।
ਜੀ ਜੀ ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਕਿਉਂਕਿ ਹਮੇਸ਼ਾ ਆਮ ਜਨਤਾ ਹੀ ਹੁੰਦੀ ਹੈ ਜੀ ਜਿਹੜੀ ਹਰ ਪ੍ਰੋਬਲਮ ਵਿੱਚ ਫਸ ਜਾਂਦੀ ਹੈ। ਨਾ ਮੰਤਰੀਆਂ ਨੂੰ ਕੋਈ ਪ੍ਰੋਬਲਮ ਹੈ ਜੀ ਦੇਖੋ, ਤੇ ਨਾ ਹਾਕਮਾਂ ਨੂੰ ਕੋਈ ਕਦੇ ਵੀ ਪ੍ਰੋਬਲਮ ਆਉਂਦੀ ਹੈ, आम इंसान हमेशा मैं कहनी हां कि सफर करदा हर प्रॉब्लम दे विच। ते हुण प्रोग्राम नूं अगे वधांदे होए इक गीत तों सुणदे हां जी, ते फिर मैं लैके आई हां तुहाडे लई कुछ टेक्निकल न्यूज, क्योंकि अज टेक्नोलॉजी दा जमाना है।
बिलकुल रिशु जी, देखो आपा ब्रेक तो जान तो पहला मेनू लग्या भी मैं भी इजाजत ले ला, क्योंकि मेरे भी अज दे रजेमे काफी आ, ते तुसी प्रोग्राम नू इस तो बाद जिहड़ा ब्रेक तो बाद जारी रखो, ते साडे वन्नो जिहड़ियां शुभ इच्छावां ते दुआवां जी भी तो तुसी प्रोग्राम दे विच जिहड़ी वधिया अपनी हौली हौली जिहड़ी सैटअप करो, ते मैं सारे स्रोतियां तो अज माफी भी मंगदा भी इस लई भी मैं तकरीब मेनू देखो हर चीज नाल मोह पै जांदा, किसी भी चीज नाल दो दिन तुसी गुजारो तां मोह पै जांदा। मेरे 7 साल इस प्रोग्राम नाल रहे आ, 7 साल मंडे नू उठ के मैं हाजरा कहिंदा रहा ਤੁਹਾਡੇ ਲਈ, ਤਾਂ ਅੱਜ ਮੈਨੂੰ ਮੈਨੂੰ ਵੀ ਇੱਕ ਇਸ ਦੇ ਵਿੱਚ ਏਦਾਂ ਲੱਗ ਰਿਹਾ ਭਾਵੇਂ ਮੈਂ ਕਿਤੇ ਨੀ ਜਾ ਰਿਹਾ, ਰੋਜ਼ ਆਊਂਗਾ ਸੋਮਵਾਰ ਦੇ ਪ੍ਰੋਗਰਾਮ, ਪਰ ਇੱਕ ਫਾਰਮੈਟ ਬਦਲ ਰਿਹਾ ਸਿਰਫ, ਪਰ ਫੇਰ ਵੀ ਕਿਤੇ ਨਾ ਕਿਤੇ ਮੈਨੂੰ 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 ਵੀ ਅਹਿਸਾਸ ਹੋ ਰਿਹਾ, ਮੈਨੂੰ ਵੀ ਦੁੱਖ ਲੱਗ ਰਿਹਾ ਇਸ ਨੂੰ ਬਦਲਾਅ ਚ ਲਿਆਉਣ ਲਈ, ਪਰ ਬਦਲਾਅ ਕੁਦਰਤ ਦਾ ਨਿਯਮ ਆ ਜੀ, ਸੋ ਇਸ ਨੂੰ ਸਾਨੂੰ ਖੜੇ ਮੱਥੇ ਲੈਣਾ ਪਊਗਾ, ਤੇ ਮੈਂ ਵੀ ਭਾਵੇਂ ਕਹਾਂ ਦਿਲੋਂ ਭਰੇ ਮਨ ਨਾਲ ਕਹਿ ਰਿਹਾ ਚਾਹੇ, ਪਰ ਮੈਂ ਇਸ ਬਦਲਾਅ ਦੇ ਸਹਿਮਤੀ ਚ, ਮੈਂ ਆਪਣੀ ਮਰਜ਼ੀ ਨਾਲ, ਮੈਂ ਆਪਦੀ ਮਰਜ਼ੀ ਨਾਲ ਇਹ ਕੁਛ ਕਰ ਰਿਹਾ, ਨਾ ਕਿ ਮੇਰੇ ਤੇ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ, ਮੈਂ ਆਪਣੀ ਮਰਜ਼ੀ ਨਾਲ ਇਹ ਕੁਛ ਕਰ ਰਿਹਾ, ਸੋ ਜੇ ਮੈਂ ਮਰਜ਼ੀ ਨਾਲ ਕਰ ਰਿਹਾ ਤਾਂ ਮੈਨੂੰ ਠੀਕ ਆ, ਇੱਕ ਦੁਨਿਆਵੀ ਲੋਕ ਆ, ਮਨ ਭਰ ਆਉਂਦਾ, ਛਲਕ ਆਉਂਦਾ, ਸਭ ਕੁਛ ਹੁੰਦਾ, ਪਰ ਫਿਰ ਵੀ ਮੈਂ ਬੜੀ ਖੁਸ਼ੀ ਖੁਸ਼ੀ ਇਹ ਚੀਜ਼ ਚ ਕਹਿ ਰਿਹਾ ਵੀ ਮੈਂ ਕੋਸ਼ਿਸ਼ ਕਰਿਆ ਕਰੂੰ ਵੱਧ ਤੋਂ ਵੱਧ ਟਾਈਮ ਲਾਉਣ ਦੀ ਇਸ ਪ੍ਰੋਗਰਾਮ ਦੇ ਵਿੱਚ। ਹਾਂ, ਪੂਰਾ 2 ਘੰਟੇ ਦੀ ਥੋੜੀ ਜਿਹੀ ਦਿੱਕਤ ਆਉਂਦੀ ਸੀ, ਉਸ ਲਈ ਮੈਂ ਥੋੜੇ ਚਿਰ ਲਈ ਪਿੱਛੇ ਹਾਂ, ਪਰ ਜੇ ਕੋਈ ਗਾਂਹ ਨੂੰ ਕੋਈ ਸਮਾਂ ਤਾਂ ਕਿਤੇ ਨਹੀਂ ਭੱਜਦੇ, ਫਿਰ ਵੀ ਕਿਤੇ ਨਾ ਕਿਤੇ ਕੋਈ ਸ਼ਾਮ ਦਾ ਸ਼ਾਇਦ ਕੋਈ ਪ੍ਰੋਗਰਾਮ ਉਲੀਕ ਲਈਏ, ਜੇ ਇੱਕ ਵਾਰੀ ਜੋਬ ਦੀ ਸੈਟਿੰਗ ਹੋ ਗਈ ਤਾਂ ਹੋ ਸਕਦਾ ਵੀ ਆਪਾਂ ਕਾਲ ਬੈਕ ਸ਼ਾਮ ਨੂੰ ਕੋਈ ਕਿਸੇ ਦਿਨ ਦਾ ਰੱਖ ਲਈਏ, ਜਿਹਦੇ ਟਾਈਮ ਵੀ ਸਾਰਿਆਂ ਨਾਲ ਫਿਰ ਸਾਂਝ ਪੈਂਦੀ ਹੋਵੇ ਫੁੱਲ ਫਲੈਗ ਪ੍ਰੋਗਰਾਮ ਦੇ ਵਿੱਚ। ਸੋ ਫਿਲਹਾਲ ਜਿਹੜਾ ਮੈਂ ਤੁਹਾਨੂੰ ਸ਼ੁਭ ਇੱਛਾਵਾਂ ਤੇ ਦੁਆਵਾਂ ਨਾਲ ਪ੍ਰੋਗਰਾਮ ਚ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ, ਤੇ ਮੈਂ ਫਿਰ ਤੁਹਾਡੇ ਨਾਲ ਅਗਲੇ ਮੰਡੇ ਤੁਹਾਡੇ ਨਾਲ ਫਿਰ ਸਾਂਝ ਪਾਵਾਂਗੇ। ਸੋ ਅਗਲੇ ਮੰਡੇ ਗ੍ਰਿਫਤ ਖੇਡਾਂ ਦੀ ਜਿਹੜੀ ਰਿਪੋਰਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਜੀ। ਸਾਰੇ ਸੱਜਣਾ ਮਿੱਤਰਾਂ ਨੂੰ ਦਿਲੋਂ ਧੰਨਵਾਦ ਆ, ਜਿਨ੍ਹਾਂ ਨੇ ਪਿਛਲੇ 6-7 ਸਾਲਾਂ ਤੋਂ ਮੈਨੂੰ ਬੜਾ ਪਿਆਰ ਸਤਿਕਾਰ ਮਾਣ ਬਖਸ਼ਿਆ, ਸੋ ਬਹੁਤ ਬਹੁਤ ਮਿਹਰਬਾਨੀ ਰਿਸ਼ਵਪ੍ਰੀਤ ਜੀ, ਸਰਬਜੀਤ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਲੇ 7 ਸਾਲਾਂ ਤੋਂ ਜਿਹੜਾ ਤੁਸੀਂ ਮੇਰੇ ਇਸ ਪ੍ਰੋਗਰਾਮ ਨੂੰ ਕਮਾਂਡ ਕੀਤੀ, ਸੋ ਬਹੁਤ ਮਿਹਰਬਾਨੀ ਰਿਸ਼ਵ ਜੀ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
Galaxy Migration, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, Employer Nomination, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ। अपॉइंटमेंट ते वधेरे जानकारी लई संपर्क करो दविंदर सिंह नु मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैक टाउन सिडनी
सिडी बैटरीज
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन वधेरे जानकारी लई विजिट करो garewalgoldengrain.com.au या फोन करो 0428895565
The financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
जलंक किली वाले AMW ऑटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसे भी किस्म दी कार रिपेयर या कार मेंटेनेंस करवाने संपर्क करो नवदीप नाथ मोबाइल नंबर 0412-292-3080 होते इस तो इलावा नमिया कारां दे कंप्यूटर नुक्स कढ़ने लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट मरूका ब्रिस्बेन लेट आवर सर्विस नाल अपने दिन दा समा बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 0412-292-3080
नानक बेकरी डैंडी नोंग मेलबर्न वाले हरमन रेडियो नु स्पॉन्सर करदे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जांदे हन क्लेटन क्रैनबोर्न बेरिक या स्प्रिंग रेल वाले जरूर दर्शन देन पता है 76 हेमिंग स्ट्रीट डैंडी नोंग फोन 0425-888-856
ना की गल पाजी इन्ना वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप्स दा
पर तुहानू पता है भूखे सत्थो रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-2639631 या विजिट करो www.healthdrops.com.au
हां भाई किद्दा तू इतना पतला किवें हो गया
मेरा कुलार वाले डॉक्टर ने दूरबीन राई मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरया फिरया भी नहीं सी जांदा रात नू नींद नहीं सी आउंदी घराड़े बाजे रहंदे सी कई बारी तां दिन च ही सो जांदा सा पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल ए है कि मेरी शुगर भी नालों नाल ठीक हो गई
कमाल है इतना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी ता दूर दी गल है हुन ता मैं कुल मिला के खुशी खुश आ
कुलार हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है अपना वजन घटाउन ले तुसी भी पता नोट कर लो कुलार हस्पताल जीटी रोड पीजा नेड़े खन्ना पंजाब इंडिया संपर्क नंबर 9878090001 9800809001 वेबसाइट विजिट करो kularhospital.com
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Hasya da samandar, the confusion da too. White Hill Studios laake aa rahe hain, carry on Jatta too. Starring Gippy Garewal, Sonam Bajwa, Vinnu Tillam, Jaswinder Palla, Gurpreet Tuggi, Karamjeet Anmol and B.N. Sharma.
Ehda kanda sala, nachitta na kala.
Jijjo!
1 June to Nazdiki Cinema Karan vich zyada jankari lai, go to whitehillproduction.com.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन।
हरमन रेडियो।
ਬਹੁਤ ਸਾਰੇ ਮੈਸੇਜ ਸਾਡੇ ਸਰੋਤਿਆਂ ਦੇ ਆਏ ਨੇ ਜੀ, ਤੇ ਮੈਸੇਜ ਸਾਡੇ ਤੋਂ ਥੋੜਾ ਜਿਹਾ ਪੜਨ ਚ ਦੇਰੀ ਹੋ ਗਈ ਜੀ। ਜਸਵੰਤ ਸਿੰਘ ਜੀ ਦਾ ਕੈਨਬਰਾ ਤੋਂ, ਸਤਿ ਸ੍ਰੀ ਅਕਾਲ, ਬੁਲਾ ਰਹੇ ਸੀਗੇ ਮਿੰਟੂ ਬਰਾੜ ਸਾਹਿਬ ਜੀ ਨੂੰ ਤੇ ਮੈਨੂੰ ਵੀ। ਥੈਂਕ ਯੂ ਜੀ ਬਹੁਤ ਬਹੁਤ, ਤੇ ਥੋੜੀ ਮਾਫੀ ਚਾਹੁੰਦੇ ਹਾਂ ਕਿਉਂਕਿ ਖਬਰਾਂ ਚੱਲ ਰਹੀਆਂ ਸਨ ਜੀ ਤੇ ਤੁਹਾਡਾ ਮੈਸੇਜ ਸਾਡੇ ਤੋਂ ਮਿਸ ਹੋ ਗਿਆ। ਅੱਗੇ ਤੋਂ ਜੀ ਪੂਰਾ ਧਿਆਨ ਰੱਖਾਂਗੇ ਕਿ ਕੋਈ ਵੀ ਮੈਸੇਜ ਜਿਹੜਾ ਹੈ ਉਹ ਮਿਸ ਨਾ ਹੋਵੇ, ਪਰ ਮੈਨੂੰ ਪੂਰੀ ਉਮੀਦ ਹੈ ਕਿ ਬਰਾੜ ਸਾਹਿਬ ਸੁਣ ਰਹੇ ਹੋਣਗੇ ਜੀ ਤੁਹਾਡਾ। ਸਤਿ ਸ੍ਰੀ ਅਕਾਲ, ਉਹਨਾਂ ਨੇ ਜ਼ਰੂਰ ਐਕਸੈਪਟ ਕੀਤੀ ਹੋਏਗੀ ਜੀ ਤੁਹਾਡੀ। ਤੇ ਅਗਲਾ ਮੈਸੇਜ ਜੀ ਸਾਡੇ ਕੋਲ ਹੈਗਾ ਜੀ ਜਗਤਾਰ ਸਿੰਘ ਜੀ ਦਾ ਹਾਂਗਕਾਂਗ ਤੋਂ। ਫਿਰ ਦੁਬਾਰਾ ਉਹਨਾਂ ਨੇ ਭੇਜਿਆ ਜੀ, ਸੁੰਦਰਤਾ ਤੁਹਾਡੀ ਨਜ਼ਰਾਂ ਚ, ਮਾਨਣ ਵਾਲੇ ਮੁਸ਼ਕਿਲਾਂ ਵਿਚ ਵੀ ਸੁੰਦਰਤਾ ਲੱਭ ਲੈਂਦੇ ਹਨ। ਮਾਯੂਸ ਲੋਕ ਆਨੰਦਮੇ ਜੀਵਨ ਵਿਚ ਵੀ ਆਨੰਦ ਨਹੀਂ ਮਾਣ ਸਕਦੇ ਜੀ। ਬਿਲਕੁਲ ਜਿਵੇਂ ਬਰਾੜ ਸਾਹਿਬ ਨਾਲ ਡਿਸਕਸ ਕਰ ਰਹੀ ਸੀਗੀ ਮੈਂ ਕਿ ਇਹ ਸਿਰਫ ਆਪਣਾ ਨਜ਼ਰੀਆ ਹੈ ਜੀ ਤੁਹਾਡਾ ਜ਼ਿੰਦਗੀ ਦਾ, ਕਿ ਤੁਸੀਂ ਕਿਸ ਚੀਜ਼ ਨੂੰ ਕਿਸ ਢੰਗ ਦੇ ਨਾਲ ਲੈਂਦੇ ਹੋ। ਇਹੀ ਮੈਂ ਕਹਿੰਦੀ ਹਾਂ ਕਿ ਜ਼ਿੰਦਗੀ ਵਿਚ ਅੱਗੇ ਵਧਣ ਦਾ ਸਿਰਫ ਇਹੀ ਇੱਕ ਤਰੀਕਾ ਹੈ ਜੀ, ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਪੋਜ਼ਿਟਿਵਿਟੀ ਅਸੀਂ ਆਪਣੇ ਆਪ ਵਿਚ, ਆਪਣੇ ਆਲੇ ਦੁਆਲੇ ਵਿਚ, ਆਪਣੇ ਇਨਵਾਇਰਮੈਂਟ ਵਿਚ ਬਣਾਈਏ, ਕਿਉਂਕਿ ਜੋ ਅਸੀਂ ਆਪਣੇ ਇਨਵਾਇਰਮੈਂਟ ਨੂੰ ਦਿੰਨੇ ਆ ਜੀ, ਮੈਂ ਸੋਚਦੀ ਹਾਂ ਕਿ ਉਹੀ ਸਾਨੂੰ ਵਾਪਸ ਮਿਲਦਾ। ਤੇ ਬਹੁਤ ਜ਼ਰੂਰੀ ਹੈ ਜੀ ਕਿ ਪੋਜ਼ਿਟਿਵਿਟੀ ਸਾਡੇ ਵਿਚ ਹੋਵੇ, ਖਾਸ ਕਰਕੇ ਜਦੋਂ ਦਿਨ ਦੀ ਸ਼ੁਰੂਆਤ ਕਰਨੀ ਹੈ ਅਸੀਂ, ਤਾਂ ਇਹ ਬਹੁਤ ਬਹੁਤ ਜ਼ਰੂਰੀ ਹੈ। ਮੈਂ ਕਹਿੰਦੀ ਹਾਂ ਕਿ ਪੋਜ਼ਿਟਿਵ ਹੋਈਏ ਅਸੀਂ, ਜਿਹੜੀ ਕਿ ਸਾਡੀ ਜ਼ਿੰਦਗੀ ਨੂੰ ਅੱਗੇ ਵਧਣ ਵਿਚ ਬਹੁਤ ਬਹੁਤ ਹੈਲਪ ਕਰਦੀ ਹੈ ਜੀ। ਤੇ ਵੈਰੀ ਗੁੱਡ ਡਿਸਕਸ਼ਨ ਜੀ, ਕਹਿ ਰਹੇ ਨੇ ਬਰਾੜ ਸਾਹਿਬ ਨੂੰ ਕਿ ਬਹੁਤ ਅੱਛੀ ਡਿਸਕਸ਼ਨ ਲੱਗੀ ਉਹਨਾਂ ਨੂੰ ਨਿਊਜ਼ ਬਾਰੇ, ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਮੈਸੇਜ ਪੜ੍ਹ ਕੇ, ਬਹੁਤ ਅੱਛਾ ਲੱਗਿਆ। ਤੇ ਬਹੁਤ ਸਾਰੇ ਸਰੋਤਿਆਂ ਨੇ ਅੱਜ ਬਹੁਤ ਸਾਰੇ ਮੈਸੇਜ ਜਿਹੜੇ ਨੇ ਜੀ ਸਾਨੂੰ ਭੇਜੇ, ਵੇਖ ਕੇ ਫੈਮਿਲੀ ਜੁਆਇਨ ਕਰਕੇ ਦੁਬਾਰਾ, ਤੋਂ ਮੈਨੂੰ ਦਿਲੋਂ ਖੁਸ਼ੀ ਹੋਈ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਸੇਜ ਆਪਾਂ ਜ਼ਰੂਰ ਪੜ੍ਹਨ ਵਿਚ ਪੜ੍ਹਦੇ ਰਵਾਂਗੇ ਜੀ ਨਾਲ ਨਾਲ ਜ਼ਰੂਰ, ਕਿਉਂਕਿ ਮੈਸੇਜ ਹੀ ਨੇ ਤੁਹਾਡਾ ਪਿਆਰ ਹੀ ਹੈ ਜਿਹੜਾ ਸਾਨੂੰ ਹਰਮਨ ਰੇਡੀਓ ਨੂੰ ਚਲਾਉਂਦਾ ਜੀ, ਸਾਡੀ ਜ਼ਿੰਦਗੀ ਚਲਾਉਂਦਾ ਜਿਹੜਾ। ਤੇ ਜਸਬੀਰ ਰੰਧਾਵਾ ਜੀ ਨੇ ਭੇਜਿਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਨੂੰ, ਪਰਥ ਤੋਂ ਨੇ ਜੀ ਇਹ, ਤੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਮੈਂ ਬਰਾੜ ਸਾਹਿਬ ਵੱਲੋਂ ਕਰ ਦਿੰਦੀ ਹਾਂ ਕਿਉਂਕਿ ਹੁਣ ਉਹ ਇਸ ਟਾਈਮ ਸਾਡੇ ਨਾਲ ਨਹੀਂ ਜੁੜੇ ਹੋਏ, ਕੁਝ ਰੁਝੇਵਿਆਂ ਕਾਰਨ ਉਹਨਾਂ ਨੂੰ ਅੱਜ ਜਲਦੀ ਸਾਡੇ ਤੋਂ ਵਿਦਾ ਲੈਣੀ ਪੈ ਗਈ। ਤੇ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਚਲੋ ਮੇਰੇ ਵੱਲੋਂ ਅੱਜ ਐਕਸੈਪਟ ਕਰ ਲਿਓ। ਤੇ ਅੱਗੇ ਹਾਂ ਜੀ, ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਟੈਕਨੀਕਲ ਨਿਊਜ਼, ਕਿਉਂਕਿ ਮੈਂ ਸੋਚ ਰਹੀ ਹਾਂ ਕਿ ਜਿਹੜੀ ਅੱਜ ਦੀ ਜਿਹੜੀ ਸਾਡੀ ਜ਼ਿੰਦਗੀ ਹੈ, ਜਿਹੜਾ ਇਹ ਸਾਡਾ ਅੱਜ ਦਾ ਰੁਝੇਵੇਂ ਹਨ, ਸਾਡੀ ਜ਼ਿੰਦਗੀ ਵਿੱਚ ਟੈਕਨੋਲੋਜੀ ਦੀ ਇੱਕ ਬਹੁਤ ਖਾਸ ਜਗ੍ਹਾ ਹੈ ਜੀ। ਤੇ ਬਹੁਤ ਸਾਰੀਆਂ ਨਿਊਜ਼ ਨਹੀਂ, ਮੈਂ ਸਿਰਫ 3-4 ਨਿਊਜ਼ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨਾ ਚਾਹਾਂਗੀ, ਕਿਉਂਕਿ ਦੂਸਰੀਆਂ ਖਬਰਾਂ ਦੇ ਨਾਲ ਨਾਲ ਮੈਂ ਸੋਚਿਆ ਕਿ ਜੇ ਅਗਰ ਅਸੀਂ ਟੈਕਨੋਲੋਜੀ ਦੀਆਂ ਖਬਰਾਂ ਵੀ ਆਪਣੀ ਰੋਜ਼ਮਰਾ ਜ਼ਿੰਦਗੀ ਚ ਸ਼ਾਮਿਲ ਕਰ ਲਈਏ ਤਾਂ ਇਹਦੇ ਨਾਲ ਸਾਨੂੰ ਵੀ ਆਲੇ ਦੁਆਲੇ ਬਾਰੇ, ਦੁਨੀਆਂ ਬਾਰੇ ਕੀ ਹੋ ਰਿਹਾ ਜੀ ਦੁਨੀਆਂ ਵਿਚ, ਉਹ ਵੀ ਪਤਾ ਲੱਗਦਾ ਰਹਿੰਦਾ। ਸੋ ਪਹਿਲੀ ਖਬਰ ਹੈ ਜੀ ਬੋਸਟਨ ਤੋਂ, ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨਾ ਚਾਹੁੰਦੀ ਹਾਂ। ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਬੋਸਟਨ ਨੇ ਇੱਕ ਰੈਸਟੋਰੈਂਟ ਤਿਆਰ ਕੀਤਾ ਹੈ ਜੀ, ਜਿਹੜਾ ਕਿ ਰੋਬੋਟਸ ਚਲਾਉਂਦੇ ਨੇ। ਇਸ ਰੈਸਟੋਰੈਂਟ ਵਿਚ 7 ਸ਼ੈਫ ਰੋਬੋਟਸ ਹਨ ਜੋ ਕਿ ਸਿਰਫ 3 ਮਿੰਟਸ ਜਾਂ ਉਸ ਤੋਂ ਘੱਟ ਸਮੇਂ ਵਿਚ ਵੀ ਖਾਣਾ ਤਿਆਰ ਕਰ ਦਿੰਦੇ ਹਨ। ਖਾਣੇ ਦੀ ਇੱਕ ਪਲੇਟ ਕੇਵਲ $7.50 ਤੋਂ ਸ਼ੁਰੂ ਹੋ ਜਾਂਦੀ ਹੈ ਜੋ ਕਿ ਆਮ ਪਲੇਟ $10 ਦੀ ਹੈ ਜੀ ਇੱਥੇ, ਤੇ ਉਸ ਨਾਲੋਂ ਬਹੁਤ ਘੱਟ ਹੈ। ਰੋਬੋਟਸ ਨੇ ਇਸ ਰੈਸਟੋਰੈਂਟ ਵਿਚ ਕੇਵਲ 4 ਹਿਊਮਨਸ ਕੰਮ ਕਰਦੇ ਨੇ ਜੀ, ਜਿਹੜੇ ਸਿਰਫ ਇਹਨਾਂ ਰੋਬੋਟਸ ਨੂੰ ਚਲਾਉਣ ਦਾ ਕੰਮ ਕਰਦੇ ਨੇ ਤੇ ਇਹਨਾਂ ਦੀ ਸੰਭਾਲ ਕਰਦੇ ਨੇ, ਦੇਖ ਰੇਖ ਕਰਦੇ ਨੇ, ਤੇ ਇੱਕ ਹਿਊਮਨ ਇਹਨਾਂ ਵਿਚੋਂ ਜੀ ਜੋ ਕਿ ਮੈਨੇਜਰ ਹੋਏਗਾ, ਉਸ ਨੂੰ ਡੈਜੀਗਨੇਸ਼ਨ ਦਿੱਤੀ ਗਈ ਹੈ ਗਾਰਡ ਮੈਨੇਜਰ ਦੀ, ਜੋ ਕਿ ਖਾਣਾ ਸਰਵ ਕਰਨ ਤੋਂ ਪਹਿਲਾਂ ਚੈੱਕ ਕਰਦਾ ਹੈ ਕਿ ਖਾਣਾ ਸਹੀ ਬਣਿਆ ਹੈ ਕਿ ਨਹੀਂ। ਸੋ ਮੈਂ ਸੋਚਦੀ ਹਾਂ ਜੀ ਇੱਕ ਬਹੁਤ ਵੱਡੀ ਤਬਦੀਲੀ ਹੈ ਇਹ, ਤੇ ਬਹੁਤ ਹੀ ਜ਼ਿਆਦਾ ਮੈਂ ਸੋਚਿਆ ਕਿ ਟਾਈਮ ਨੂੰ ਇਹ ਯੂਟੀਲਾਈਜ਼ ਕਰਨ ਦਾ ਇੱਕ ਤਰੀਕਾ ਹੈ, ਕਿਉਂਕਿ ਨਾਰਮਲੀ ਅਸੀਂ ਰੈਸਟੋਰੈਂਟ ਚ ਜਾਂਦੇ ਹਾਂ ਤਾਂ 15-20 ਮਿੰਟ ਤੱਕ ਸਾਨੂੰ ਵੇਟ ਕਰਨੇ ਪੈਂਦੇ ਜੀ ਖਾਣਾ ਤਿਆਰ ਹੋਣ ਵਿਚ, ਖਾਸ ਕਰਕੇ ਜਦੋਂ ਅਸੀਂ ਆਪਣੇ ਜੋਬਸ ਤੇ ਹੁੰਦੇ ਹਾਂ ਤੇ ਬ੍ਰੇਕ ਦਾ ਟਾਈਮ ਛੋਟਾ ਹੁੰਦਾ, ਤੇ ਖਾਣਾ ਲੈਣ ਵਿਚ ਜੇ ਸਾਨੂੰ 15-20 ਮਿੰਟ ਲੱਗ ਜਾਣ ਤਾਂ ਮੈਂ ਸੋਚਦੀ ਹਾਂ ਜੀ ਬਹੁਤ ਜ਼ਿਆਦਾ ਉਹ ਟਾਈਮ ਉਹਦੇ ਵਿਚ ਵੇਸਟ ਹੋ ਜਾਂਦਾ। ਸੋ ਸਿਰਫ 3 ਮਿੰਟ ਵਿਚ ਖਾਣਾ ਜਦੋਂ ਬਣ ਕੇ ਤਿਆਰ ਹੋ ਜਾਏਗਾ ਤਾਂ ਮੇਰੇ ਖਿਆਲ ਚ ਇਹ ਬਹੁਤ ਆਸਾਨ ਹੋ ਜਾਏਗਾ ਜੀ ਲੋਕਾਂ ਲਈ ਵੀ, ਤੇ ਖਾਸ ਕਰਕੇ ਸੋਚਦੇ ਕਿ ਰੋਬੋਟਸ, ਕਿਉਂਕਿ ਰੋਬੋਟਸ ਬਣਾਉਂਦੇ ਨੇ ਖਾਣਾ, ਤੇ ਕੋਈ ਵੀ ਬਿਮਾਰੀਆਂ ਦਾ, ਕੋਈ ਵੀ ਅਸੀਂ ਕਹਿੰਦੇ ਹਾਂ ਕਿ ਜੀ ਹੱਥ ਨਾ ਟੱਚ ਕਰੇ, ਹਨਾ, ਕਿਸੇ ਦੀ ਕੋਈ ਬਿਮਾਰੀ ਨਾ ਲੱਗੇ ਖਾਣੇ ਨੂੰ, ਤੇ ਮੈਂ ਸੋਚਦੀ ਹਾਂ ਕਿ ਬਹੁਤ ਵਧੀਆ ਇਹ ਉਪਰਾਲਾ ਹੈਗਾ ਜੀ, ਕੋਈ ਬਿਮਾਰੀਆਂ ਲੱਗਣ ਦਾ ਖਤਰਾ ਨਹੀਂ ਤੇ ਬਹੁਤ ਹੀ ਜਲਦੀ ਖਾਣਾ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ, ਕਿਉਂਕਿ ਰੋਬੋਟਸ ਜਿਹੜੇ ਨੇ ਹਰ ਚੀਜ਼ ਬੜੀ ਪ੍ਰਿਸਾਈਜ਼ਲੀ ਕਰਦੇ ਨੇ। ਸਾਡੇ ਕੋਲੋਂ ਕਦੀ ਨਮਕ ਜ਼ਿਆਦਾ ਕਦੀ ਘੱਟ ਵੀ ਪੈ ਜਾਂਦਾ ਹੈ, ਪਰ ਰੋਬੋਟਸ ਜਿਹੜੇ ਨੇ ਉਹਨਾਂ ਨੂੰ ਜਦੋਂ ਇੱਕ ਪ੍ਰਿਸਾਈਜ਼ਲੀ ਉਹਨਾਂ ਨੂੰ ਪ੍ਰੋਗਰਾਮ ਕਰ ਦਿੱਤਾ ਜਾਂਦਾ ਹੈ ਤਾਂ ਉਹ ਪਰਟੀਕੁਲਰਲੀ ਉਹਨਾਂ ਨੇ ਉਨਾ ਹੀ ਇਨਗਰੀਡੀਐਂਟ ਉਹਦੇ ਵਿੱਚ ਪਾਣਾ, ਸੋ ਟੇਸਟ ਵੀ ਹਮੇਸ਼ਾ ਸੇਮ ਰਹੇਗਾ ਜੀ ਖਾਣੇ ਦਾ, ਬਹੁਤ ਹੀ ਵਧੀਆ ਗੱਲ। ਤੇ ਅਗਲੀ ਜਿਹੜੀ ਖਬਰ ਹੈ ਜੀ ਉਹ ਹੈਗੀ ਹੈ ਵਰਚੁਅਲ ਰਿਐਲਿਟੀ ਦੀ, ਵਰਚੁਅਲ ਰਿਐਲਿਟੀ ਜਿਹਨੂੰ ਅਸੀਂ ਪੰਜਾਬੀ ਚ ਆਭਾਸੀ ਅਸਲੀਅਤ ਕਹਾਂਗੇ। ਆਭਾਸੀ ਅਸਲੀਅਤ ਇਸ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਹੁੰਦੀ ਇਹ ਅਸਲੀਅਤ ਨਹੀਂ ਹੈ, ਸਿਰਫ ਅਸਲੀਅਤ ਦਾ ਇੱਕ ਆਭਾਸ ਹੁੰਦਾ। ਇਸ ਨੂੰ ਅਸੀਂ ਵੀ ਆਰ ਅੱਜ ਦੇ ਨਾਮ ਨਾਲ ਜ਼ਿਆਦਾ ਜਾਣਦੇ ਹਾਂ। ਵੀ ਆਰ ਨੂੰ ਦੁਨੀਆਂ ਭਰ ਦੀਆਂ ਕੰਪਨੀਜ਼ ਵਰਕ ਟੈਕ ਟ੍ਰੇਨਿੰਗ ਦੇ ਲਈ ਇਸਤੇਮਾਲ ਕਰਨ ਬਾਰੇ ਸੋਚ ਰਹੀਆਂ ਹਨ। ਸੋ ਇਸ ਟੈਕਨੋਲੋਜੀ ਦਾ ਇਸਤੇਮਾਲ ਕੰਪਨੀ ਸੋਚ ਰਹੇ ਨੇ ਕਿ ਜਿਹੜੀ ਟ੍ਰੇਨਿੰਗ ਸਾਨੂੰ ਜੋਬਸ ਲਈ ਜਾਂ ਕੰਮ ਲਈ ਦਿੱਤੀ ਜਾਂਦੀ ਹੈ ਉਸ ਦੇ ਲਈ ਇਸ ਨੂੰ ਇਸਤੇਮਾਲ ਕਰੀਏ। ਇੰਗਲੈਂਡ ਦੀ ਕੰਪਨੀ ਜਿਹੜੀ ਹੈਗੀ ਹੈ ਜੀ ਮੋਬਾਈਲ ਐਲੀਵੇਟਿੰਗ ਵਰਕ ਪ੍ਰੋਗਰਾਮ, ਦੁਨੀਆਂ ਦੀ ਪਹਿਲੀ ਕੰਪਨੀ ਹੋਵੇਗੀ ਜੋ ਇਸ ਟੈਕਨੋਲੋਜੀ ਨੂੰ ਯੂਜ਼ ਕਰੇਗੀ। ਵੀ ਆਰ ਸਿਮੂਲੇਟਰਸ ਨੇ ਜਿਹੜੇ ਜੀ ਉਹ ਇਸ ਟੈਕਨੋਲੋਜੀ ਲਈ ਯੂਜ਼ ਕੀਤੇ ਜਾਂਦੇ ਨੇ। ਸੋ ਬੂਮ ਲਿਫਟ ਅਤੇ ਸੀਜ਼ਰ ਲਿਫਟ ਆਪਰੇਟਰਸ ਲਈ ਇਹ ਟ੍ਰੇਨਿੰਗ ਜਿਹੜੀ ਹੈ ਜੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਜਾਏਗੀ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਜੀ ਉਹ ਥੋੜਾ ਜਿਹਾ ਰਿਸਕੀ ਮੰਨਿਆ ਜਾਂਦਾ। ਇਸ ਟੈਕਨੋਲੋਜੀ ਨਾਲ ਟ੍ਰੇਨਿੰਗ ਲੈਣ ਵਾਲੇ ਇਨਸਾਨ ਨੂੰ ਇਸ ਤਰ੍ਹਾਂ ਹੀ ਲੱਗੇਗਾ ਕਿ ਉਹ ਅਸਲੀ ਦੁਨੀਆਂ ਵਿੱਚ ਹੀ ਟ੍ਰੇਨਿੰਗ ਕਰ ਰਿਹਾ ਹੈ, ਜਦਕਿ ਇਹ ਟ੍ਰੇਨਿੰਗ ਹੋਏਗੀ ਸਿਮੂਲੇਟਰਸ ਵਿੱਚ। ਇਸ ਟੈਕਨੋਲੋਜੀ ਦਾ ਸਭ ਤੋਂ ਵੱਧ ਫਾਇਦਾ ਇਹ ਹੋਏਗਾ ਕਿ ਮੁਸ਼ਕਿਲ ਸਿਨਾਰੀਓਜ਼ ਦੇ ਵਿੱਚ ਨਾ ਜਾ ਕੇ ਵੀ ਉਹਨਾਂ ਸਿਨਾਰੀਓਜ਼ ਨੂੰ ਕੇਵਲ ਮਹਿਸੂਸ ਕਰਕੇ ਹੀ ਟ੍ਰੇਨਿੰਗ ਲਈ ਜਾਵੇਗੀ। ਸੋ ਇਸ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਲੈਣ ਦੇ ਵਿੱਚ ਕੋਈ ਵੀ ਰਿਸਕ ਨਹੀਂ ਹੈ ਜੀ। ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਬੰਦਾ ਅਨਟ੍ਰੇਨ ਹੁੰਦਾ ਤਾਂ ਉਸਨੂੰ ਥੋੜੀ ਜਿਹੀ ਰਿਸਕ ਥੋੜਾ ਜ਼ਿਆਦਾ ਹੁੰਦਾ ਹੈ। ਸੋ ਟ੍ਰੇਨਿੰਗ ਦੇ ਵਿੱਚ ਜਿਹੜਾ ਰਿਸਕ ਹੈ ਜੀ ਉਹ ਤਾਂ ਬਿਲਕੁਲ ਇਹਨਾਂ ਸਿਮੂਲੇਟਰਸ ਨੇ, ਵੀ ਆਰ ਸਿਮੂਲੇਟਰਸ ਨੇ ਖਤਮ ਹੀ ਕਰ ਦਿੱਤਾ। ਸੋ ਜਿਹੜੀ ਕਿ ਬਹੁਤ ਵਧੀਆ ਗੱਲ ਹੈ, ਕਿਉਂਕਿ ਬਿਨਾਂ ਕਿਸੇ ਰਿਸਕ ਤੋਂ ਹੀ ਟ੍ਰੇਨਿੰਗ ਜਿਹੜੀ ਹੈ ਜੀ ਉਹ ਪੂਰੀ ਕਰ ਦਿੱਤੀ ਜਾਵੇਗੀ। ਤੇ ਅਗਲੀ ਖਬਰ ਜੀ ਅਸੀਂ ਲੈ ਕੇ ਆਏ ਹਾਂ, ਥੋੜੀ ਜੀ ਡਿਫਰੈਂਟ ਖਬਰ ਹੈ ਜੀ, ਜਿਹੜੀ ਕਿ ਡਰਾਈਵਰਲੈਸ ਬੱਸਿਸ ਲਈ ਹੈ। ਤਾਂ ਮੈਂ ਸੋਚ ਰਹੀ ਸੀ ਕਿ ਆਪਣੇ ਜਿਹੜੇ ਪੰਜਾਬੀ ਭਰਾ, ਬਹੁਤ ਸਾਰੇ ਪੰਜਾਬੀ ਭਰਾ ਬੱਸਿਸ ਚਲਾਉਂਦੇ ਨੇ, ਉਹ ਫਿਰ ਕੀ ਕਰਨਗੇ? ਸੋ ਆਸਟ੍ਰੇਲੀਆ, ਕੈਲੀਫੋਰਨੀਆ, ਚਾਈਨਾ, ਜਪਾਨ, ਸਵੀਡਨ ਅਤੇ ਸਵਿਟਜ਼ਰਲੈਂਡ ਸਾਲ 2018 ਨੂੰ ਡਰਾਈਵਰਲੈਸ ਬੱਸਿਸ ਦਾ ਸਾਲ ਬਣਾਉਣ ਦੀ ਪੂਰੀ ਤਿਆਰੀ ਕਰ ਰਹੇ ਨੇ। ਪਿਛਲੇ ਕੁਝ ਮਹੀਨਿਆਂ ਤੋਂ ਹੀ ਕਾਫੀ ਪ੍ਰੋਜੈਕਟਸ ਸ਼ੁਰੂ ਕਰ ਦਿੱਤੇ ਗਏ ਸੀ ਤੇ ਇਹ ਪ੍ਰੋਜੈਕਟਸ ਸਹੀ ਦਿਸ਼ਾ ਵਿੱਚ ਵੀ ਵੱਧ ਰਹੇ ਨੇ। ਕੈਲੀਫੋਰਨੀਆ ਦੇ ਇੱਕ ਛੋਟੇ ਸ਼ਹਿਰ ਸੈਨ ਰੇਮੋ ਜੋ ਕਿ ਸੈਨ ਫਰਾਂਸਿਸਕੋ ਦੇ ਨੇੜੇ ਹੈ, ਪਿਛਲੇ ਹਫ਼ਤੇ ਇਸ ਤਰ੍ਹਾਂ ਦੀ ਇੱਕ ਬੱਸ ਉੱਥੇ ਸ਼ੁਰੂ ਵੀ ਕੀਤੀ ਜਾ ਚੁੱਕੀ ਹੈ ਜੀ, ਜੋ ਕਿ ਬਿਨਾਂ ਕਿਸੇ ਡਰਾਈਵਰ ਦੇ ਹੀ ਚੱਲਦੀ ਹੈ। ਇਹ ਛੋਟੀ ਜਿਹੀ ਬੱਸ ਹੈ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਜੀ ਈਜ਼ੀ ਮਾਈਲ ਸ਼ਟਲ। ਇਸ ਛੋਟੀ ਜਿਹੀ ਬੱਸ ਵਿੱਚ ਡਰਾਈਵਰ ਸੀਟ ਨਹੀਂ ਹੈ। ਸੋ ਮੈਨੂੰ ਲੱਗਦਾ ਜੀ ਬਹੁਤ ਅਜੀਬ ਲੱਗਦੀ ਹੋਈ ਇਹ ਬੱਸ ਬਿਨਾਂ ਡਰਾਈਵਰ ਸੀਟ ਤੋਂ, ਤੇ ਮੇਰੇ ਚ ਥੋੜਾ ਜਿਹਾ ਸਕੇਰੀ ਵੀ ਹੈ, ਥੋੜਾ ਜਿਹਾ ਡਰਾਉਣਾ ਵੀ ਹੈਗਾ ਇਹ ਕਿ ਬਿਨਾਂ ਡਰਾਈਵਰ ਤੋਂ ਬੱਸ ਚੱਲੀ ਜਾਂਦੀ ਹੈ। ਪਹਿਲਾਂ ਤਾਂ ਸਾਨੂੰ ਟੈਕਨੋਲੋਜੀ ਜਦੋਂ ਇਸ ਤਰ੍ਹਾਂ ਦੀ ਕੋਈ ਖੋਜ ਹੁੰਦੀ ਹੈ ਤਾਂ ਸਾਨੂੰ ਉਸਨੂੰ ਐਕਸੈਪਟ ਕਰਨਾ ਥੋੜਾ ਜਿਹਾ ਉਹ ਲੱਗਦਾ ਕਿ ਬੱਸ ਠੀਕ ਵੀ ਚੱਲੇਗੀ ਜਾਂ ਨਹੀਂ। ਸੋ ਕੁੱਲ 12 ਪੈਸੰਜਰਸ ਨੇ ਇਸ ਵਿੱਚ ਬੱਸ ਵਿੱਚ ਜਿਹੜੇ ਕਿ ਸਫ਼ਰ ਕਰ ਸਕਦੇ ਨੇ ਜੀ, 6 ਸੀਟਸ ਨੇ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਇੱਕ ਤਰ੍ਹਾਂ ਨਾਲ, ਪਰ ਫਿਰ ਮੈਂ ਕਹਿੰਦੀ ਹੁੰਦੀ ਆ ਕਿ ਫਿਰ ਇਨਸਾਨ ਕੀ ਕਰੇਗਾ. ਸੋ ਇਨਸਾਨ ਤਾਂ ਫਿਰ ਕਹਿ ਸਕਦੇ ਆ ਕਿ ਵਿਹਲਾ ਮਨ ਸ਼ੈਤਾਨ ਦਾ ਘਰ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਹਮੇਸ਼ਾ, ਫਿਰ ਉਹ ਸ਼ੈਤਾਨੀਅਤ ਵੱਲ ਨਾ ਹੋ ਜਾਵੇ ਕਿਤੇ, ਜਿਹੜੀ ਕਿ ਗੱਲ ਬਹੁਤ ਹੀ ਚੰਗੀ ਨਹੀਂ ਹੈ. ਸੋ ਇਹ ਸੀਗੀਆਂ ਜੀ ਨਿਊਜ਼. ਇੱਕ ਹੋਰ ਨਿਊਜ਼ ਐਕਚੁਲੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ, ਜਿਹੜੀ ਕਿ ਹੈਗੀ ਹੈ ਜੀ, ਉਹ ਵੀ ਟੈਕਨੋਲੋਜੀ ਦੀ ਨਿਊਜ਼ ਹੈਗੀ ਹੈ ਐਕਚੁਲੀ, ਜੀਓ ਸਪੇਸ਼ੀਅਲ ਸਪੈਸ਼ਲਿਸਟ 3D ਲੇਜ਼ਰ ਮੈਪਿੰਗ ਦੀ ਜੀ. ਨਾਮ ਜ਼ਰੂਰ ਔਖਾ ਪਰ ਹੈਗੀ ਬਹੁਤ ਸਿੰਪਲ ਹੈ. ਅੰਡਰਗਰਾਉਂਡ ਕੰਸਟਰਕਸ਼ਨ ਲਈ ਇਸ ਟੈਕਨੋਲੋਜੀ ਦਾ ਜਿਹੜਾ ਹੈਗਾ ਕਿ ਇਜਾਦ ਕੀਤਾ ਗਿਆ. ਬਹੁਤ ਹੀ ਵਧੀਆ ਤੇ ਸੌਖੀ ਤਰੀਕੇ ਨਾਲ ਹੁਣ ਇਹ ਟਨਲਸ ਵਗੈਰਾ ਨੂੰ ਖੋਦਣ ਵਿਚ, ਅੰਡਰਗਰਾਉਂਡ ਕੰਸਟਰਕਸ਼ਨ ਕਰਨ ਵਿਚ ਆਸਾਨੀ ਕਰੇਗੀ. ਸੋ ਇਸ ਵਿਚ ਹੁੰਦਾ ਕੀ ਹੈ ਜੀ, ਇੱਕ ਸਕੈਨਰ ਹੈ ਜੋ ਕਿ ਲੇਜ਼ਰ ਦੇ ਨਾਲ ਧਰਤੀ ਦੇ ਥੱਲੇ, ਧਰਤੀ ਦੇ ਉਪਰੋਂ ਹੀ ਧਰਤੀ ਦੇ ਥੱਲੇ ਲੇਜ਼ਰ ਦੇ ਨਾਲ ਮੈਪ ਬਣਾ ਦਿਆ ਕਰੇਗਾ. ਸੋ ਬਹੁਤ ਹੀ ਆਸਾਨ ਹੋ ਜਾਵੇਗਾ ਟਨਲਸ ਦੀ ਖੁਦਾਈ ਕਰਨਾ ਤੇ ਅੰਡਰਗਰਾਉਂਡ ਕੰਸਟਰਕਸ਼ਨ ਦੀ ਖੁਦਾਈ ਕਰਨਾ. ਸੋ ਇਸ ਦਾ ਜਿਹੜਾ ਯੂਨੀਕ ਸਕੈਨਰ ਹੈ ਜੀ, ਉਸਦਾ ਇਹ ਫਾਇਦਾ ਮੇਰੇ ਖਿਆਲ ਚ ਬਹੁਤ ਜ਼ਿਆਦਾ ਹੋਏਗਾ, ਕਿਉਂਕਿ ਜਿਹੜੀ ਪਹਿਲਾਂ ਮਿਨਾਈ ਜਾਂ ਮੈਜ਼ਰਮੈਂਟਸ ਕਰਨੀਆਂ ਪੈਂਦੀਆਂ ਸੀਗੀਆਂ ਬਹੁਤ ਸਾਰੇ ਸਾਇੰਟਿਸਟ ਨੂੰ, ਬਹੁਤ ਸਾਰੇ ਇੰਜੀਨੀਅਰਸ ਨੂੰ ਜਾ ਕੇ ਉੱਥੇ ਸਾਈਟ ਤੇ, ਉਸਦੀ ਹੁਣ ਜ਼ਰੂਰਤ ਨਹੀਂ ਪਏਗੀ. ਤੇ ਸਿਰਫ ਬਹੁਤ ਆਸਾਨੀ ਨਾਲ ਹੀ ਇਹ ਹੈਗਾ ਜੀ ਕਿ ਸਿਰਫ ਇੱਕ ਲੇਜ਼ਰ ਪ੍ਰਿੰਟਰ, ਇੱਕ ਲੇਜ਼ਰ ਸਕੈਨਰ ਹੈ ਸੋਰੀ, ਉਹਦੇ ਨਾਲ ਲੇਜ਼ਰਸ ਨੇ, ਲੇਜ਼ਰ ਬੀਮ ਨੇ ਮੈਜ਼ਰ ਕਰ ਲੈਣਾ ਜੀ ਕਿ ਕਿੰਨੀ ਕੰਕਰੀਟ ਦੀ ਜਿਹੜੀ ਮਾਤਰਾ ਹੈਗੀ ਆ, ਕਿੰਨੀ ਮੋਟੀ ਤੈਅ ਨੀਚੇ ਬਣ ਚੁੱਕੀ ਹੈ ਤੇ ਕਿੰਨੀ ਹੋਰ ਚਾਹੀਦੀ ਹੈ ਤੇ ਕੀ ਮੈਪ ਹੈ ਜੀ ਧਰਤੀ ਦੇ ਥੱਲੇ, ਕੀ ਸਤਹ ਹੈ. ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਟੈਕਨੋਲੋਜੀ ਬਹੁਤ ਅੱਛੀਆਂ ਨੇ, ਜਿਹੜੀਆਂ ਕਿ ਸਾਡੀ ਨੈਚੁਰਲੀ ਲਾਈਫ ਬਹੁਤ ਅਗਲੀ ਜਿਹੜੀ ਆਸਾਨ ਕਰ ਦੇਣਗੀਆਂ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਬੇਰੋਜ਼ਗਾਰੀ ਵੀ ਵਧੇਗੀ ਜੀ ਇਹਨਾਂ ਨਾਲ, ਕਿਉਂਕਿ ਜਿੱਥੇ 10 ਬੰਦੇ ਕੰਮ ਕਰਦੇ ਸੀ ਉੱਥੇ ਸਿਰਫ ਇੱਕ ਮਸ਼ੀਨ ਨੇ ਲੈ ਲਈ ਹੈ ਉਹਨਾਂ ਦੀ ਜਗ੍ਹਾ. ਸੋ ਚਲੋ, ਚੇਂਜ ਤਾਂ ਐਕਸੈਪਟ ਕਰਨਾ ਸਾਡਾ ਹੈ ਜੀ, ਨਾਲੇ ਅਸੀਂ ਕਹਿੰਦੇ ਕਿ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਡਿਵੈਲਪਮੈਂਟ ਨੂੰ ਅਸੀਂ ਐਕਸੈਪਟ ਕਰੀਏ. ਚਲੋ ਜੀ, ਹੁਣ ਅੱਗੇ ਥੋੜੇ ਜਿਹੇ ਮੈਸੇਜ ਹੋਰ ਲੈ ਲੈਂਦੇ ਹਾਂ, ਕਿਉਂਕਿ ਸਰੋਤਿਆਂ ਨੇ ਮੈਸੇਜ ਹੋਰ ਭੇਜਿਆ ਜੀ ਸਾਨੂੰ. ਕੁਲਵਿੰਦਰ ਸਿੰਘ ਜੀ ਲਿਖ ਰਹੇ ਨੇ ਜੀ ਕਿ ਗੁੱਡ ਮਾਰਨਿੰਗ, ਉਹਨਾਂ ਨੇ ਬੁਲਾਈ ਸੀ ਗੁੱਡ ਮਾਰਨਿੰਗ ਐਕਚੁਅਲੀ ਬਰਾੜ ਸਾਹਿਬ ਨੂੰ. ਕੋਈ ਗੱਲ ਨੀ ਜੀ, ਤੁਹਾਨੂੰ ਸੋਰੀ ਕਹਿਣ ਦੀ ਲੋੜ ਨਹੀਂ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ. ਫਿਰ ਮੈਨੂੰ ਲਿਖ ਰਹੇ ਨੇ ਕਿ ਤੁਹਾਨੂੰ ਸਤਿ ਸ੍ਰੀ ਅਕਾਲ ਜੀ. ਤੇ ਚਲੋ ਜੀ, ਹੁਣ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਥੋੜੇ ਜਿਹੇ ਮੈਸੇਜ ਲਵਾਂਗੇ ਸਰੋਤਿਆਂ ਦੇ ਤੇ ਉਸ ਤੋਂ ਬਾਅਦ ਕਰਾਂਗੇ ਕੁਝ ਗੱਲਾਂ ਸਿਹਤ ਦੀਆਂ.
ਦੂਰ ਖੜਾ ਖੜਾ ਕਾ ਤੋ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ, ਦੂਰ ਖੜਾ ਖੜਾ ਕਾ ਤੋ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ. ਤੂੰ ਮੁੰਡਿਆਂ ਚ ਮੋਰੀ, ਮੈਂ ਵੀ ਕੁੜੀਆਂ ਚ ਤੋਰੀ,
ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਤੋਰੀ,
ਵੇ ਤੂੰ ਮੁੰਡਿਆਂ ਚ ਮੋਰੀ, ਮੈਂ ਵੀ ਕੁੜੀਆਂ ਚ ਤੋਰੀ. ਆ ਜਾ ਬੋਲੀਆਂ ਪਾਈਏ ਆੜੇ ਆੜਕੇ ਵੇ, ਲੈ ਜੱਟਾ ਖਿੱਚ ਚੱਲ ਗਈ ਜੱਟੀ ਨੱਚੂਗੀ ਤੇਰੀ.
ਜੱਟਾ ਖਿੱਚ ਸੈਲਫੀ, ਜੱਟੀ ਨੱਚੂਗੀ ਤੇ.
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਗੀਤ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਰਮਨ ਰੇਡੀ ਦੇ ਨਾਲ ਫਿਰ ਤੋਂ ਜੁੜਨ ਲਈ। ਸਾਡੇ ਕੋਲ ਮੈਸੇਜ ਆਇਆ ਜੀ ਸੁਖਵਿੰਦਰ ਸੋਨ ਹੋਰਾਂ ਦਾ, ਜਿਹੜੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਿਡਨੀ ਤੋਂ। ਤੁਹਾਨੂੰ ਵੀ ਬਹੁਤ ਪਿਆਰ ਭਲੀ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਸੋਨ ਜੀ। ਤੇ ਇੱਕ ਮੈਸੇਜ ਆਇਆ ਜੀ ਗੈਰੀ ਹੋਰਾਂ ਦਾ ਸਾਨੂੰ, ਕਿ ਉਹ ਲਿਖਦੇ ਨੇ ਕਿ ਜੀ ਮੈਂ ਪੜ੍ਹ ਕੇ ਸੁਣਾਉਂਦੀ ਹਾਂ ਤੁਹਾਨੂੰ। ਇੰਡੀਆ ਇਜ਼ ਅ ਮਾਸ ਮਰਡਰ ਨੇਸ਼ਨ, ਦੇ ਵਿਲ ਯੂਜ਼ ਦੀਸ ਵੈਪਨਸ ਔਨ ਹਿਸ ਓਨ ਪੀਪਲ ਲਾਈਕ ਮਾਈਨੋਰਿਟੀਜ਼, ਲਾਈਕ ਦੇ ਯੂਜ਼ਡ ਮਾਸ ਡਿਸਟ੍ਰਕਸ਼ਨ ਵੈਪਨਸ ਇਨ ਡੋ ਸਿੱਖ ਵਾਰ ਇਨ 1984 ਐਟ ਅਕਾਲ ਤਖ਼ਤ ਸਾਹਿਬ। ਜੀ ਬਿਲਕੁਲ, ਮੈਂ ਚਲੋ ਅਸੀਂ ਡਿਵੈਲਪਮੈਂਟ ਦੇ, ਤਰੱਕੀ ਦੇ ਖਿਲਾਫ ਤਾਂ ਨਹੀਂ ਹੈਗੇ ਜੀ, ਪਰ ਕਿਤੇ ਨਾ ਕਿਤੇ ਜਾ ਕੇ ਸਾਡੇ ਦਿਲ ਨੂੰ, ਸਾਡੀ ਰੂਹ ਨੂੰ ਇਹ ਚੀਜ਼ ਜ਼ਰੂਰ ਝੰਜੋੜਦੀ ਹੈ ਜੀ। ਖਾਸ ਕਰਕੇ ਜਿਵੇਂ ਬਰਾੜ ਸਾਹਿਬ ਕਹਿ ਰਹੇ ਸੀਗੇ ਕਿ ਜੂਨ ਦੇ ਮਹੀਨੇ ਵਿੱਚ ਸਾਡੇ ਲਈ ਥੋੜਾ ਜਿਹਾ ਇਹ ਦੁੱਖ ਜ਼ਿਆਦਾ ਵੱਧ ਜਾਂਦਾ ਜੀ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਪੁਰਾਣੇ ਜ਼ਖਮ ਜਿਹੜੇ ਨੇ ਉਹ ਖਰੀਦੇ ਜਾਂਦੇ ਨੇ। ਚਲੋ ਇਹ ਤਾਂ ਬਿਲਕੁਲ ਸਹੀ ਗੱਲ ਹੈ ਜੀ ਕਿ ਇਹ ਜਿਹੜੇ ਦੁੱਖ ਨੇ ਸਾਡੀ ਜ਼ਿੰਦਗੀ ਦੇ ਨਾਲ ਹੀ ਰਹਿਣਗੇ ਹਮੇਸ਼ਾ। ਬੜਾ ਦੁੱਖ ਹੁੰਦਾ ਜੀ ਜਦੋਂ ਯਾਦ ਕਰਦੇ ਹਾਂ ਕਿ ਉਹ ਸਮਾਂ ਜਿਹੜਾ ਸੀ ਉਹ ਬਹੁਤ ਔਖਾ ਸੀ। ਮੈਂ ਤਾਂ ਖੈਰ ਹਜੇ ਬਹੁਤ ਛੋਟੀ ਸੀ ਉਦੋਂ, ਪਰ ਫੇਰ ਵੀ ਆਪਣੇ ਪੇਰੈਂਟਸ ਨੂੰ ਅਸੀਂ ਸੁਣਦੇ ਹਾਂ ਇਹ ਗੱਲਾਂ ਕਰਦੇ ਹੋਏ, ਤਾਂ ਦਿਲ ਨੂੰ ਇੱਕ ਵਾਰ ਇਹ ਦੁੱਖ ਜ਼ਰੂਰ ਹੁੰਦਾ ਕਿ ਜੇ ਜਿਸ ਕੰਟਰੀ ਦੇ ਅਸੀਂ ਸਿਟੀਜ਼ਨ ਹਾਂ, ਜਿਸ ਕੰਟਰੀ ਦੇ ਅਸੀਂ ਸਿਵਿਲੀਅਨ ਹਾਂ, ਉੱਥੇ ਰਹਿੰਦੇ ਹੋਏ ਵੀ ਜੇ ਇਸ ਤਰ੍ਹਾਂ ਦਾ ਹਾਲ ਸਾਡੇ ਨਾਲ ਹੋ ਸਕਦਾ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੀ। ਸਪੈਸ਼ਲੀ ਇੱਕ ਕੌਮ ਦੇ ਲਈ ਬਹੁਤ ਹੀ ਬੁਰੀ ਗੱਲ ਅਸੀਂ ਕਹਿ ਸਕਦੇ ਹਾਂ ਇਹ। ਤੇ ਗੁਰਦੀਪ ਸਿੰਘ ਜੀ ਜੁੜੇ ਹੋਏ ਨੇ ਜੀ ਸਾਡੇ ਨਾਲ ਇੱਥੇ ਹੁਣ ਇਸ ਟਾਈਮ, ਕਹਿ ਰਹੇ ਨੇ ਕਿ ਜੀ ਸਤਿ ਸ੍ਰੀ ਅਕਾਲ ਜੀ, ਪੂਰੀ ਟੀਮ ਨੂੰ ਬੁਲਾ ਰਹੇ ਨੇ ਜੀ, ਬਰਾੜ ਸਾਹਿਬ ਨੂੰ, ਮੈਨੂੰ ਵੀ। ਤੇ ਇੱਕ ਨਿਊਜ਼ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਕਹਿੰਦੇ ਜੇ ਕੇਜਰੀਵਾਲ ਜੇ ਸਿਆਣਾ ਹੋਇਆ ਤਾਂ ਪੰਜਾਬੀਆਂ ਵਾਲੇ ਪੰਗੇ ਤੋਂ ਦੂਰ ਰਹੇਗਾ। ਜੀ ਬਿਲਕੁਲ, ਮੈਂ ਕਹਿੰਦੀ ਹਾਂ ਕਿ ਪੰਜਾਬੀਆਂ ਤੋਂ ਤਾਂ ਹਰ ਇੱਕ ਨੂੰ ਦੂਰ ਰਹਿਣਾ ਚਾਹੀਦਾ ਜੀ, ਪੰਜਾਬੀਆਂ ਦੇ ਪੰਗੇ ਤੋਂ। ਸੋ ਮੈਂ ਖੁਦ ਪੰਜਾਬੀ ਹਾਂ ਤਾਂ ਮੈਨੂੰ ਆਪ ਇਹ ਚੀਜ਼ ਬਹੁਤ ਹੁੰਦੀ ਹੈ ਕਿ ਕਿਸੇ ਨੂੰ ਮਾੜਾ ਅਸੀਂ ਕਦੇ ਕਹਿੰਦੇ ਨੀ ਤੇ ਕਿਸੇ ਤੋਂ ਮਾੜਾ ਅਸੀਂ ਕਦੇ ਸੁਣਦੇ ਨੀ। ਤੇ ਹੁਣ ਦੇਖੋ ਜੀ ਅਗਲਾ ਜਿਹੜਾ ਹੁਣ ਸੈਸ਼ਨ ਹੈ ਜੀ ਪ੍ਰੋਗਰਾਮ ਦਾ, ਅੱਗੇ ਵਧਾਉਂਦੇ ਹੋਏ ਅਸੀਂ ਚੱਲਦੇ ਹਾਂ ਥੋੜੀ ਜਿਹੀ ਗੱਲਾਂ ਸਿਹਤ ਬਾਰੇ ਕਰ ਲੈਂਦੇ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਸਟ੍ਰੇਲੀਆ ਵਿੱਚ ਸਾਨੂੰ ਫਰੂਟਸ ਜਾਂ ਉਹ ਵੈਜੀਟੇਬਲਸ ਨਹੀਂ ਮਿਲਦੀਆਂ ਜਿਹੜੀਆਂ ਕਿ ਸਾਨੂੰ ਇੰਡੀਆ ਵਿੱਚ ਬਹੁਤ ਆਰਾਮ ਨਾਲ ਮਿਲਦੀਆਂ ਸੀ, ਜਿਨ੍ਹਾਂ ਵਿੱਚ ਅਸੀਂ ਪਲੇ ਵੜੇ ਹਾਂ, ਖਾ ਕੇ ਅਸੀਂ ਵੱਡੇ ਹੋਏ ਹਾਂ। ਸੋ ਉਹ ਵਾਈਟਾਮਿਨਸ ਤੇ ਉਹ ਮਿਨਰਲਸ ਮੈਂ ਕਹਿੰਦੀ ਹੁੰਦੀ ਹਾਂ ਕਿ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਇੱਥੋਂ ਦੇ ਵਾਈਟਾਮਿਨਸ, ਇੱਥੋਂ ਦੇ ਜਿਹੜੇ ਮਿਨਰਲਸ ਨੇ ਬਹੁਤ ਜ਼ਰੂਰੀ ਨੇ, ਕਿਉਂਕਿ ਹੁਣ ਅਸੀਂ ਇਸੇ ਧਰਤੀ ਤੇ ਰਹਿਣਾ ਜੀ। ਸੋ ਅੱਜ ਦੀ ਜਿਹੜਾ ਸਿਹਤ ਦੀਆਂ ਗੱਲਾਂ ਨੇ ਉਹਦੇ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ ਜੀ ਐਵੋਕਾਡੋ ਬਾਰੇ, ਜਿਹੜਾ ਕਿ ਸਾਡੇ ਕੋਲ ਇੱਥੇ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ, ਇੰਡੀਆ ਵਿੱਚ ਇੰਨਾ ਪਾਪੂਲਰ ਨਹੀਂ ਹੈਗਾ ਜੀ ਇਹ ਫਰੂਟ। ਸੋ ਐਵੋਕਾਡੋ ਜਿਹੜਾ ਹੈਗਾ ਜੀ ਉਹ ਬਹੁਤ ਸਾਰੇ ਹੈਲਦੀ ਫੈਟਸ ਦੇ ਨਾਲ ਭਰਪੂਰ ਹੈ। ਐਵੋਕਾਡੋ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਜੀ, ਸੁਪਰ ਫੂਡ ਇਸ ਨੂੰ ਬਿਲਕੁਲ ਸਹੀ ਕਿਹਾ ਜਾਂਦਾ ਕਿਉਂਕਿ ਇਸ ਵਿੱਚ ਇਹਦੇ ਸਿਰਫ 100 grams ਦੇ ਵਿੱਚ, ਅਗਰ ਇਹਦੀ ਕੁਆਂਟਿਟੀ ਦੇਖੀਏ ਤਾਂ ਸਿਰਫ 100 grams ਐਵੋਕਾਡੋ ਦੇ ਵਿੱਚ ਬਹੁਤ ਸਾਰੇ ਵਾਈਟਾਮਿਨਸ ਨੇ ਜੀ। ਮੈਂ ਤੁਹਾਨੂੰ ਉਹਦੇ ਬਾਰੇ ਡਿਟੇਲ ਚ ਦੱਸਣ ਲੱਗੀ ਹਾਂ। ਸੋ ਵਾਈਟਾਮਿਨ ਕੇ ਜਿਹੜਾ ਕਿ ਸਾਡੇ ਬੋਨਸ ਲਈ, ਸਾਡੀਆਂ ਅੱਖਾਂ ਲਈ ਬਹੁਤ ਜ਼ਰੂਰੀ ਹੈ, ਉਹ ਹੈਗਾ ਜੀ 26% ਆਫ RDA ਦੇ ਨਾਲ ਅਸੀਂ ਇਸ ਨੂੰ ਮੈਜ਼ਰ ਕਰਦੇ ਹਾਂ ਕਿ 26% ਆਫ RDA ਅਸੀਂ ਇਹਨੂੰ ਲਿਖਦੇ ਹਾਂ, ਤੇ ਉਸੇ ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਕਿ 100 grams ਐਵੋਕਾਡੋ ਵਿੱਚ ਵਾਈਟਾਮਿਨ ਕੇ ਜਿਹੜਾ ਜੀ 26% ਹੈ, ਫੋਲੇਟ 20%, ਵਾਈਟਾਮਿਨ ਸੀ ਜਿਹੜੀ ਕਿ ਸਾਨੂੰ ਸਰਦੀ ਤੋਂ ਹਮੇਸ਼ਾ ਬਚਾ ਕੇ ਰੱਖਦੀ ਹੈ ਜੀ, 17% ਇਹਦੇ ਵਿੱਚ ਹੁੰਦਾ ਜੀ। ਪੋਟਾਸ਼ੀਅਮ ਜਿਹੜਾ ਹੈਗਾ ਜੀ, ਜਿਹੜੇ ਸਾਡੇ ਬੋਨਸ ਲਈ ਬਹੁਤ ਜ਼ਰੂਰੀ ਹੈ, ਬਹੁਤ ਅੱਛਾ ਹੁੰਦਾ ਸਾਡੀਆਂ ਬੋਨਸ ਦੇ ਲਈ, 14% ਪੋਟਾਸ਼ੀਅਮ ਜਿਹੜਾ ਕਿ ਉਹ ਇੱਕ ਐਵੋਕਾਡੋ ਚ ਪਾਇਆ ਜਾਂਦਾ, ਜਿਹੜਾ ਕਿ ਬਨਾਨਾ ਤੋਂ ਇੱਕ ਜਿਹੜਾ ਕਿ ਅਸੀਂ ਬਹੁਤ ਹੈਲਦੀ ਫਰੂਟ ਮੰਨਦੇ ਹਾਂ ਉਸ ਤੋਂ ਬਹੁਤ ਜ਼ਿਆਦਾ ਹੈ। ਵਾਈਟਾਮਿਨ B5 ਜਿਹੜਾ ਜੀ 14% ਹੈ, ਵਾਈਟਾਮਿਨ B6 ਜਿਹੜਾ ਹੈਗਾ 13% ਹੈ, ਵਾਈਟਾਮਿਨ A ਜਿਹੜਾ ਹੈਗਾ 10% ਹੈ। ਸੋ ਇਸ ਤੋਂ ਇਲਾਵਾ ਵੀ ਇਸ ਵਿੱਚ ਛੋਟੀ ਮਾਤਰਾ ਵਿੱਚ ਮੈਗਨੀਸ਼ੀਅਮ, ਕਾਪਰ, ਆਇਰਨ, ਜ਼ਿੰਕ, ਫਾਸਫੋਰਸ, ਵਾਈਟਾਮਿਨ ਏ, B1, ਵਾਈਟਾਮਿਨ B2 ਤੇ ਵਾਈਟਾਮਿਨ B3 ਪਾਇਆ ਜਾਂਦਾ ਜੀ। ਸੋ ਜਿਹੜੇ ਫਰੂਟ ਵਿੱਚ ਇੰਨੇ ਸਾਰੇ ਵਾਈਟਾਮਿਨਸ ਹੋਣ ਉਹ ਅਸੀਂ ਕਿਉਂ ਨਾ ਖਾਈਏ। ਸੋ ਮੇਰੇ ਖਿਆਲ ਚ ਤਾਂ ਜੀ ਸਾਨੂੰ ਐਵੋਕਾਡੋ ਨੂੰ ਸਾਡੀ ਰੋਜ਼ਮਰਾ ਦੀ ਡਾਇਟ ਵਿੱਚ ਹੀ ਇਨਕਲੂਡ ਕਰ ਲੈਣਾ ਚਾਹੀਦਾ, ਕਿਉਂਕਿ ਇਹਦੇ ਨਾਲ ਇਹ ਹੈ ਜੀ ਕਿ ਬਹੁਤ ਅੱਛਾ ਹੈ ਅਗਰ ਅਸੀਂ ਸਿਹਤਮੰਦ ਸਬਜ਼ੀਆਂ ਖਾਂਦੇ ਹਾਂ, ਕਿਉਂਕਿ ਸਾਡੀ ਇੱਥੇ ਬਿਜ਼ੀ ਰੂਟੀਨ ਦੇ ਵਿੱਚ, ਹੁਣ ਤਾਂ ਚਲੋ ਇੰਡੀਆ ਵਿੱਚ ਵੀ ਉਹੀ ਹੈ ਜੀ, ਸਾਰੇ ਜੌਬ ਕਰਦੇ ਨੇ, ਸਾਰੇ ਬਿਜ਼ੀ ਨੇ, ਪਰ ਇੱਥੇ ਜੋ ਸਾਡੀ ਇੰਨੀ ਡੇਲੀ ਬਿਜ਼ੀ ਰੂਟੀਨ ਲਾਈਫ ਹੈ ਉਹਦੇ ਵਿੱਚ ਅਸੀਂ ਪ੍ਰੋਪਰ ਡਾਇਟ ਨਹੀਂ ਖਾ ਸਕਦੇ, ਇੱਥੇ ਪ੍ਰੋਪਰ ਐਕਸਰਸਾਈਜ਼ ਸਾਡੇ ਤੋਂ ਨਹੀਂ ਹੁੰਦੀ। ਸੋ ਬੈਟਰ ਹੈ ਕਿ ਜਿੰਨਾ ਅਸੀਂ ਆਪਣੇ ਆਪ ਨੂੰ ਸਿਹਤ ਵੱਲ ਲੈ ਕੇ ਜਾਈਏ ਓਨਾ ਹੀ ਸਾਡੇ ਲਈ ਅੱਛਾ ਜੀ। ਸੋ ਇਸ ਦੀਆਂ ਹੋਰ ਵੀ ਬਹੁਤ ਸਾਰੇ ਫਾਇਦੇ ਨੇ, ਇਸ ਦੇ ਬਹੁਤ ਸਾਰੇ ਹੋਰ ਵੀ ਸਾਨੂੰ ਬੈਨੀਫਿਟਸ ਨੇ ਸਾਡੀ ਸਿਹਤ ਨੂੰ। ਸੋ ਇਹ ਸਾਡੇ ਹਾਰਟ ਲਈ ਜਿਹੜਾ ਹੈ ਬਹੁਤ ਅੱਛਾ ਹੁੰਦਾ, ਕਿਉਂਕਿ ਇਹਦੇ ਵਿੱਚ ਜਿਹੜੇ ਫੈਟੀ ਐਸਿਡਸ ਪਾਏ ਜਾਂਦੇ ਨੇ ਉਹ ਬਹੁਤ ਅੱਛੇ ਨੇ ਸਾਡੇ ਹਾਰਟ ਲਈ। ਇਹਦੇ ਵਿੱਚ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਜਿਹੜਾ ਕਿ ਸਾਡੀ ਜਿਹੜੀ ਪਾਚਨ ਸ਼ਕਤੀ ਨੂੰ ਬਹੁਤ ਵਧੀਆ ਰੱਖਦਾ। ਇਸ ਨੂੰ ਖਾਣ ਦੇ ਨਾਲ ਬਲੱਡ ਸ਼ੂਗਰ ਜਿਹੜੀ ਹੈ ਜੀ ਉਹ ਕੰਟਰੋਲ ਚ ਰਹਿੰਦੀ, ਕਿਉਂਕਿ ਇਹ ਉਸਦੀ ਮਾਤਰਾ ਨੂੰ ਰਿਡਿਊਸ ਕਰ ਦਿੰਦਾ ਬਾਡੀ ਵਿੱਚ। ਇਸ ਨੂੰ ਖਾਣ ਦੇ ਨਾਲ ਵੇਟ ਲਾਸ ਹੁੰਦਾ ਜਿਹੜਾ ਕਿ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸਾਡਾ ਵੇਟ ਜਿਹੜਾ ਜੀ ਉਹ ਨਾ ਵਧੇ। ਬਲੱਡ ਪ੍ਰੈਸ਼ਰ ਕੰਟਰੋਲ ਚ ਹੁੰਦਾ। ਸੋ ਖਾਣ ਨਾਲ ਐਵੋਕਾਡੋ ਨੂੰ ਕੋਲੈਸਟਰੋਲ ਦੀ ਮਾਤਰਾ ਜਿਹੜੀ ਹੈ ਉਹ ਬਲੱਡ ਚ ਘੱਟ ਜਾਂਦੀ ਹੈ, ਤੁਹਾਡੀ ਬਾਡੀ ਚ ਘੱਟ ਜਾਂਦੀ ਹੈ, ਜਿਹੜੀ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਕੋਲੈਸਟਰੋਲ ਜਿਹੜਾ ਮੈਂ ਸੋਚਦੀ ਹਾਂ ਕਿ ਹਮੇਸ਼ਾ ਹਾਰਟ ਡਿਜ਼ੀਜ਼ ਦੇ ਨਾਲ ਇਹਦਾ ਸਿੱਧਾ ਲਿੰਕ ਹੈ। ਸੋ ਆਪਾਂ ਕਹਿੰਦੇ ਹੁੰਦੇ ਕਿ ਡਾਇਰੈਕਟਲੀ ਪ੍ਰੋਪੋਰਸ਼ਨਲ, ਅਗਰ ਤੁਹਾਡਾ ਕੋਲੈਸਟਰੋਲ ਜ਼ਿਆਦਾ ਹੈ ਤਾਂ ਤੁਹਾਨੂੰ ਹਾਰਟ ਦੀਆਂ ਡਿਜ਼ੀਜ਼ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਸੋ ਐਵੋਕਾਡੋ ਜਿਹੜਾ ਜੀ ਉਹ ਕਹਿੰਦੇ ਕਿ ਇਟਸ ਵੈਰੀ ਹਾਈ ਇਨ ਐਂਟੀ ਆਕਸੀਡੈਂਟਸ। ਸੋ ਜਿਹੜਾ ਕਿ ਬਹੁਤ ਹੈਲਦੀ ਆਈਜ਼ ਲਈ ਬਹੁਤ ਜ਼ਰੂਰੀ ਹੈ, ਜਿਵੇਂ ਕਿ ਇਹਦੇ ਜਿਹੜੇ ਇਨਗਰੀਡੀਐਂਟਸ ਨੇ ਇਹ ਜਿਹੜੇ ਐਂਟੀ ਆਕਸੀਡੈਂਟਸ ਨੇ ਇਹ ਰਿਡਿਊਸ ਕਰਦੇ ਨੇ ਜੀ ਰਿਸਕ ਆਫ ਕੈਟਾਰੈਕਟਸ ਨੂੰ। ਕੈਟਾਰੈਕਟਸ ਜਿਹਨਾਂ ਨੂੰ ਅਸੀਂ ਮੋਤੀਆ ਕਹਿੰਦੇ ਹਾਂ, ਜੋ ਕਿ ਬੁਢਾਪੇ ਵਿੱਚ ਆਮ ਤੌਰ ਤੇ ਆਪਾਂ ਦੇਖ ਰਹੇ ਹਾਂ ਕਿ ਹਿਊਮਨਸ ਨੂੰ ਹੋ ਜਾਂਦਾ। ਸੋ ਅਗਰ ਅਸੀਂ ਐਵੋਕਾਡੋ ਨੂੰ ਇੱਕ ਰੈਗੂਲਰ ਰੂਟੀਨ ਦੇ ਨਾਲ ਖਾਈਏ ਤਾਂ ਉਹਦੇ ਨਾਲ ਇਸ ਦੇ ਜਿਹੜੇ ਇਨਗਰੀਡੀਐਂਟਸ ਨੇ ਜਿਹੜੇ ਐਂਟੀ ਆਕਸੀਡੈਂਟਸ ਨੇ ਇਹਦੇ ਵਿੱਚ ਪਾਏ ਜਾਂਦੇ ਨੇ, ਇਹ ਕੈਟਾਰੈਕਟਸ ਨੂੰ ਯਾਨੀ ਕਿ ਮੋਤੀਏ ਨੂੰ ਉਸ ਤੋਂ ਸਾਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ, ਯਾਨੀ ਬਚਾਉਣ ਦੀ ਕੋਸ਼ਿਸ਼ ਕਰਦਾ ਜੀ। ਸੋ ਬਹੁਤ ਵੱਡੀ ਗੱਲ ਹੈ ਐਵੋਕਾਡੋ ਬਾਰੇ ਇਹ ਵੀ ਹੈ ਕਿ ਜੇ ਐਵੋਕਾਡੋ ਦਾ ਐਕਸਟ੍ਰੈਕਟ ਨੂੰ ਪ੍ਰੋਸਟੇਟ ਜਿਹੜੇ ਕੈਂਸਰ ਸੈਲਸ ਨੇ ਉਹਨਾਂ ਦੀ ਗਰੋਥ ਨੂੰ ਰੋਕਣ ਲਈ ਵਰਤਿਆ ਜਾਂਦਾ। ਸੋ ਜੇ ਇੰਨੀ ਵੱਡੀਆਂ ਵੱਡੀਆਂ ਬਿਮਾਰੀਆਂ ਜਿਵੇਂ ਅਸੀਂ ਹੁਣ ਡਿਸਕਸ ਕਰ ਰਹੇ ਸੀਗੇ ਕਿ ਬਲੱਡ ਸ਼ੂਗਰ, ਵੇਟ ਲਾਸ, ਬਲੱਡ ਪ੍ਰੈਸ਼ਰ ਜਿਹੜਾ ਹੈਗਾ ਜੀ, ਕੋਲੈਸਟਰੋਲ ਹੋ ਗਿਆ, ਆਈਜ਼ ਦਾ ਕੈਟਾਰੈਕਟ ਯਾਨੀ ਮੋਤੀਆ ਹੋ ਗਿਆ, ਸੋ ਕੈਂਸਰ ਸੈਲਸ ਨੂੰ ਵੀ ਈਵਨ ਉਹਨਾਂ ਦੀ ਗਰੋਥ ਨੂੰ ਰੋਕਣ ਲਈ ਵੀ ਮੰਨਿਆ ਜਾਂਦਾ, ਤਾਂ ਕਿਉਂ ਨਾ ਅਸੀਂ ਫਿਰ ਇਹ ਹਰ ਰੋਜ਼ ਸਵੇਰੇ ਬ੍ਰੇਕਫਾਸਟ ਵਿੱਚ ਬ੍ਰੈਡ ਦੇ ਉੱਪਰ ਬਟਰ ਦੀ ਜਗ੍ਹਾ ਤੇ ਲਗਾ ਕੇ ਖਾ ਲਈਏ, ਕਿਉਂਕਿ ਠੀਕ ਹੈ ਥੋੜਾ ਜਿਹਾ ਫਲੇਵਰ ਇਹਦਾ ਬਟਰ ਤੋਂ ਡਿਫਰੈਂਟ ਹੁੰਦਾ ਜੀ, ਪਰ ਬਟਰ ਦੇ ਵਿੱਚ ਜਿਹੜੇ ਫੈਟੀ ਐਸਿਡਸ ਨੇ ਉਹ ਸਾਡੀ ਸਿਹਤ ਨੂੰ ਨੁਕਸਾਨ ਕਰਦੇ ਨੇ, ਪਰ ਐਵੋਕਾਡੋ ਦੇ ਵਿੱਚ ਜਿਹੜੇ ਫੈਟੀ ਐਸਿਡਸ ਨੇ ਜੋ ਕਿ ਅਨਸੈਚੁਰੇਟਿਡ ਫੈਟਸ ਨੇ ਉਹ ਸਾਡੀ ਸਿਹਤ ਨੂੰ ਹੋਰ ਵੀ ਵਧੀਆ ਬਣਾਉਂਦੇ ਨੇ। ਐਵੋਕਾਡੋ ਨੂੰ ਜਦੋਂ ਸੋਇਆਬੀਨ ਆਇਲ ਦੇ ਨਾਲ ਮਿਕਸ ਕੀਤਾ ਜਾਂਦਾ ਤਾਂ ਅਰਥਰਾਈਟਿਸ ਯਾਨੀ ਕਿ ਜੋੜਾਂ ਦੇ ਦਰਦ ਦੇ ਜਿਹੜੇ ਸਿਮਟਮਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਘਟਾ ਦਿੰਦਾ ਜੀ ਇਹ। ਸੋ ਜੋੜਾਂ ਦੇ ਦਰਦ ਨੂੰ ਕੰਟਰੋਲ ਕਰਨ ਵਿੱਚ ਵੀ ਐਵੋਕਾਡੋ ਜਿਹੜਾ ਹੈ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਸੋ ਮੈਂ ਸੋਚਦੀ ਹਾਂ ਕਿ ਅਗਰ ਇੰਨੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਸਿਰਫ ਇੱਕ ਫਰੂਟ ਖਾ ਕੇ ਜਾਂ ਸਬਜ਼ੀ ਜਾਂ ਜੋ ਵੀ ਤੁਸੀਂ ਇਹਨੂੰ ਕਹਿਣਾ ਚਾਹੁੰਦੇ ਹੋ, ਇਹ ਐਕਚੁਲੀ ਦੋਨਾਂ ਚੀਜ਼ਾਂ ਦੇ ਵਿੱਚ ਹੀ ਇਹਨੂੰ ਆਪਾਂ ਮੰਨਦੇ ਹਾਂ ਕਿ ਫਰੂਟ ਵੈਜੀਟੇਬਲ ਦੋਨਾਂ ਦੇ ਵਿੱਚ ਵਿਚਕਾਰ ਜਿਹਾ ਆਉਂਦਾ ਹੈ, ਤਾਂ ਫਿਰ ਮੈਂ ਸੋਚਦੀ ਹਾਂ ਕਿ ਇਸ ਤਰ੍ਹਾਂ ਦਾ ਇੱਕ ਫਰੂਟ ਜ਼ਰੂਰ ਸਾਨੂੰ ਇੱਕ ਦਿਨ ਚ ਇੱਕ ਵਾਰੀ ਜਾਂ ਦੋ ਦਿਨਾਂ ਚ ਇੱਕ ਵਾਰੀ ਜ਼ਰੂਰ ਖਾਣਾ ਚਾਹੀਦਾ ਜੀ, ਤਾਂ ਕਿ ਅਸੀਂ ਇਹ ਸਾਰੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਤੋਂ ਬਚ ਸਕੀਏ, ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਡਿਜ਼ੀਜ਼ ਬਹੁਤ ਵੱਧ ਰਹੀਆਂ ਨੇ, ਤੇ ਸਾਡੇ ਸਾਨੂੰ ਸਾਰਿਆਂ ਨੂੰ ਵੀ ਅੱਜ ਵੀ ਦੇਖ ਲਓ ਜੀ ਹਫ਼ਤੇ ਚ ਇੱਕ ਜਾਂ ਦੋ ਗੋਲੀਆਂ ਤਾਂ ਖਾਣੀਆਂ ਪੈਂਦੀਆਂ ਨੇ। ਸੋ ਬੈਟਰ ਹੈ ਕਿ ਜੇ ਅਸੀਂ ਗੋਲੀਆਂ ਦੀ ਬਜਾਏ ਆਪਣੀ ਡਾਇਟ ਇੰਪਰੂਵ ਕਰ ਲਈਏ ਤਾਂ ਮੈਂ ਕਹਿੰਦੀ ਹਾਂ ਕਿ ਬਹੁਤ ਬਹੁਤ ਅੱਛਾ ਹੈ ਜੀ ਸਾਡੇ ਲਈ। ਤੇ ਇੱਕ ਸਿਹਤ ਦੀਆਂ ਗੱਲਾਂ ਵਿੱਚ ਅੱਜ ਮੈਂ ਹੋਰ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹਾਂਗੀ ਨੀਂਦ ਦਾ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨੀਂਦ ਜਿਹੜੀ ਹੈ ਜੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੂਰੀ ਨੀਂਦ ਚੰਗੀ ਸਿਹਤ ਦੀ ਕੁੰਜੀ ਹੈ। ਸੋ ਪੂਰੀ ਨੀਂਦ ਜਿਹੜੀ ਹੈ ਜੀ ਉਹ ਸਾਡੇ ਦਿਲ, ਸਾਡੇ ਦਿਮਾਗ ਅਤੇ ਸਾਡੇ ਵਜ਼ਨ ਨੂੰ ਨਿਯੰਤਰਣ ਵਿੱਚ ਰੱਖਣ ਦੀ ਬਹੁਤ ਜ਼ਿਆਦਾ ਸਹਾਇਤਾ ਕਰਦੀ ਹੈ। ਇੱਕ ਨਵੀਂ ਖੋਜ ਦੇ ਮੁਤਾਬਿਕ ਨੀਂਦ ਵਿੱਚ ਅਸੀਂ ਉਹ ਯਾਦਾਂ ਵੀ ਪੱਕੀਆਂ ਕਰਦੇ ਹਾਂ ਜਿਨ੍ਹਾਂ ਦੀ ਪ੍ਰੈਕਟਿਸ ਅਸੀਂ ਜਾਗਦੇ ਹੋਏ ਕਰ ਰਹੇ ਹਾਂ। ਸੋ ਸਾਇੰਟਿਸਟ ਦਾ ਇੱਕ ਨਵਾਂ ਸਰਵੇ ਆਇਆ ਜੀ, ਉਹਦੇ ਵਿੱਚ ਉਹ ਕਹਿ ਰਹੇ ਨੇ ਸਾਇੰਟਿਸਟ ਕਿ ਜਿਹੜੀ ਚੀਜ਼ ਅਸੀਂ ਨੀਂਦ ਵਿੱਚ ਕਰਦੇ ਹਾਂ ਉਹ ਸਾਡੇ ਲਈ ਜਿਹੜੀ ਸਾਡੇ ਦਿਮਾਗ ਚੋਂ ਉਹਦੀ ਜਿਹੜੀ ਮੈਮਰੀਜ਼ ਨੇ ਉਹ ਬਹੁਤ ਦੇਰ ਤੱਕ ਸਾਡੇ ਅੰਦਰ ਰਹਿੰਦੀਆਂ ਨੇ ਤੇ ਬਹੁਤ ਜਲਦੀ ਅਸੀਂ ਲਰਨ ਕਰਦੇ ਹਾਂ ਤੇ ਉਹਨਾਂ ਨੂੰ ਭੁੱਲਣ ਦੇ ਜਿਹੜੇ ਚਾਂਸਿਸ ਨੇ ਉਹ ਬਹੁਤ ਘੱਟ ਨੇ। ਸੋ ਇਹ ਨਾ ਸੋਚੋ ਜੀ ਕਿ ਨੀਂਦ ਲੈ ਕੇ ਅਸੀਂ ਆਪਣਾ ਸਮਾਂ ਵਿਅਰਥ ਕਰ ਦਿੱਤਾ। ਸੋ ਲੰਬੀ ਉਮਰ ਲਈ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਤੇ ਬਹੁਤ ਘੱਟ ਨੀਂਦ। ਸੋ ਨੀਂਦ ਇਸ ਤਰ੍ਹਾਂ ਦੀ ਚੀਜ਼ ਹੈ ਜੀ ਜਿਹਦੀ ਬਹੁਤ ਜ਼ਿਆਦਾ ਮਾਤਰਾ ਵੀ ਬੁਰੀ ਹੈ ਤੇ ਬਹੁਤ ਘੱਟ ਵੀ ਬੁਰੀ ਹੈ। ਸਿਰਫ ਇਹ ਨਹੀਂ ਹੈ ਕਿ ਅਸੀਂ ਬਹੁਤ ਘੱਟ ਸੋਨੇ ਹਾਂ ਤਾਂ, ਚਲੋ ਉਹ ਤਾਂ ਹੈ ਹੀ ਹੈ ਕਿ ਸਾਡੀ ਉਮਰ ਚ ਅਸੀਂ ਕਹਿੰਦੇ ਹਾਂ ਕਿ ਲੰਬੀ ਉਮਰ ਸਾਡੀ ਫਰਕ ਪੈਂਦਾ ਜੀ ਜਦੋਂ ਅਸੀਂ ਬਹੁਤ ਨੀਂਦ ਆਪਣੀ ਪੂਰੀ ਨਹੀਂ ਕਰਦੇ, ਕਿਉਂਕਿ ਸਾਡੇ ਬ੍ਰੇਨ ਨੂੰ ਸਾਡੀ ਬਾਡੀ ਨੂੰ ਜਿਹੜਾ ਰੈਸਟ ਚਾਹੀਦਾ ਜੀ ਉਹ ਨਹੀਂ ਮਿਲਦਾ। ਜਿਵੇਂ ਕਿ ਅਸੀਂ ਆਪਣੇ ਮੋਬਾਈਲ ਦੀ ਬੈਟਰੀ ਦੇਖਦੇ ਹਾਂ ਸਾਨੂੰ ਚਾਰਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਮੈਂ ਕਹਾਂਗੀ ਕਿ ਜਦੋਂ ਅਸੀਂ ਸੋਨੇ ਹਾਂ ਤਾਂ ਅਸੀਂ ਆਪਣੇ ਬ੍ਰੇਨ ਦੀ ਬੈਟਰੀ ਨੂੰ, ਆਪਣੀ ਬਾਡੀ ਦੀ ਬੈਟਰੀ ਨੂੰ ਚਾਰਜ ਕਰਦੇ ਹਾਂ ਜੀ, ਜਿਹੜੀ ਕਿ ਮੈਂ ਕਹਿੰਦੀ ਹਾਂ ਕਿ ਜ਼ਿੰਦਗੀ ਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਬੈਲੈਂਸਡ ਹਰ ਚੀਜ਼ ਲਈ ਬਹੁਤ ਜ਼ਰੂਰੀ ਹੈ, ਜਿਵੇਂ ਕਿ ਕੁਦਰਤ ਨੇ ਹਰ ਚੀਜ਼ ਚ ਬੈਲੈਂਸ ਰੱਖਿਆ ਹੋਇਆ ਜੀ, ਸਾਨੂੰ ਵੀ ਸਾਡੇ ਖਾਣ ਪਾਣ ਚ, ਸਾਡੀ ਨੀਂਦ ਚ ਇੱਕ ਬੈਲੈਂਸ ਬਹੁਤ ਜ਼ਰੂਰੀ ਹੈ। ਸੋ 6-8 ਘੰਟੇ ਤੋਂ ਘੱਟ ਨੀਂਦ ਜਿਹੜੀ ਹੈ ਉਹ ਸਾਡੇ ਲਈ ਚੰਗੀ ਨਹੀਂ, ਤੇ 8 ਘੰਟੇ ਤੋਂ ਵੱਧ ਨੀਂਦ ਵੀ ਸਾਡੇ ਲਈ ਚੰਗੀ ਨਹੀਂ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਆਪਣੀ ਨੀਂਦ ਨੂੰ ਪ੍ਰੋਪਰ ਟਾਈਮ ਦਈਏ। ਅਸੀਂ ਵਿਦੇਸ਼ਾਂ ਚ ਆ ਕੇ ਜ਼ਿਆਦਾਤਰ, ਅਸੀਂ ਸਾਰੇ ਵੀ ਜੀ, ਮੈਂ ਵੀ ਵਿੱਚ ਆਉਂਦੀ ਹਾਂ, ਅਸੀਂ ਸਾਰੇ ਹੀ ਸੋਚਦੇ ਹਾਂ ਕਿਉਂਕਿ ਸਾਡੇ ਇਨੀਸ਼ੀਅਲ ਈਅਰਸ ਹੁੰਦੇ ਆ ਇੱਥੇ ਸੈਟਲ ਹੋਣ ਦੇ, ਸਾਨੂੰ ਪਿੱਛੋਂ ਕੋਈ ਸਪੋਰਟ ਨਹੀਂ ਜੀ, ਸਾਨੂੰ ਹੁੰਦਾ ਕਿ ਜਿੰਨਾ ਜ਼ਿਆਦਾ ਪੈਸਾ ਕਮਾ ਸਕਦੇ ਹਾਂ ਕਮਾ ਲਈਏ। ਪੈਸਾ ਵੀ ਬਹੁਤ ਜ਼ਰੂਰੀ ਹੈ ਜੀ ਜ਼ਿੰਦਗੀ ਲਈ, ਪਰ ਸਿਹਤ ਤੋਂ ਵੱਧ ਨਹੀਂ, ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪੂਰੀ ਨੀਂਦ ਲਈ ਜਿਹੜੀਆਂ ਕਈ ਬਿਮਾਰੀਆਂ ਨੂੰ ਵੀ ਦੂਰ ਕਰਦੀ ਹੈ, ਸਾਡੇ ਤੋਂ ਦੂਰ ਰੱਖਦੀ ਹੈ ਕਈ ਬਿਮਾਰੀਆਂ ਨੂੰ, ਜਿਵੇਂ ਕਿ ਕੋਈ ਹਾਰਟ ਦੀ ਡਿਜ਼ੀਜ਼ ਹੋ ਗਈ, ਸਟ੍ਰੋਕ, ਡਾਇਬਿਟੀਜ਼, ਅਰਥਰਾਈਟਸ ਜਿਹੜਾ ਜੋੜਾਂ ਦਾ ਦਰਦ ਹੈ ਜੀ, ਡਾਇਬਿਟੀਜ਼ ਜਿਵੇਂ ਸ਼ੂਗਰ ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ, ਉਸ ਤੋਂ ਦੂਰ ਰੱਖਣ ਵਿੱਚ ਸਾਨੂੰ ਬਹੁਤ ਸਹਾਈ ਕਰਦੀ ਹੈ ਨੀਂਦ। ਸੋ ਜੇ ਸਿਰਫ ਨੀਂਦ ਨਾਲ ਇਹਨਾਂ ਸਾਰੀਆਂ ਬੁਰੀਆਂ ਭੈੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਤਾਂ ਫਿਰ ਕਿਉਂ ਨਾ ਅਸੀਂ ਆਪਣੀ ਨੀਂਦ ਨੂੰ ਪੂਰਾ ਕਰੀਏ। ਪੈਸੇ ਵੱਲੋਂ ਥੋੜਾ ਜਿਹਾ ਧਿਆਨ ਹਟਾ ਕੇ ਅਗਰ ਅਸੀਂ ਸੋਚੀਏ ਕਿ 24 ਘੰਟਿਆਂ ਵਿੱਚ ਅਸੀਂ 8 ਘੰਟੇ ਦੀ ਨੀਂਦ ਪੂਰੀ ਕਰ ਲਈਏ, ਤੇ ਫੇਰ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਹੈ ਰੂਟੀਨ, ਜੋਬ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਘਰ ਦਾ ਰੂਟੀਨ ਜਿਹੜਾ ਜੀ ਉਹ ਬਣਾ ਲਈਏ, ਤਾਂ ਮੇਰੇ ਖਿਆਲ ਚ ਬਹੁਤ ਬਹੁਤ ਵਧੀਆ ਗੱਲ ਹੋਵੇਗੀ। ਕਿਉਂਕਿ ਮੈਂ ਸੋਚਦੀ ਹਾਂ ਕਿ ਇੱਥੇ ਲਾਈਫ ਥੋੜੀ ਜ਼ਿਆਦਾ ਔਖੀ ਹੈ ਸਾਡੀ ਇੰਡੀਆ ਨਾਲੋਂ। ਇੰਡੀਆ ਵਿੱਚ ਜੀ ਸਾਨੂੰ ਬਹੁਤ ਹੈਲਪ ਹੈ ਆਪਣੇ ਪੇਰੈਂਟਸ ਦੀ, ਆਪਣੇ ਰਿਲੇਟਿਵਸ ਦੀ, ਘਰ ਵਿੱਚ ਵੀ ਸਾਨੂੰ ਬਹੁਤ ਹੈਲਪ ਹੋ ਜਾਂਦੀ ਹੈ, ਜਿਵੇਂ ਬੱਚਿਆਂ ਦੇ ਨਾਲ, ਬੱਚੇ ਕਦੋਂ ਉੱਥੇ ਪਲ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਵਡੇਰਿਆਂ ਨਾਲ, ਪਰ ਇੱਥੇ ਬੱਚਿਆਂ ਦਾ ਵੀ ਸਾਰਾ ਧਿਆਨ ਜਿਹੜਾ ਸਾਨੂੰ ਦੇਣਾ ਪੈਂਦਾ ਜੀ। ਬੱਚਿਆਂ ਦੇ ਧਿਆਨ ਦੇ ਨਾਲ ਨਾਲ ਸਾਨੂੰ ਘਰ ਵੱਲ ਵੀ ਪੂਰਾ ਧਿਆਨ ਦੇਣਾ ਪੈਂਦਾ, ਜੋਬ ਵੱਲ ਦਾ ਧਿਆਨ ਨਾ ਦਈਏ ਤਾਂ ਸਰਦਾ ਹੀ ਨਹੀਂ। ਸੋ ਨੀਂਦ ਇੱਥੇ ਪੂਰੀ ਕਰਨਾ ਬਹੁਤ ਮੁਸ਼ਕਿਲ ਹੈ, ਪਰ ਚਲੋ ਜਿੰਨਾ ਅਸੀਂ ਵੱਧ ਤੋਂ ਵੱਧ ਸੋਚ ਸਕੀਏ ਕਿ ਅਸੀਂ ਆਪਣੀ ਨੀਂਦ ਜਿਹੜੀ ਹੈ ਜੀ ਉਹ ਪੂਰੀ ਕਰੀਏ, ਤਾਂ ਮੇਰੇ ਖਿਆਲ ਚ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ। ਸੋ ਅੱਜ ਦਾ ਇਹੀ ਸੀਗਾ ਜੀ, ਮਤਲਬ ਮੇਨ ਟੋਪਿਕ ਜਿਹੜਾ ਕਿ ਵਧੀਆ ਆਪਾਂ ਸਿਹਤ ਦਾ ਟੋਪਿਕ ਇਹ ਸੀ ਕਿ ਐਵੋਕਾਡੋ ਜ਼ਰੂਰ ਐਡ ਕਰੀਏ, ਤੇ ਨੀਂਦ ਜਿਹੜੀ ਹੈ ਉਹ ਨਾ ਘੱਟ ਲਈਏ ਤੇ ਨਾ ਜ਼ਿਆਦਾ। ਤੇ ਹੁਣ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਫਿਰ ਉਸ ਤੋਂ ਬਾਅਦ ਹੋਰ ਗੱਲਾਂ ਕਰਦੇ ਹਾਂ। ਜੀ ਵੈਲਕਮ ਬੈਕ। ਇਸ ਗੀਤ ਤੋਂ ਬਾਅਦ ਤੁਹਾਡਾ ਬਾਰ ਬਾਰ ਫਿਰ ਸਵਾਗਤ ਕਰਦੀ ਹਾਂ ਜੀ ਤੁਹਾਡਾ ਮੈਂ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿਚ। ਅਗਲਾ ਸੈਕਸ਼ਨ ਹੈ ਜੀ ਸਾਡਾ ਫਿਲਮਾਂ ਦਾ, ਕਿਉਂਕਿ ਅੱਜ ਦੀ ਦੁਨੀਆਂ ਵਿਚ ਐਂਟਰਟੇਨਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਇੰਨਾ ਹਾਰਡ ਕੰਮ ਅਸੀਂ ਕਰਦੇ ਹਾਂ ਜੀ, ਇੰਨੀ ਬਿਜ਼ੀ ਲਾਈਫ ਦੇ ਵਿਚ ਜੇ ਥੋੜੀ ਬਹੁਤ ਵੀ ਐਂਟਰਟੇਨਮੈਂਟ ਨਾ ਹੋਵੇ ਤਾਂ ਫਿਰ ਕੀ ਸਵਾਦ ਹੈ ਜ਼ਿੰਦਗੀ ਦਾ। ਐਂਟਰਟੇਨਮੈਂਟ ਦੇ ਵਿਚ ਅਸੀਂ ਲੈ ਕੇ ਆਏ ਜੀ ਅੱਜ ਮੈਂ ਤੁਹਾਡੇ ਲਈ ਜਿਹੜੀਆਂ ਲੇਟੈਸਟ ਤਿੰਨ ਫਿਲਮਾਂ ਰਿਲੀਜ਼ ਹੋਈਆਂ ਨੇ ਪੰਜਾਬੀ ਦੀਆਂ, ਉਹ ਬਹੁਤ ਹੀ ਵਧੀਆ ਨੇ ਕਹਿ ਸਕਦੇ ਹਾਂ, ਕਿਉਂਕਿ ਟੋਪਿਕਸ ਜਿਹੜੇ ਨੇ ਤਿੰਨੋਂ ਬਿਲਕੁਲ ਡਿਫਰੈਂਟ ਨੇ। ਤਿੰਨ ਜਿਹੜੀਆਂ ਫਿਲਮਾਂ ਲਾਸਟ ਵੀਕ ਰਿਲੀਜ਼ ਹੋਈਆਂ ਨੇ, ਸੋ ਪਹਿਲੀ ਪਿਕਚਰ ਜਿਹੜੀ 1 ਜੂਨ ਨੂੰ ਰਿਲੀਜ਼ ਹੋਈ ਹੈ ਉਹ ਹੈਗੀ ਹੈ ਜੀ ਕੈਰੀ ਔਨ ਜੱਟਾ 2, ਜਿਹੜੀ ਕਿ ਕਹਿੰਦੇ ਨੇ ਕਿ ਐਂਟਰਟੇਨਮੈਂਟ ਦੇ ਨਾਲ ਭਰਪੂਰ ਹੈ, ਬਹੁਤ ਬਹੁਤ ਹਾਸੇ ਵਾਲੀ ਹੈ ਜੀ ਮੂਵੀ। ਹਜੇ ਮੈਨੂੰ ਸਬਬ ਨਹੀਂ ਮਿਲਿਆ ਕਿ ਮੈਂ ਦੇਖ ਕੇ ਆਵਾਂ ਇਹ ਮੂਵੀ, ਪਰ ਜਿਹੜੇ ਵੀ ਮੇਰੇ ਦੋਸਤਾਂ ਨੇ ਸਹੇਲੀਆਂ ਨੇ ਪਿਕਚਰ ਦੇਖੀ ਹੈ ਉਹ ਸਾਰੇ ਇਹੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਫਨ ਹੈ ਮੂਵੀ ਚ, ਤੇ ਹੱਸ ਹੱਸ ਕੇ ਬਹੁਤ ਜ਼ਿਆਦਾ ਪੇਟ ਦੁਖਣ ਲੱਗਿਆ, ਉਹਨਾਂ ਦਾ ਅਸਲੀ ਇਹ ਸੀਗਾ ਜੀ ਡਾਇਲੋਗ। ਤੇ ਪਿਛਲੀ ਵਾਰ ਵੀ ਜਦੋਂ ਅਸੀਂ ਕੈਰੀ ਔਨ ਜੱਟਾ ਦੇਖੀ ਸੀ ਤਾਂ ਅਸੀਂ ਬਹੁਤ ਹੱਸੇ ਸੀਗੇ ਜੀ ਥੀਏਟਰ ਵਿਚ, ਤਾਂ ਬਹੁਤ ਹੀ ਵਧੀਆ ਮੂਵੀ ਸੀ ਜਿਹਦੇ ਵਿਚ ਕੋਈ ਅਸ਼ਲੀਲ ਕਾਮੇਡੀ ਨਹੀਂ ਸੀ, ਤੇ ਮੈਨੂੰ ਉਮੀਦ ਹੈਗੀ ਹੈ ਕਿ ਕੈਰੀ ਔਨ ਜੱਟਾ 2 ਦੇ ਵਿਚ ਵੀ ਉਹੀ ਜਿਹੜਾ ਉਹਨਾਂ ਨੇ ਬਰਕਰਾਰ ਰੱਖਿਆ ਹੋਏਗਾ, ਜਿਹੜੀ ਉਹਨਾਂ ਦੀ ਲੈਵਲ ਆਫ ਐਕਸਪੈਕਟੈਂਸੀ ਹੈ ਜੀ। ਸੋ ਸਟਾਰਕਾਸਟ ਦੇ ਵਿਚ ਇਹਦੇ ਵਿਚ ਹੈਗੇ ਨੇ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ। ਸੋ ਸਾਰੇ ਹੀ ਜਿਹੜੇ ਨੇ ਬਹੁਤ ਬਹੁਤ ਵਧੀਆ, ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰੇ ਜਿਹੜੇ ਨੇ ਬਹੁਤ ਵਧੀਆ ਐਂਕਰਸ, ਬਹੁਤ ਵਧੀਆ ਕਲਾਕਾਰ ਨੇ, ਬਹੁਤ ਜ਼ਿਆਦਾ ਕਾਮੇਡੀ ਨਾਲ ਭਰੀ ਹੋਈ ਪਿਕਚਰ ਇਹ ਜ਼ਰੂਰ ਹੋਏਗੀ। ਸੋ ਕਾਮੇਡੀ ਤੋਂ ਹਟ ਕੇ ਥੋੜਾ ਜਿਹਾ ਜੇ ਸੀਰੀਅਸ ਵੱਲ ਜਾਈਏ ਤਾਂ ਪਿਕਚਰ ਆਈ ਹੈ ਜੀ ਰੱਬ ਰਾਖਾ, ਜਿਹਦੇ ਵਿਚ ਸਟਾਰਕਾਸਟ ਹੈਗੀ ਹੈ ਮੀਨਾਰ ਮਲਹੋਤਰਾ, ਸੁਰਜੀਤ ਖਾਨ ਤੇ ਪੂਜਾ ਠਾਕੁਰ ਜੀ। ਸੋ ਇਸ ਮੂਵੀ ਦਾ ਜਿਹੜਾ ਬੇਸ ਹੈ ਉਹ ਇਹ ਹੈ ਕਿ ਜਦੋਂ ਕੋਈ ਆਪਣੇ ਪਿੰਡ ਨੂੰ ਛੱਡ ਕੇ ਉਸਨੂੰ ਬਾਹਰ ਜਾਣਾ ਪੈਂਦਾ ਹੈ, ਇੱਕ ਕਿਸਾਨ ਨੂੰ, ਤਾਂ ਉੱਥੇ ਜਾ ਕੇ ਜਦੋਂ ਬਾਹਰ ਜਾਂਦਾ ਤਾਂ ਸੈਟਿੰਗ ਨਹੀਂ ਹੁੰਦੀ, ਕਿਉਂਕਿ ਬਹੁਤ ਮੁਸ਼ਕਿਲ ਹੈ ਜੀ ਇੱਥੇ ਆ ਕੇ ਸੈਟਿੰਗ ਕਰਨਾ, ਬਹੁਤ ਮੁਸ਼ਕਿਲ ਹੈ ਇੱਥੇ ਆ ਕੇ ਪੱਕੇ ਹੋਣਾ ਹੀ ਕਹਿ ਲਓ, ਜਾਂ ਜੋਬਸ ਲੱਭਣੀਆਂ, ਜਾਂ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਣਾ ਪਹਿਲਾਂ ਤਾਂ ਬਹੁਤ ਮੁਸ਼ਕਿਲ ਹੈ। ਸੋ ਜ਼ਿੰਦਗੀ ਦੀਆਂ ਇਹਨਾਂ ਪ੍ਰੋਬਲਮਸ ਤੋਂ ਬਚਣ ਲਈ, ਪੈਸਾ ਕਮਾਉਣ ਲਈ ਉਹ ਉਸਨੂੰ ਡਰੱਗਸ ਡੀਲਿੰਗ ਦੇ ਵਿਚ ਪੈ ਜਾਣਾ ਪੈਂਦਾ। ਸੋ ਡਰੱਗ ਡੀਲਿੰਗ ਦੇ ਵਿਚ ਪੈ ਕੇ ਪੈਸਾ ਤਾਂ ਬਹੁਤ ਕਮਾ ਲੈਂਦਾ, ਪਰ ਜਦੋਂ ਦੇਖਦਾ ਹੈ ਕਿ ਉਸਦੇ ਇੱਕ ਦੋਸਤ ਦਾ ਜਿਹੜਾ ਬੇਟਾ ਹੈਗਾ ਜੀ ਉਹ ਉਸਦੀ ਡੈਥ ਹੋ ਜਾਂਦੀ ਹੈ ਡਰੱਗ ਡੀਲਿੰਗ ਦੇ ਵਿਚ, ਤਾਂ ਫਿਰ ਉਸਨੂੰ ਬਹੁਤ ਧੱਕਾ ਲੱਗਦਾ। ਸੋ ਸਟੋਰੀ ਜਿਹੜੀ ਹੈ ਪਿਕਚਰ ਦੀ ਉਹ ਇਸ ਥੀਮ ਦੇ ਉੱਪਰ ਚੱਲਦੀ ਹੈ ਕਿ ਠੀਕ ਹੈ ਪੈਸਾ ਕਮਾਉਣਾ ਇੰਪੋਰਟੈਂਟ ਹੈ, ਪਰ ਇੰਨਾ ਵੀ ਨਹੀਂ ਕਿ ਅਸੀਂ ਆਪਣੀ ਜਿਹੜੀ ਸੋਲ ਹੈ, ਆਪਣੀ ਜਿਹੜੀ ਆਤਮਾ ਹੈ ਜੀ ਉਸਨੂੰ ਮਾਰ ਦਈਏ। ਤੀਸਰੀ ਪਿਕਚਰ ਜਿਹੜੀ ਹੈਗੀ ਜੀ ਉਹ ਹੈਗੀ ਹਰਜੀਤਾ, ਜਿਹਦੇ ਵਿਚ ਐਮੀ ਵਿਰਕ ਨੇ ਮੇਨ ਭੂਮਿਕਾ ਨਿਭਾਈ ਹੈ ਜੋ ਕਿ ਹਰਜੀਤੇ ਦੀ, ਤੇ ਪੰਕਜ ਤ੍ਰਿਪਾਠੀ ਨੇ ਉਹਦੇ ਨਾਲ, ਤੇ ਗੁਰਜੀਤ ਪੰਗੂ ਨੇ ਉਹਨਾਂ ਦੇ ਨਾਲ ਇਸ ਪਿਕਚਰ ਵਿਚ। ਸੋ ਇਹ ਮੇਰੇ ਖਿਆਲ ਚ ਸਭ ਨੂੰ ਪਤਾ ਹੈ ਜੀ ਹਾਕੀ ਤੇ ਪਿਕਚਰ ਬਣੀ ਹੈ। ਹਰਜੀਤਾ ਇੱਕ ਸਟੋਰੀ ਹੈ ਜੀ ਇੱਕ ਬਹੁਤ ਹੀ ਗਰੀਬ ਬੱਚੇ ਦੀ ਜੋ ਕਿ ਬਹੁਤ ਹੀ ਗਰੀਬ ਘਰ ਚ ਪੈਦਾ ਹੁੰਦਾ, ਪਰ ਇਸ ਸੁਪਨੇ ਦੇ ਨਾਲ ਪੈਦਾ ਹੋਇਆ ਉਹ ਕਿ ਮੈਂ ਵਰਲਡ ਕੱਪ ਜਿੱਤਣਾ ਹਾਕੀ ਦੇ ਵਿਚ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜ਼ਿੰਦਗੀ ਵਿਚ ਕੋਈ ਵੀ ਚੀਜ਼ ਪਾਉਣੀ ਮੁਸ਼ਕਿਲ ਨਹੀਂ ਜੇ ਅਸੀਂ ਉਸਨੂੰ ਪਾਉਣ ਦਾ ਇੱਕ ਜਜ਼ਬਾ ਰੱਖਦੇ ਹਾਂ, ਇੱਕ ਪੈਸ਼ਨ ਰੱਖਦੇ ਹਾਂ। ਸੋ ਇਸ ਪਿਕਚਰ ਦੇ ਵਿਚ ਇਹੀ ਦਿਖਾਇਆ ਗਿਆ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਜ਼ਿੰਦਗੀ ਵਿਚ ਕੋਈ ਪ੍ਰੋਬਲਮਸ ਨਹੀਂ ਆਉਣ, ਕਿਉਂਕਿ ਪ੍ਰੋਬਲਮਸ ਮੈਂ ਕਹਿੰਦੀ ਹਾਂ ਕਿ ਹਮੇਸ਼ਾ ਹਰ ਪੈਸ਼ਨ ਨੂੰ ਪੂਰਾ ਕਰਨ ਲਈ, ਹਰ ਚੀਜ਼ ਨੂੰ ਪੂਰਾ ਕਰਨ ਲਈ, ਹਰ ਇੱਛਾ ਨੂੰ ਪੂਰਾ ਕਰਨ ਲਈ ਕੁਝ ਨਾ ਕੁਝ ਪ੍ਰੋਬਲਮਸ ਆਉਂਦੀਆਂ ਨੇ। ਸੋ ਇਹ ਜਿਹੜੀ ਪਿਕਚਰ ਹੈ ਇਹ ਵੀ ਇਸੇ ਥੀਮ ਤੇ ਚੱਲਦੀ ਹੈ ਕਿ ਉਸਨੂੰ ਕਿੰਨੀਆਂ ਪ੍ਰੋਬਲਮਸ ਆਈਆਂ ਉਸ ਬੱਚੇ ਨੂੰ ਇੱਕ ਗਰੀਬ ਫੈਮਿਲੀ ਚ ਪਲਣ ਕਰਕੇ, ਉਸਨੂੰ ਉਹ ਸਾਰੀਆਂ ਫੈਸਿਲਿਟੀਜ਼, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਨਹੀਂ ਮਿਲ ਪਾਈਆਂ, ਜਿਹੜੀਆਂ ਕਿ ਸਾਨੂੰ ਯੂਜਲੀ ਮਿਲ ਜਾਂਦੀਆਂ ਨੇ ਜਦੋਂ ਅਸੀਂ ਇੱਕ ਚੰਗੇ ਘਰ ਚ ਪੈਦਾ ਹੁੰਦੇ ਹਾਂ ਜੀ। ਸੋ ਗਰੀਬੀ ਦਾ ਤਾਂ ਇੰਡੀਆ ਵਿਚ ਹੈ, ਇਹ ਚੀਜ਼ ਤਾਂ ਚਲੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਰੀਬਾਂ ਨੂੰ ਇੰਡੀਆ ਵਿਚ ਬਹੁਤ ਘੱਟ ਚਾਂਸਿਸ ਮਿਲਦੇ ਨੇ, ਵੈਸੇ ਤਾਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਵੀ ਚਾਂਸਿਸ ਬਹੁਤ ਘੱਟ ਮਿਲਦੇ ਨੇ ਜੀ, ਪਰ ਫਿਰ ਵੀ ਗਰੀਬਾਂ ਲਈ ਬਹੁਤ ਮੁਸ਼ਕਿਲ ਹੈ। ਸੋ ਇੱਕ ਬਹੁਤ ਹੀ ਗਰੀਬ ਫੈਮਿਲੀ ਚੋਂ ਉੱਠ ਕੇ ਇਸ ਬੱਚੇ ਨੇ ਜਿਹੜੀ ਇੰਨੀ ਤਰੱਕੀ ਕੀਤੀ ਹਰਜੀਤੇ ਨੇ, ਸੋ ਇਹ ਪਿਕਚਰ ਜਿਹੜੀ ਹੈ ਉਸ ਥੀਮ ਤੇ ਬਣਾਈ ਗਈ ਹੈ, ਉਸ ਤੋਂ ਇੰਸਪਾਇਰ ਹੋ ਕੇ ਬਣਾਈ ਗਈ ਹੈ ਜੀ। ਸੋ ਇਹ ਬਹੁਤ ਅੱਛੀ ਗੱਲ ਹੈ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਪਿਕਚਰਸ ਦੇਖਦੇ ਹਾਂ ਤਾਂ ਬੱਚਿਆਂ ਨੂੰ ਇਹ ਜ਼ਰੂਰ ਇਹਦੇ ਤੋਂ ਮੋਟੀਵੇਸ਼ਨ ਮਿਲਦੀ ਹੈ, ਜਿਹੜੇ ਸਾਡੇ ਬੱਚੇ ਅੱਜ ਕੱਲ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਅਸੀਂ ਕਿੰਨੀਆਂ ਕੁ ਪ੍ਰੋਬਲਮਸ ਦੇ ਵਿੱਚ ਇੱਥੇ ਆਏ ਹਾਂ, ਸਾਡਾ ਵੀ ਚਲੋ ਤੇ ਪੁਰਾਣੀ ਜਨਰੇਸ਼ਨ ਦਾ ਵੀ, ਕਿ ਇੰਨੀਆਂ ਪ੍ਰੋਬਲਮਸ ਦੇ ਵਿੱਚ ਅਗਰ ਉਹ ਬੰਦਾ ਆਪਣਾ ਪੈਸ਼ਨ, ਆਪਣੀ ਇੱਛਾ ਨੂੰ ਪੂਰਾ ਕਰ ਸਕਦਾ ਤਾਂ ਫਿਰ ਅਸੀਂ ਕਿਉਂ ਨਹੀਂ, ਜਿਨ੍ਹਾਂ ਨੂੰ ਇਹਨਾਂ ਨੂੰ ਇੱਥੇ ਆਪਣੇ ਬੱਚਿਆਂ ਨੂੰ ਸਾਰੀਆਂ ਫੈਸਿਲਿਟੀਜ਼ ਨੇ, ਇਹਨਾਂ ਦੇ ਚੰਗੇ ਭਵਿੱਖ ਲਈ ਅਸੀਂ ਇੱਥੇ ਆਏ ਹਾਂ, ਤੇ ਫਿਰ ਜੇ ਉਹ ਉਸ ਉਹਨਾਂ ਫੈਸਿਲਿਟੀਜ਼ ਦਾ ਪ੍ਰੋਪਰ ਫਾਇਦਾ ਉਠਾਉਣ ਤਾਂ ਜ਼ਰੂਰ ਤਾਂ ਮੈਂ ਕਹਿੰਦੀ ਹਾਂ ਕਿ ਇਹ ਇਸ ਤਰ੍ਹਾਂ ਦੇ ਪਿਕਚਰ ਸਾਨੂੰ ਬੱਚਿਆਂ ਨੂੰ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਨੇ ਜੀ, ਤੇ ਕੈਰੀ ਔਨ ਜੱਟਾ 2 ਵਰਗੀਆਂ ਵੀ ਪਿਕਚਰ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਨੇ ਤਾਂ ਕਿ ਜ਼ਿੰਦਗੀ ਤੋਂ ਇਸ ਭਰੀ ਹੋਈ ਜ਼ਿੰਦਗੀ ਤੋਂ ਜਿਸ ਵਿੱਚ ਇੰਨੀਆਂ ਪ੍ਰੋਬਲਮਸ ਨੇ, ਅਸੀਂ ਕਹਿੰਦੇ ਹਾਂ ਕਿ ਇੰਨਾ ਕੰਮ ਹੈ ਜੀ, ਇੰਨੇ ਸਟ੍ਰੈਸ ਨੇ ਇੱਥੇ, ਸਾਨੂੰ ਉਸ ਤੋਂ ਬਚਣ ਲਈ ਥੋੜਾ ਜਿਹਾ ਹਟ ਕੇ ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਹੈ ਤੇ ਹੱਸਣ ਨਾਲ ਵੈਸੇ ਹੀ ਬਿਮਾਰੀਆਂ ਬਹੁਤ ਦੂਰ ਹੁੰਦੀਆਂ ਨੇ ਜੀ। ਸੋ ਇਹ ਸੀਗੇ ਅੱਜ ਦੀਆਂ ਲੇਟੈਸਟ ਜਿਹੜੀਆਂ ਇਸ ਹਫ਼ਤੇ ਦੀਆਂ ਪਿਕਚਰਸ ਜਿਹੜੀਆਂ ਲਾਸਟ ਵੀਕ ਰਿਲੀਜ਼ ਹੋਈਆਂ ਨੇ, ਤੇ ਜ਼ਰੂਰ ਟਾਈਮ ਕੱਢ ਕੇ ਜਾਓ ਜੀ, ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਹੈ। ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਫਿਰ ਗੀਤ ਤੋਂ ਬਾਅਦ ਆਪਾਂ ਗੱਲਾਂ ਜਾਰੀ ਰੱਖਾਂਗੇ।
ਕੁੜੀਆਂ ਵਿੱਚ ਕਿੱਕਲੀ ਪਾਉਂਦੀ ਪਾਉਂਦੀ ਮੈਂ ਭੁੱਲ ਜਾਨੀ ਆ, ਖੂਤੇ ਨਿੱਤ ਪਾਣੀ ਭਰਦੀ ਭਰਦੀ ਖੁਦ ਡੁੱਲ ਜਾਨੀ ਆ। ਕੁੜੀਆਂ ਵਿੱਚ ਕਿੱਕਲੀ ਪਾਉਂਦੀ ਪਾਉਂਦੀ ਮੈਂ ਭੁੱਲ ਜਾਨੀ ਆ, ਖੂਤੇ ਨਿੱਤ ਪਾਣੀ ਭਰਦੀ ਭਰਦੀ ਖੁਦ ਡੁੱਲ ਜਾਨੀ। ਤੇਰੀ ਸੂਰਤ ਭੁੱਲਦੀ ਨਹੀਂ, ਤੇਰੀ ਸੂਰਤ ਭੁੱਲਦੀ ਨਹੀਂ, ਇੱਕ ਅਥਰਾ ਖਿਆਲ ਸਤਾਵੇ ਵੇ ਮੈਨੂੰ ਸਭ ਕੁਝ ਭੁੱਲ ਜਾਂਦਾ। ਜਾ ਤੇਰੀ ਯਾਦ ਸੋਹਣਿਆ ਆਵੇ ਵੇ ਮੈਨੂੰ ਸਭ ਕੁਝ ਭੁੱਲ ਜਾਂਦਾ। ਜਾ ਤੇਰੀ ਯਾਦ ਸੋਹਣਿਆ ਆਵੇ ਸਭ ਕੁਝ ਭੁੱਲ ਜਾਂਦਾ, ਤੇਰੀ ਯਾਦ ਸੋਹਣਿਆ ਆਵੇ। ਹੌਸਲਾ ਚੋਂ ਤੂੰ ਦਿਸਦੀ ਏ ਮੈਨੂੰ ਮੇਰੇ ਹਾਣ ਦੀ ਏ ਨੀ, ਚੋਂ ਤੂੰ ਦਿਸਦੀ ਏ ਮੈਨੂੰ ਮੇਰੇ ਹਾਣ ਦੀ ਏ ਨੀ। ਤੇਰੇ ਨਾਲ ਇਸ਼ਕ ਹੋ ਗਿਆ ਕੁਦਰਤ ਵੀ ਜਾਣਦੀ ਏ ਨੀ, ਜਿੱਥੇ ਪਾਣੀ ਡੁੱਲਿਆ ਸੀ ਪਾਣੀ ਡੁੱਲਿਆ ਸੀ, ਦਿਲ ਕੁੜਤਾ ਲਾਉਣ ਨਾ ਦੇਵੇ ਤੇਰਾ ਇਸ਼ਕ ਕਸੂਤਾ ਏ, ਅੱਖ ਜੱਟ ਨੂੰ ਲਾਉਣ ਨਾ ਦੇਵੇ ਕਸੂਤਾ ਏ, ਅੱਖ ਜੱਟ ਨੂੰ ਲਾਉਣ ਨਾ ਦੇਵੇ ਰਾਇਸ਼ਕ ਕਸੂਤਾ ਏ, ਅੱਖ ਜੱਟ ਨੂੰ ਲਾਉਣ ਨਾ ਦੇਵੇ ਇਸ਼ਕ ਕਸੂਤਾ ਏ। ਚੁੱਲ੍ਹੇ ਚੌਂਕੇ ਮੂਹਰੇ ਬੈਠੀ ਖੁਦ ਨਾਲ ਬਾਤਾਂ ਪਾਲਣੀਆਂ, ਚੁੱਲ੍ਹੇ ਚੌਂਕੇ ਮੂਹਰੇ ਬੈਠੀ ਖੁਦ ਨਾਲ ਬਾਤਾਂ ਪਾਲਣੀਆਂ, ਧਰਤੀ ਤੇ ਤੇਰਾ ਨਾਮ ਲਿਖ ਕੇ ਮੁੜ ਕੇ ਅੜਿਆ ਟਾਲਣੀਆਂ। ਹਾਂ ਤੈਨੂੰ ਨੈਣ ਲੱਭਦੇ ਨੇ, ਤੈਨੂੰ ਨੈਣ ਲੱਭਦੇ ਨੇ, ਤੇਰੇ ਪਿੰਡ ਦਾ ਰਾਣਾ ਚਾਵੇ ਵੇ ਮੈਨੂੰ ਸਭ ਕੁਝ ਭੁੱਲ ਜਾਂਦਾ। ਜਾ ਤੇਰੀ ਯਾਦ ਸੋਹਣਿਆ ਆਵੇ ਵੇ ਮੈਨੂੰ ਸਭ ਕੁਝ ਭੁੱਲ ਜਾਂਦਾ, ਜਾ ਤੇਰੀ ਯਾਦ ਸੋਹਣਿਆ ਆਵੇ ਮੈਨੂੰ ਸਭ ਕੁਝ ਭੁੱਲ ਜਾਂਦਾ, ਤੇਰੀ ਯਾਦ ਸੋਹਣਿਆ ਆਵੇ।
ਜਿਸੇ ਲਹਿਰੀਆ ਉੱਡਦਾ ਤੇਰਾ ਖੇਤ ਮੇਰੇ ਦਿਆਰਾਂ ਤੇ, ਹੋ ਜਿਸੇ ਲਹਿਰੀਆ ਉੱਡਦਾ ਤੇਰਾ ਖੇਤ ਮੇਰੇ ਦਿਆਰਾਂ ਤੇ, ਖਬਰੇ ਕਿ ਤੂੰ ਜਾਦੂ ਕਰਦਾ ਅੜੀਏ ਮੇਰੇ ਸਾਹਾਂ ਤੇ। ਤੇਰਾ ਘਰ ਜੋਖਾ ਪਾਉਂਦਾ, ਤੇਰਾ ਘਰ ਜੋਖਾ ਪਾਉਂਦਾ ਮੈਨੂੰ ਛੰਨ ਪਾਉਣ ਨਾ ਦੇਵੇ, ਤੇਰਾ ਇਸ਼ਕ ਕਸੂਤਾ ਏ, ਅੱਖ ਜੱਟ ਨੂੰ ਲਾਉਣ ਨਾ ਦੇਵੇ
ਮੈਨੂੰ ਸਭ ਕੁਝ ਭੁੱਲ ਜਾਂਦਾ, ਤੇਰੀ ਯਾਦ ਸੋਹਣਿਆ ਵੇ
ਤੇਰਾ ਇਸ਼ਕ ਕਸੂਤਾ ਏ, ਅੱਖ ਜੱਟ ਨੂੰ ਲਾਉਣ ਨਾ ਦੇਵੇ
ਮੈਨੂੰ ਸਭ ਕੁਝ ਭੁੱਲ ਜਾਂਦਾ,
ਅੱਖ ਜੱਟ ਨੂੰ ਲਾਉਣ ਨਾ ਦੇਵੇ।
ਜੀ ਵੈਲਕਮ ਬੈਕ। ਇਸ ਗੀਤ ਤੋਂ ਬਾਅਦ ਇਹ ਗੀਤ ਸੀਗਾ ਜੀ ਪਿਕਚਰ ਕੈਰੀ ਔਨ ਜੱਟਾ 2 ਚੋਂ, ਜਿਹੜਾ ਕਿ ਆਪਾਂ ਹੁਣੇ ਡਿਸਕਸ ਕਰ ਰਹੇ ਸੀਗੇ ਆਪਾਂ ਸਾਰੇ, ਤੇ ਬਹੁਤ ਬਹੁਤ ਮੈਨੂੰ ਚੰਗਾ ਲੱਗਿਆ ਜੀ ਹਰਮਨ ਰੇਡੀਓ ਦੀ ਇਸ ਪਿਆਰੇ ਜਿਹੇ ਪਰਿਵਾਰ ਨੂੰ ਜੁਆਇਨ ਕਰਕੇ ਦੁਬਾਰਾ ਤੇ ਜੋ ਮੇਰੇ ਦਿਲ ਵਿਚ ਡਰ ਸੀ ਸ਼ੁਭਾ ਸੀ ਉਹ ਸਾਰਾ ਤੁਸੀਂ ਇੰਨੇ ਪਿਆਰੇ ਪਿਆਰੇ ਮੈਸੇਜ ਕਰਕੇ ਮੈਨੂੰ ਐਕਸੈਪਟ ਕਰਕੇ ਸਾਰਾ ਕੱਢ ਦਿੱਤਾ ਜੀ ਅੱਜ ਸੋ ਬਹੁਤ ਚੰਗਾ ਲੱਗਿਆ ਅੱਜ ਦਾ ਪ੍ਰੋਗਰਾਮ ਕਰਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੇ ਮੈਸੇਜ ਪੜ੍ਹ ਕੇ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਇਹ ਦੱਸ ਕੇ ਵੀ ਮੈਨੂੰ ਬਹੁਤ ਖੁਸ਼ੀ ਹੋਈ ਸਾਰਾ ਕੁਝ ਸ਼ੇਅਰ ਕਰਕੇ ਟੈਕਨੋਲੋਜੀ ਨਿਊਜ਼ ਤੇ ਸਾਰਾ ਕੁਝ ਤੇ ਉਮੀਦ ਹੈ ਜੀ ਕਿ ਤੁਹਾਨੂੰ ਪ੍ਰੋਗਰਾਮ ਅੱਜ ਦਾ ਪਸੰਦ ਆਇਆ ਹੋਏਗਾ ਪਲੀਜ਼ ਫੀਡਬੈਕ ਜ਼ਰੂਰ ਦੇਣਾ ਕਿਉਂਕਿ ਪੋਜ਼ਿਟਿਵ ਨੈਗੇਟਿਵ ਦੋਨੋਂ ਫੀਡਬੈਕਸ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ ਮੇਰੇ ਲਈ ਸੋ ਕਿਉਂਕਿ ਮੇਰੇ ਚ ਅਗਰ ਕੋਈ ਨੈਗੇਟਿਵ ਫੀਡਬੈਕ ਵੀ ਹੈ ਜੀ ਤਾਂ ਮੈਂ ਉਹਨੂੰ ਬਹੁਤ ਖੁਸ਼ੀ ਨਾਲ ਐਕਸੈਪਟ ਕਰਾਂਗੀ ਤਾਂ ਕਿ ਮੈਂ ਉਸ ਨੈਗੇਟਿਵ ਫੀਡਬੈਕ ਨੂੰ ਆਪਣੇ ਆਪ ਚੋਂ ਉਸ ਨੈਗੇਟਿਵ ਚੀਜ਼ ਨੂੰ ਕੱਢ ਦਵਾਂ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਆਨੰਦ ਆਵੇ ਜੀ ਪ੍ਰੋਗਰਾਮ ਸੁਣਨ ਦੇ ਵਿੱਚ ਤੇ ਤੁਹਾਡਾ ਅੱਗੇ ਤੋਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਮੌਕਾ ਦੇਣ ਲਈ ਤੇ ਮੈਨੂੰ ਇਸ ਪਰਿਵਾਰ ਵਿੱਚ ਐਕਸੈਪਟ ਕਰਨ ਲਈ ਜੀ ਤੇ ਹੁਣ ਇੱਕ ਬਹੁਤ ਪਿਆਰਾ ਜਿਹਾ ਗੀਤ ਲੈ ਕੇ ਅਸੀਂ ਪ੍ਰੋਗਰਾਮ ਸੁਣ ਕੇ ਅਸੀਂ ਫਿਨਿਸ਼ ਕਰਦੇ ਹਾਂ ਤੇ ਨੈਕਸਟ ਮੰਡੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਬੈਠੀ ਸੋਹਣੇ ਆਵੇ ਤੇ